ਵੈ ਗੁਣ ਗਾਏ ਅਪਾਰਾ, ਉਸ ਅਪਾਰ ਪਾਰ ਬ੍ਰਹਮ ਦੇ ਗੁਣ ਗਾ ਗਾ ਕੇ ਭਗਤ ਜੀਵਦੇ ਨੇ, ਆਤਮਕ ਜੀਵਨ ਜੀਵਦੇ ਨੇ, ਅੰਦਰੋਂ ਜਾਗ ਪੈਂਦੇ ਨੇ। ਜਿਉਂਦੇ ਤੇ ਬਾਕੀ ਸਾਰੇ ਵੀ ਨੇ, ਭਗਤ ਜੀਵੇ ਉਹ ਕਿਸ ਤਰ੍ਹਾਂ ਜੀਵਦੇ ਨੇ, ਉਹ ਅੰਦਰੋਂ ਜਾਗ ਕੇ ਜੀਵਦੇ ਨੇ, ਉਹ ਆਤਮਕ ਤੌਰ ਤੇ ਜਾਗ ਜਾਂਦੇ ਨੇ। ਹਾਂਜੀ,
ਗੁਣ ਨਿਧਾਨ ਅੰਮ੍ਰਿਤ ਹਰ ਨਾਮਾ, ਹਰ ਧਿਆਏ ਧਿਆਏ ਸੁਖ ਪਾਇਆ ਜੀਉ।
ਗੁਣ ਨਿਧਾਨ ਅੰਮ੍ਰਿਤ ਹਰਿ ਨਾਮਾ, ਹਰ ਧਿਆਏ ਧਿਆਏ ਸੁਖ ਪਾਇਆ ਜੀਉ। ਗੁਣ ਨਿਧਾਨ ਅੰਮ੍ਰਿਤ ਹਰਿ ਨਾਮਾ, ਅੰਮ੍ਰਿਤ ਆਤਮਾ ਨੂੰ ਸੁਰਜੀਤ ਕਰ ਦੇਣ ਵਾਲਾ ਹਰੀ ਦਾ ਨਾਮ ਹੈ ਜਿਹੜਾ, ਉਹ ਗੁਣਾਂ ਦਾ ਖਜ਼ਾਨਾ ਹੈ। ਅੰਮ੍ਰਿਤ ਹਰੀ ਨਾਮਾ, ਅੰਮ੍ਰਿਤ ਦਾ ਅਰਥ ਮੈਂ ਤੁਹਾਨੂੰ ਦੱਸਿਆ ਸੀ, ਆਤਮਾ ਨੂੰ ਜਗਾ ਦੇਣ ਵਾਲਾ, ਆਤਮਾ ਨੂੰ ਸੁਰਜੀਤ ਕਰ ਦੇਣ ਵਾਲਾ। ਅਸੀਂ ਮਿੱਠਾ ਆਖ ਕੇ ਸਾਰ ਦਿੰਦੇ ਹਾਂ, ਡੂੰਘਾ ਅਰਥ ਹੈ ਆਤਮਾ ਨੂੰ ਜਗਾ ਦੇਣ ਵਾਲਾ, ਆਤਮਾ ਨੂੰ ਸੁਰਜੀਤ ਕਰ ਦੇਣ ਵਾਲਾ। ਇਹ ਜੋ ਹਰੀ ਦਾ ਨਾਮ ਹੈ, ਇਹ ਗੁਣਾਂ ਦਾ ਨਿਧਾਨ ਹੈ, ਇਹ ਗੁਣਾਂ ਦਾ ਖਜ਼ਾਨਾ ਹੈ। ਤੇ ਹਰੀ ਧਿਆਏ ਧਿਆਏ ਸੁਖ ਪਾਇਆ ਜੀਉ, ਈਸ਼ਵਰ ਨੂੰ ਚੇਤੇ ਕਰ ਕਰਕੇ, ਯਾਦ ਕਰ ਕਰਕੇ ਉਹ ਆਤਮਕ ਆਨੰਦ ਪਾਈਦਾ, ਸੁਖ ਆਤਮਕ ਆਨੰਦ। ਇੱਥੇ ਸੁਖ ਦੁਨਿਆਵੀ ਸੁਖ ਨਹੀਂ, ਕਿਉਂਕਿ ਮਨੁੱਖ ਜੁੜਿਆ ਦੁਨਿਆਵੀ ਸੁੱਖਾਂ ਨਾਲ ਤੇ ਹਮੇਸ਼ਾ ਸੋਚੇਗਾ ਤੇ ਦੁਨਿਆਵੀ ਸੁੱਖਾਂ ਦੀ ਗੱਲ ਸੋਚੇਗਾ। ਅਸੀਂ ਉਸੇ ਤਰ੍ਹਾਂ, ਔਰ ਸਾਡੇ ਸਮਝਾਉਣ ਵਾਲੇ ਵੀ ਇਸ ਤਰ੍ਹਾਂ ਸਮਝਾਉਂਦੇ ਨੇ, ਕਿਉਂਕਿ ਉਹਨਾਂ ਨੇ ਵੇਖਣਾ ਕਿ ਸੰਗਤ ਕਿਵੇਂ ਖੁਸ਼ ਹੁੰਦੀ ਹੈ। ਅਸੀਂ ਦੁਨਿਆਵੀ ਸੁੱਖਾਂ ਨਾਲ ਖੁਸ਼ ਹੁੰਦੇ ਹਾਂ, ਸੁੱਖਾਂ ਦੀ ਗੱਲ ਕਰ ਦਿੰਦੇ ਹਾਂ। ਸ਼ਾਇਦ ਉਹਨਾਂ ਨੂੰ ਉਹ ਵੀ ਸੁੱਖਾਂ ਨਾਲ ਹੀ ਜੁੜੇ ਨੇ ਤੇ ਉਹ ਵੀ ਸ਼ਾਇਦ ਡੂੰਘਾ ਉਤਰਦੇ ਨਹੀਂ ਇਸ ਤੇ। ਇਹ ਸੁੱਖ ਦੁਨਿਆਵੀ ਸੁੱਖ ਨਹੀਂ, ਦੁਨਿਆਵੀ ਸੁੱਖ ਤੇ ਨਾਸਤਕ ਕੋਲ ਵੀ ਨੇ, ਪ੍ਰਭੂ ਤੋਂ ਟੁੱਟੇ ਹੋਏ ਕੋਲ ਵੀ ਨੇ। ਸੁੱਖ ਦੁੱਖ ਸੁੱਖ ਤੇ ਚੱਲਦਾ ਹੈ ਸੰਸਾਰ ਵਿੱਚ, ਇਹ ਤੇ ਜ਼ੰਜੀਰਾਂ ਹਰ ਇੱਕ ਦੇ ਪਈਆਂ ਹੋਈਆਂ ਨੇ। ਲੇਕਿਨ ਇਹ ਸੁੱਖ ਜੀ ਜਿਸ ਦੀ ਗੱਲ ਹੋ ਰਹੀ ਹੈ, ਇਹ ਤੇ ਅੰਦਰਲਾ ਸੁੱਖ ਹੈ, ਇਹ ਤੇ ਆਤਮਕ ਆਨੰਦ ਹੈ। ਉਹ ਮਿਲਦਾ ਹੈ, ਉਹ ਸਕੂਨ, ਉਹ ਚੈਨ, ਉਹ ਸ਼ਾਂਤੀ, ਉਹ ਅੰਦਰ ਦੀ ਸ਼ੀਤਲਤਾ, ਉਹ ਤੇ ਗੁਰੂ ਤੋਂ ਮਿਲਦੀ ਹੈ, ਬਾਣੀ ਤੋਂ ਮਿਲਦੀ ਹੈ। ਹਾਂਜੀ,
ਮਨਸਾ ਤਾਰ ਜੋ ਘਰ ਤੇ ਆਵੈ,
ਮਨਸਾ ਆਧਾਰ ਜੋ ਘਰ ਤੇ ਆਵੈ। ਮਨਸਾ ਕੀ ਹੈ? ਮਨਸਾ ਹੈ ਤਾਂਗ। ਦਰਅਸਲ ਅਮੂਮਨ ਅਸੀਂ ਆਸ ਨੂੰ ਮਨਸਾ ਆਖ ਦਿੰਦੇ ਹਾਂ, ਆਸ਼ਾਵਾਂ ਮਨਸਾ ਆਖ ਦਿੰਦੇ ਹਾਂ, ਮਨ ਦੀਆਂ ਆਸ਼ਾਵਾਂ ਨੂੰ ਮਨਸਾ ਆਖ ਦਿੰਦੇ, ਮਨ ਦੀ ਆਸਾ ਮਨਸਾ। ਇੱਥੇ ਮਨਸਾ ਹੈ ਤੀਬਰ ਇੱਛਾ, ਤਾਂਗ, ਤੁਕ ਦੇ ਹਿਸਾਬ ਨਾਲ ਇੱਥੇ ਮਨਸਾ ਹੈ ਅੰਦਰਲੀ ਤਾਂਗ। ਤਾਂਗ ਕੀ ਏ? ਮਨਸਾ ਤਾਰ ਜੋ ਘਰ ਤੇ ਆਵੈ। ਘਰ ਕੀ? ਇਹ ਨਹੀਂ ਕਿਹਾ ਪੰਜ ਨੰਬਰ ਚਰਚ ਰੋਡ ਤੋਂ ਮਨਸਾ ਧਾਰ ਕੇ ਆ ਗਿਆ ਕਿ ਹੇ ਰੱਬਾ ਅੱਜ ਛੱਪੜ ਫਾੜ ਕੇ ਦੇ ਦੇ, ਕੋਈ ਚੈੱਕ ਬੈਕ, ਕੋਈ ਲੋਟਰੀ ਵੋਟਰੀ ਨਿਕਲਾ ਹੈ। ਇਹ ਮਨਸਾ ਨਹੀਂ, ਇਹ ਘਰ ਵੀ ਉਹ ਨਹੀਂ ਜਿੱਥੇ ਰਹੀਦਾ ਹੈ। ਘਰ ਕਿਹੜਾ ਹੈ? ਉਹ ਈਸ਼ਵਰ ਸਾਡਾ ਘਰ, ਜਿੱਥੋਂ ਮੁੱਢ ਤੋਂ ਆਏ ਹਾਂ, ਘਰ ਤੋਂ ਭਾਵ ਮੁੱਢ। ਉਸ ਮੁੱਢ ਤੋਂ ਅਸੀਂ ਆਏ ਹਾਂ ਇੱਕ ਤੀਬਰ ਇੱਛਾ ਲੈ ਕੇ, ਇੱਕ ਤਾਂਗ ਵੱਡੀ ਲੈ ਕੇ ਕਿ ਇਹ ਅਖਾੜਾ ਜਿੱਤ ਕੇ ਮੁੜ ਵਾਪਸ ਹੋ ਜਾਣਾ ਹੈ ਘਰ, ਇਹ ਤਾਂਗ ਲੈ ਕੇ ਆਏ। ਲੇਕਿਨ ਭੁੱਲ ਜਾਈਦਾ ਹੈ ਕਿ ਅਖਾੜਾ ਜਿੱਤਣਾ ਕਿਵੇਂ ਹੈ, ਅਖਾੜਾ ਜਿੱਤਣਾ ਵੀ ਹੈ ਕਿ ਨਹੀਂ। ਤਾਂ ਕਹਿੰਦੇ ਨੇ ਮਨਸਾ ਆਧਾਰ, ਜਿਹੜਾ ਮਨੁੱਖ ਉਹ ਮਨਸਾ ਭੁੱਲਦਾ ਨਹੀਂ, ਤਾਂਗ ਮੁੜ ਤੋਂ ਜੋ ਬਣਾ ਕੇ ਆਇਆ, ਜੋ ਘਰ ਤੇ ਆਵੈ, ਕਰੋ ਮੁੱਢ ਕਰੋ। ਹਾਂਜੀ,
ਸਾਧ ਸੰਗ ਜਨਮ ਮਰਨ ਮਿਟਾਵੈ।
ਸਾਧ ਸੰਗ, ਉਹ ਸਾਧ ਸੰਗਤ ਵਿੱਚ ਆਵੇਗਾ। ਸਾਧ ਸੰਗ ਨੂੰ ਵੇਖਿਆ ਸਿਆਰੀ ਲੱਗੀ ਹੈ, ਭਾਵ ਸਾਧ ਸੰਗਤ ਰਾਹੀ ਉਹ ਸਾਧ ਸੰਗਤ ਵਿੱਚ ਆਵੇਗਾ, ਸੰਤ ਜਨਾਂ ਦੀ ਸੰਗਤ ਵਿੱਚ ਆਵੇਗਾ, ਨਾਮ ਜਪਣ ਵਾਲਿਆਂ ਦੀ ਸੰਗਤ ਵਿੱਚ ਆਵੇਗਾ, ਤੇ ਉੱਥੇ ਆ ਕੇ ਜਨਮ ਮਿਰਨ ਮਿਟਾਵੇ। ਉਹ ਅਖਾੜਾ ਜਿੱਤੇਗਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਮਿਟਾ ਕੇ, ਇਹਨਾਂ ਨੂੰ ਹਰਾ ਕੇ ਜਨਮ ਮਰਨ ਦੇ ਜੋ ਗੇੜ ਹੈ ਮਿਟਾ ਲਏਗਾ। ਉਹ ਵਾਪਸ ਘਰ ਚਲਾ ਜਾਏਗਾ, ਉਹ ਆਪਣੀ ਤਾਂਗ ਪੂਰੀ ਕਰ ਲਏਗਾ। ਹਾਂਜੀ,
ਆਸ ਮਨੋਰਥ ਪੂਰਨ ਹੋਵੇ ਭੇਟਤ ਗੁਰ ਦਰਸਾਇਆ ਜੀਉ।
ਆਸ ਮਨੋਰਥ ਪੂਰਨ ਹੋਵੇ, ਇਹ ਆਸਾ, ਇਹ ਮਨੋਰਥ। ਮਨੋਰਥ ਦੇ ਥੱਲੇ ਹੈ ਔਂਕੜ, ਸਿੰਗੂਲਰ ਨਾਉਨ, ਭਾਵ ਇੱਕੋ ਹੀ ਮਨੋਰਥ, ਬਹੁਤੇ ਮਨੋਰਥ ਨਹੀਂ, ਇੱਕੋ ਹੀ ਆਸ ਲਿਖਿਆ, ਆਸਾਵਾਂ ਨਹੀਂ ਲਿਖਿਆ। ਆਸ ਮਨੋਰਥ, ਇਹ ਆਸਾ, ਇਹ ਮਨੋਰਥ ਪੂਰਨ ਹੋਵੇ, ਸਫਲ ਹੁੰਦਾ ਹੈ ਇਹ ਭੇਟਤ ਗੁਰਦਰ ਸਾਇਆ ਜੀ। ਭੇਟਣਾ ਹੁੰਦਾ ਹੈ ਨੇੜਤਾ ਪਾ ਲੈਣੀ, ਇੱਕ ਹੁੰਦਾ ਵੇਖਣਾ, ਇੱਕ ਹੁੰਦਾ ਭੇਟਣਾ। ਵੇਖਦੇ ਦੂਰੋਂ ਵੀ ਸਕਦੇ ਹਾਂ ਖਲੋ ਕੇ, ਨੇੜੇ ਆਏ ਤੋਂ ਬਿਨਾਂ ਵੀ ਦੂਰੋਂ ਖੜੇ ਵੇਖ ਲਈਦਾ ਵੀ ਫਲਾਨਾ ਖੜਾ। ਭੇਟਣਾ ਹੁੰਦਾ ਹੈ ਸਾਂਝ ਪਾ ਲੈਣੀ, ਨੇੜਤਾ ਆ ਜਾਣੀ, ਨਿਕਟਤਾ ਆ ਜਾਣੀ, ਨਜ਼ਦੀਕ ਹੋ ਜਾਣ। ਤੋ ਆਖਦੇ ਨੇ ਜੀ ਨੇ ਗੁਰੂ ਦਰਸ਼ਨ ਦੀ ਨਿਕਟਤਾ ਪਾ ਲਈ, ਜਿਹਨੇ ਗੁਰੂ ਦੀ ਨੇੜਤਾ ਪਾ ਲਈ, ਕਹਿੰਦੇ ਨੇ ਉਹ ਮਨੋਰਥ ਸਫਲ ਕਰ ਲੈਂਦਾ ਹੈ, ਜੀਵਨ ਦਾ ਮਨੋਰਥ ਉਹ ਪੂਰਾ ਕਰ ਲੈਂਦਾ ਹੈ। ਹਾਂਜੀ,
ਅਗਮ ਅਗੋਚਰ ਕਿਛ ਮਿਤ ਨਹੀਂ ਜਾਣੀ।
ਅਗਮ ਅਗੋਚਰ, ਅਗਮ ਹੁੰਦਾ ਹੈ ਪਹੁੰਚ ਤੋਂ ਬਾਹਰ, ਅਗੋਚਰ ਦਾ ਅਰਥ ਵੀ ਇਹੀ ਹੈ। ਇੱਕ ਹੁੰਦਾ ਹੈ ਤੁਹਾਡੀ ਸਰੀਰਕ ਪਹੁੰਚ ਤੋਂ ਬਗੈਰ, ਇੱਕ ਹੁੰਦਾ ਹੈ ਤੁਹਾਡੇ ਵਿਚਾਰਾਂ ਤੋਂ ਪਹੁੰਚ ਤੋਂ ਬਗੈਰ। ਅਗਮ ਹੁੰਦਾ ਹੈ ਤੁਹਾਡੇ ਵਿਚਾਰਾਂ ਤੋਂ, ਵਿਚਾਰ ਜਿੱਥੇ ਤੱਕ ਤੁਹਾਡੇ ਨਹੀਂ ਜਾ ਸਕਦੇ, ਤੇ ਅਗੋਚਰ ਹੁੰਦਾ ਹੈ ਜਿੱਥੇ ਤੱਕ ਤੁਹਾਡੇ ਗਿਆਨ ਇੰਦਰੀ ਨਹੀਂ ਪਹੁੰਚ ਸਕਦੇ, ਜਿੱਥੇ ਤੱਕ ਹੱਥ ਪੈਰ ਸਰੀਰ ਨਹੀਂ ਪਹੁੰਚ ਸਕਦਾ। ਤੋ ਕਹਿੰਦੇ ਨੇ ਅਗਮ ਅਗੋਚਰ, ਉਹ ਪਰਮਾਤਮਾ ਤੁਹਾਡੇ ਵਿਚਾਰਾਂ ਤੋਂ ਵੀ ਦੂਰ ਹੈ, ਤੁਹਾਡੇ ਸਰੀਰ ਤੋਂ ਵੀ ਦੂਰ ਹੈ, ਉਸ ਤੱਕ ਤੁਸੀਂ ਉੱਪੜ ਨਹੀਂ ਸਕਦੇ, ਕਿਉਂਕਿ ਵਿਚਾਰਾਂ ਰਾਹੀਂ ਜੇ ਪਾਇਆ ਜਾ ਸਕਦਾ ਹੁੰਦਾ ਤੇ ਹਰ ਕੋਈ ਵਿਚਾਰਾਂ ਰਾਹੀਂ ਪਾ ਲੈਂਦਾ, ਇਸ ਤਰ੍ਹਾਂ ਨਹੀਂ ਪਾਇਆ ਜਾਂਦਾ। ਬੁੱਧੀ ਦੀ ਖੇਡ ਨਹੀਂ ਹੈ ਪਰਮਾਤਮਾ, ਅਕਲ ਦੀ ਖੇਡ ਨਹੀਂ ਹੈ, ਤੇ ਵਿਚਾਰ ਤੇ ਅਕਲ ਤੋਂ ਪੈਦਾ ਹੁੰਦੇ ਨੇ। ਤੋ ਕਹਿੰਦੇ ਨੇ ਕਿ ਵਿਚਾਰਾਂ ਰਾਹੀਂ, ਬੁੱਧੀ ਰਾਹੀਂ ਪਰਮਾਤਮਾ ਤੱਕ ਪਹੁੰਚ ਹੋ ਨਹੀਂ ਸਕਦੀ, ਨਾ ਹੀ ਸਰੀਰਕ ਯਤਨ ਜੁਟਾਇਆ ਉਸ ਤੱਕ ਉੱਪਰ ਸਕੀਦਾ। ਤੇ ਇਸ ਤਰ੍ਹਾਂ ਅਗਮ ਅਗੋਚਰ ਕਿਛ ਮਿਤ ਨਹੀਂ ਜਾਣੀ। ਮਿਤ ਆਖਦੇ ਨੇ ਮਿਣਤੀ, ਕਸ ਦੀ ਮਿਣਤੀ, ਉਸ ਦੀ ਕਿੰਨੀ ਕੁ ਦੂਰੀ ਤੇ ਹੈ ਸਾਤੋਂ, ਕਿੰਨਾ ਕੁ ਦੂਰ ਹੈ ਸਾਤੋਂ, ਉਸ ਦੂਰੀ ਦੀ ਮਿਣਤੀ ਤੁਸੀਂ ਕਰ ਨਹੀਂ ਸਕਦੇ। ਉਹ ਪਰਮਾਤਮਾ ਉਂਝ ਤੇ ਦੂਰ ਨਹੀਂ ਹੈ, ਤੇ ਨਾਲ ਹੀ ਹੈ, ਤੇ ਬਿਲਕੁਲ ਅੰਗ ਸੰਗ। ਪਾਤਸ਼ਾਹ ਤੇ ਆਖਦੇ ਨੇ ਕਿ ਬਾਂਬੀਰੀ ਕੇ ਪਾਤ ਪਾਰ ਦੋ, ਬਿਨ ਦੇਖੇ ਦੂਰ ਆਏ, ਬਿਨ ਦੇਖੇ ਦੂਰ ਆਇਓ। ਆ ਪੰਬੀਰੀਆਂ ਉੱਡਦੀਆਂ ਨਾ ਵਰਖਾ ਦੇ ਦਿਨਾਂ ਚ, ਪਤੰਗੇ ਉਹਨਾਂ ਦੇ ਫੰਗ ਕਿੰਨੇ ਕੁ ਪਤਲੇ ਹੁੰਦੇ ਨੇ। ਕਹਿੰਦੇ ਨੇ ਉਹਨੂੰ ਆਖਿਆ ਬਾਂਬੀਰੀ, ਬਾਂਬੀਰੀ ਕੇ ਪਾਤ ਪਾਰ ਦੋ, ਉਤਨਾ ਪਤਲਾ ਮਹੀਨ, ਉਸਦੇ ਫੰਗ ਜਿਤਨਾ ਪਤਲਾ ਮਹੀਨ ਪਰਦਾ ਹੈ ਤੁਹਾਡੇ ਭਰੋਸੇ ਦਰਮਿਆਨ, ਲੇਕਿਨ ਬਿਨ ਦੇਖੇ ਦੂਰ ਆਇਓ, ਕਿਉਂਕਿ ਦਿਸਦਾ ਨਹੀਂ, ਦੂਰ ਹੈ। ਹੁਣ ਜਦੋਂ ਦਿਸਦਾ ਨਹੀਂ, ਚਾਹੇ ਦੂਰੀ ਇੱਕ ਸੈਂਟੀਮੀਟਰ ਦੀ ਹੋਵੇ ਤੇ ਚਾਹੇ ਕਰੋੜਾਂ ਮੀਲਾਂ ਦੀ ਹੋਵੇ, ਕੁਛ ਮਾਇਨੇ ਨਹੀਂ ਰੱਖਦੀ, ਦੂਰੀ ਦੂਰੀ ਹੈ। ਮੇਰਾ ਕਿਸੇ ਨਾਲ ਮਿਲਾਪ ਨਹੀਂ, ਚਾਹੇ ਉਹ ਗੁਆਂਢ ਰਹਿੰਦਾ ਹੋਵੇ, ਚਾਹੇ ਕਰੋੜਾਂ ਮੀਲ ਦੂਰ ਰਹਿੰਦਾ ਹੋਵੇ, ਜਦੋਂ ਮੈਂ ਉਸਨੂੰ ਮਿਲ ਹੀ ਨਹੀਂ ਸਕਦਾ, ਤੇ ਦੂਰੀ ਤੇ ਉਤਨੀ ਹੈ। ਹੈ ਤੇ ਉਹ ਅੰਦਰ ਹੀ, ਬਿਲਕੁਲ ਨਾਲ ਹੀ, ਕਿਉਂਕਿ ਵੇਖਣ ਵਾਲੀ ਅੱਖ ਨਹੀਂ। ਇਸ ਕਰਕੇ ਦੂਰੀ ਤੇ ਇੰਜ ਹੈ ਕਿ ਕਿ ਉਸ ਦੂਰੀ ਦੀ ਮਿਹਨਤੀ ਹੋ ਨਹੀਂ ਸਕਦੀ। ਆਖਦੇ ਨੇ ਦੂਰ ਨਹੀਂ ਹੈ, ਜਿਸ ਨੂੰ ਆਖਿਆ ਘੱਟ ਘੱਟ ਮੈਂ ਹਰਜੂ ਵਸੈ, ਜਿਹੜਾ ਹਿਰਦੇ ਚ ਹੀ ਵਸ ਰਿਹਾ ਉਸ ਨਾਲ ਦੂਰੀ ਕਿਵੇਂ ਹੋ ਸਕਦੀ ਹੈ? ਪਰ ਦੂਰੀ ਹੈ ਕਿਉਂਕਿ ਦਿਸਦਾ ਹੀ ਨਹੀਂ, ਜਾਣ ਪਛਾਣ ਹੀ ਨਹੀਂ। ਤੂੰ ਚਾਹੇ ਕਰੋੜਾਂ ਮੀਲ ਦੂਰ ਬੈਠਾ ਹੈ, ਚਾਹੇ ਅੰਦਰ ਬੈਠਾ ਹੈ, ਮੇਰੇ ਲਈ ਤੇ ਓਨਾ ਹੀ ਓਪਰਾ। ਇਹ ਗੱਲ ਸਮਝਾ ਰਹੇ ਨੇ, ਕਹਿੰਦੇ ਨੇ ਦੂਰੀ ਦੀ ਮਿਹਨਤੀ ਵੀ ਨਹੀਂ। ਬਾਂਬੀਰੀ ਪੱਬੇ ਨੂੰ ਕੰਨਾ ਦਿੱਪੀ, ਬਾਂਬੀਰੀ ਕੇ ਪਾਤ ਭਰ ਦੋ, ਪਾਤ ਜਿਹਾ ਬਰਾਬਰ, ਬਾਂਬੀਰੀ ਕੇ ਪਾਤ, ਪਾਤ ਮਿਨਾ ਜਿਹਾ, ਬਾਂਬੀਰੀ ਕੇ ਪਾਤ ਪਾਰ ਦੋ, ਬਿਨ ਦੇਖੇ ਦੂਰ ਆਇਓ। ਹਾਂਜੀ, ਫੰਗ ਉਹਦੇ, ਹਾਂਜੀ ਪੜਦਾ, ਬਾਂਬੀਰੀ ਦੇ ਫੰਗ ਦਾ ਜਿਹੜਾ ਮਹੀਨ ਪੜਦਾ ਉਸਨੂੰ ਦੁਰਾਇਓ, ਦੂਰੀ ਬਿਨਾਂ ਦੇਖੇ ਦੂਰੀ ਹੈ, ਦੱਦੇ ਨੂੰ ਦੁਲੈਂਕੜੇ, ਰਾਰੇ ਨੂੰ ਕੰਨਾ, ਈੜੀ ਨੀ ਸਿਆਰੀ, ਖੁੱਲਾ ਹੋ ਊੜਾ। ਹਾਂਜੀ, ਹਾਂਜੀ
ਸਾਧਕ ਸਿੱਧ ਧਿਆਵੈ ਗਿਆਨੀ,
ਸਾਧਕ ਸਿੱਧ ਧਿਆਵੈ ਗਿਆਨੀ। ਸਾਧਕ ਤੇ ਸਿੱਧ ਚ ਫਰਕ ਦੱਸੋ ਕੀ ਹੈ? ਕਈ ਵਾਰੀ ਦੱਸ ਚੁੱਕਿਆ ਮੈਂ, ਚੇਤੇ ਜੇ ਕਿਸੇ ਨੂੰ। ਸਿੱਧ ਜਿਹੜਾ ਸਾਧਨਾ ਚ ਪੁੱਗ ਗਿਆ ਹੈ, ਜਿਹੜਾ ਯੋਗ ਸਾਧਨਾ ਚ ਪੁੱਗ ਜਾਏ ਉਹ ਸਿੱਧ ਹੈ, ਜਿਹੜਾ ਸਫਲ ਹੋ ਜਾਏ ਯੋਗ ਸਾਧਨਾ ਚ ਉਸਨੂੰ ਸਿੱਧ ਆਖੀਦਾ, ਤੇ ਸਾਧਕ ਜਿਹੜਾ ਯੋਗ ਸਾਧਨਾ ਸਿੱਖ ਰਿਹਾ। ਤੋ ਕਹਿੰਦੇ ਨੇ ਸਿੱਧ ਵੀ ਪੂਜਦੇ ਨੇ, ਸਾਧਕ ਵੀ ਪੂਜਦੇ ਨੇ, ਧਿਆਵੇਂ ਚੇਤੇ ਕਰਦੇ ਨੇ ਤੈਨੂੰ। ਗਿਆਨੀ ਗਿਆਨਵਾਨ ਪੁਰਸ਼ ਵੀ, ਗਿਆਨਵਾਨ ਪੁਰਸ਼ ਕਿਹੜੇ? ਇਹ ਨਹੀਂ ਕਿ ਜਿਹੜੇ ਚਾਰ ਅੱਖੜ ਪੜ ਗਏ ਉਹ ਗਿਆਨੀ, ਉਸਨੂੰ ਗਿਆਨੀ ਨਹੀਂ ਆਖਿਆ। ਗਿਆਨੀ ਆਖਿਆ ਹੈ ਜਿਹੜੇ ਅੰਦਰੋਂ ਜਾਗ ਗਏ ਨੇ, ਉਹਨਾਂ ਨੂੰ ਗਿਆਨੀ ਆਖਿਆ। ਜਿਨ੍ਹਾਂ ਨੂੰ ਅੰਦਰਲਾ ਗਿਆਨ ਹੋ ਗਿਆ ਹੈ, ਇਹ ਸਾਰੇ ਹੀ ਤੈਨੂੰ ਯਾਦ ਕਰਦੇ ਨੇ, ਸਿਮਰਦੇ ਨੇ। ਹਾਂਜੀ,
ਖੁਦੀ ਮਿੱਟੀ ਚੂਕਾ ਭੋਲਾਵਾ, ਗੁਰਮਨ ਹੀ ਮੈਂ ਪ੍ਰਗਟਾਇਆ ਜੀਉ।
ਖੁਦੀ ਮਿੱਟੀ, ਖੁਦ ਲਫ਼ਜ਼ ਹੈ ਉਰਦੂ ਦਾ, ਖੁਦ ਤੋਂ ਭਾਵ ਮੈਂ, ਖੁਦ ਮੈਂ ਖੁਦੀ ਨੂੰ ਆਖਿਆ ਮੈਂ ਤੇ ਮੈਂ ਦੀ ਬਿਰਤੀ ਹੈ ਹੰਕਾਰ ਦੀ ਬਿਰਤੀ। ਤੋਂ ਭਾਵ ਖੁਦੀ ਮਿੱਟੀ ਦਾ ਮਤਲਬ ਇਹ ਹੰਕਾਰ ਮਿਟ ਗਿਆ। ਖੁਦੀ ਮਿੱਟੀ, ਜਿਉਂ ਹੀ ਇਹ ਸਿੱਧ ਸਾਧਕ ਗਿਆਨੀ ਤੈਨੂੰ ਚੇਤੇ ਕਰਦੇ ਨੇ, ਸਿਮਰਦੇ ਨੇ, ਇਹਨਾਂ ਦੀ ਖੁਦੀ ਮਿਟ ਜਾਂਦੀ ਹੈ। ਜਦੋਂ ਤੱਕ ਖੁਦੀ ਹੈ ਉਦੋਂ ਤੱਕ ਤੇ ਗਿਆਨ ਉਤਰ ਹੀ ਨਹੀਂ ਸਕਦਾ, ਕੋਈ ਗਿਆਨੀ ਹੋ ਨਹੀਂ ਸਕਦਾ। ਜਿੰਨਾ ਚਿਰ ਖੁਦੀ ਹੈ ਉਨਾ ਚਿਰ ਕੋਈ ਸਿੱਧ ਹੋ ਨਹੀਂ ਸਕਦਾ। ਆਖਦੇ ਕੀ ਨੇ, ਖੁਦੀ ਮਿੱਟੀ, ਜਦੋਂ ਹੰਕਾਰ ਮਿਟਦਾ ਹੈ, ਮੈਂ ਮਿਟਦਾ ਹੈ, ਤੂੰ ਪ੍ਰਗਟ ਹੁੰਦਾ ਹੈ। ਜਦੋਂ ਆਪਾ ਭਾਵ ਮੁਕਾ ਦਈਦਾ, ਆਪਣੇ ਆਪ ਨੂੰ ਮੁਕਾ ਦਈਦਾ, ਤੁਹਾਡੀ ਆਪਣੀ ਹੋਂਦ ਮੁੱਕ ਜਾਂਦੀ ਹੈ, ਉਹ ਪ੍ਰਗਟ ਹੋ ਜਾਂਦਾ ਹੈ। ਤੋ ਆਖਦੇ ਨੇ ਖੁਦੀ ਮਿੱਟੀ ਚੂਕਾ ਭੁਲਾਵਾਂ, ਭੁਲਾਵਾਂ ਤੋਂ ਭਾਵ ਭੁਲੇਖਾ। ਇਹ ਭੁਲੇਖਾ ਮੇਰੇ ਅੰਦਰ ਜੋ ਬਣਿਆ ਸੀ ਕਿ ਤੂੰ ਤੇ ਬੜੀ ਦੂਰੀ ਤੇ ਹੈ, ਜਦੋਂ ਹੰਕਾਰ ਮਿਟਿਆ ਤੂੰ ਤੇ ਮੈਨੂੰ ਨਜ਼ਰ ਆ ਗਿਆ ਅੰਦਰ ਹੀ। ਤੂੰ ਕਹਿੰਦੇ ਨੇ ਭੁਲਾਵਾਂ, ਇਹ ਜੋ ਭੁਲੇਖਾ ਬਣ ਗਿਆ ਸੀ ਉਹ ਮਿਟ ਗਿਆ। ਭੁਲੇਖਾ ਦੂਰੀ ਕਦੋਂ ਤਾਈਂ ਸੀ? ਜਦੋਂ ਤੱਕ ਭੁਲੇਖਾ ਸੀ, ਜਦੋਂ ਤੱਕ ਖੁਦੀ ਅੰਦਰ ਸੀ, ਇਹ ਭੁਲੇਵਾ ਬਣਿਆ ਸੀ ਕਿ ਤੂੰ ਬਹੁਤ ਦੂਰੀ ਤੇ। ਖੁਦੀ ਮਿੱਟੀ, ਜਿਸ ਦਿਨ ਉਹ ਹੰਕਾਰ ਮਿਟ ਗਿਆ ਤੇ ਉਹ ਭੁਲੇਖਾ ਵੀ ਦੂਰ ਹੋ ਗਿਆ, ਕਿਉਂਕਿ ਅੰਦਰ ਹੀ ਦਿਸ ਪਿਆ। ਆਤਮਾ ਪਰਮ ਆਤਮਾ ਦਾ ਅੰਸ਼ ਹੈ, ਉਸ ਪਰਮ ਆਨੰਦ ਨੂੰ ਪਾਉਣਾ ਆਪਣੇ ਆਤਮਾ ਦੇ ਦਰਸ਼ਨ ਕਰ ਲੈਣੇ ਹਨ, ਉਸ ਆਤਮਕ ਆਨੰਦ ਦੁਆਰਾ ਆਪਣੇ ਦਰਸ਼ਨ ਕਰ ਲੈਣੇ, ਉਸ ਪਰਮ ਅੰਮ੍ਰਿਤ ਨੂੰ ਪ੍ਰਾਪਤ ਹੋ ਜਾਣਾ। ਹਾਂਜੀ, ਖੁਦੀ ਮਿੱਟੀ ਚੂਕਾ ਬੋਲਾਵਾਂ ਗੁਰ ਸਿਆਰੀ ਲੱਗੀ ਰਾਰੇ ਨੂੰ ਗੁਰ ਨੇ ਗੁਰ ਮਨ ਹੀ ਮੈਂ ਪ੍ਰਗਟਾਇਆ ਜੀਓ ਉਹ ਜਿਸ ਨੂੰ ਮੈਂ ਕਰੋੜਾਂ ਮੀਲ ਦੂਰੀ ਤੇ ਸਮਝਿਆ ਬੈਠਾ ਸਾਂ ਉਹ ਤੇ ਮਨ ਹੀ ਮੈਂ ਪ੍ਰਗਟਾਇਆ ਜੀਓ ਉਹ ਤੇ ਗੁਰੂ ਨੇ ਅੰਦਰ ਹੀ ਵਿਖਾਲ ਦਿੱਤਾ। ਹਾਂਜੀ ਤੋ ਸਾਫ਼ ਹੁਣ ਇਸ ਤੋਂ ਸਾਫ਼ ਕੀ ਲਿਖਣ ਪਾਤਸ਼ਾਹ ਕੀ ਲਿਖਣ ਕਿ ਗੁਰੂ ਨੇ ਅੰਦਰ ਵਿਖਾਲ ਦਿੱਤਾ ਲੇਕਿਨ ਅਜੇ ਵੀ ਅਸੀਂ ਨਹੀਂ ਮੰਨਦੇ ਕਿ ਮੁਮਕਿਨ ਹੋਵੇਗਾ ਕਿ ਅੰਦਰ ਹੀ ਹੈ। ਮੈਨੂੰ ਉਹ ਬੁੱਢੀ ਹਾਵਾਂ ਦੀ ਕਹਾਣੀ ਯਾਦ ਆਉਂਦੀ ਹੈ। ਬੁੱਢੀ ਵਿਚਾਰੀ ਸਿਆਣੀ ਉਮਰਾਂ ਸੜਕ ਦੇ ਕੰਢੇ ਲੈਂਪ ਦੇ ਥੱਲੇ ਤੇ ਸੂਈ ਪਈ ਡੂੰਡੇ ਆਂਡੀਆਂ ਗੁਆਂਢੀਆਂ ਆਖਿਆ ਮਾਤਾ ਕੀ ਢੂੰਡਦੀ ਹੈ ਆਖਿਆ ਬੇਟਾ ਸੂਈ ਗੁਆਚ ਗਈ ਏ ਉਹ ਢੂੰਡਦੀਆਂ ਆਖਦੇ ਨੇ ਚੱਲ ਤੇਰੀ ਮਦਦ ਕਰੀਏ ਕਿੱਥੇ ਕੋ ਗਿਰੀ ਸੀ ਆਖਦੀ ਬੇਟਾ ਗਿਰੀ ਤੇ ਅੰਦਰ ਸੀ ਤੋ ਮਾਤਾ ਫਿਰ ਜੇ ਅੰਦਰ ਸੂਈ ਡਿੱਗੀ ਸੀ ਇੱਥੇ ਕੀ ਪਾਲਦੀ ਏ ਕਹਿੰਦੀ ਅੰਦਰ ਤੇ ਹਨੇਰਾ ਹੈ ਇੱਥੇ ਚਾਨਣਾ ਮੈਂ ਸੋਚਿਆ ਇੱਥੇ ਪਾਲ ਲਵਾਂ। ਹੁਣ ਉਸ ਮਾਈ ਹਾਵਾਂ ਤੇ ਹਾਸਾ ਬੜਾ ਆਇਆ ਲੋਕਾਂ ਨੂੰ ਆਖਦੇ ਮੂਰਖ ਮਾਤਾ ਸੂਈ ਅੰਦਰ ਗੁਆਚੀ ਏ ਬਾਹਰ ਪਾਲਦੀ ਏ ਕਹਿੰਦੀ ਬੇਟਾ ਸਿੱਖਿਆ ਤੁਹਾਤੋਂ ਹੀ ਏ ਮੈਂ ਵੀ ਵੇਖਦੇ ਆ ਬਾਹਰ ਹੀ ਟੱਲੀਆਂ ਖੜਕਾਉਂਦੇ ਫਿਰਦੇ ਹੋ ਅੰਦਰ ਚਾਤੀ ਕੋਈ ਨੀ ਮਾਰਦੇ ਜਿਸ ਨੂੰ ਢੂੰਡਦੇ ਹੋ ਤੇ ਅੰਦਰ ਹੈ ਤੁਹਾਤੋਂ ਹੀ ਸਿੱਖਿਆ ਤੁਹਾਡੀ ਨਗਰੀ ਚ ਆ ਕੇ। ਇਹ ਹਾਲਤ ਮਨੁੱਖ ਦੀ ਹੈ ਬਾਰ ਬਾਰ ਸਤਿਗੁਰੂ ਕਹਿੰਦੇ ਨੇ ਜੋ ਕੁਛ ਮਿਲੇਗਾ ਅੰਦਰੋਂ ਮਿਲੇਗਾ ਫਿਰ ਵੀ ਮਨੁੱਖ ਇਹੀ ਸੋਚਦਾ ਕੁਛ ਬਾਹਰ ਲੁਕੋ ਕੇ ਰੱਖਿਆ। ਗੁਰੂ ਦੀ ਗੱਲ ਤੇ ਵਿਸ਼ਵਾਸ ਕੋਈ ਨਹੀਂ ਆਉਂਦਾ ਬਾਹਰ ਕੀ ਹੈ ਕੁਛ ਨਹੀਂ ਸਭ ਕੁਛ ਗਰਮ ਹੈ ਬਾਹਰ ਨਹੀਂ ਬਾਹਰ ਟੋਲ ਹੈ ਸੋ ਪਰਮ ਭੁਲਾ ਲੇਕਿਨ ਫਿਰ ਵੀ ਮਨੁੱਖ ਦੀ ਆਦਤ ਹੈ ਆਦਤ ਮਜਬੂਰ ਆ ਮੰਦਰ ਬਾਹਰ ਮੰਦਰ ਨਹੀਂ ਇਹ ਇੱਟਾਂ ਪੱਥਰਾਂ ਦੇ ਮੰਦਰ ਮੰਦਰ ਨਹੀਂ ਹੁੰਦੇ ਮੰਦਰ ਤੇ ਅਸਲੀ ਅੰਦਰ ਹੈ। ਇੱਥੇ ਆ ਕੇ ਤੇ ਗੁਰੂ ਤੋਂ ਸੋਝੀ ਲਈਦੀ ਹੈ ਉਸ ਮੰਦਰ ਦੇ ਕਿਵਾੜ ਖੋਲਣ ਲਈ ਜਿੱਥੇ ਪਹੁੰਚਣਾ ਇੱਥੇ ਤੇ ਸੋਝੀ ਲੈਣ ਆਈਦੀ ਹੈ ਮੰਦਰ ਤੇ ਅਸਲੀ ਅੰਦਰ ਹੈ ਜਿੱਥੇ ਪ੍ਰਵੇਸ਼ ਕਰਨਾ। ਹਾਂਜੀ
ਆਨੰਦ ਮੰਗਲ ਕਲਿਆਣ ਨਿਧਾਨਾ
ਆਨੰਦ ਮੰਗਲ ਕਲਿਆਣ ਨਿਧਾਨਾ ਆਨੰਦ ਆਖਦੇ ਨੇ ਆਨੰਦ ਮੰਗਲ ਮੰਗਲ ਆਖਦੇ ਨੇ ਖੁਸ਼ੀ ਦੇ ਗੀਤ ਆਨੰਦ ਮੰਗਲ ਕਲਿਆਣ ਕਲਿਆਣ ਕੀ ਹੈ ਕਲਿਆਣ ਹੈ ਵਡਭਾਗਤਾ ਨਿਧਾਨਾ ਨਿਧਾਨਾ ਹੈ ਖਜ਼ਾਨਾ ਖਜ਼ਾਨੇ ਨੂੰ ਪਾ ਲੈਣਾ ਜੋ ਖਜ਼ਾਨੇ ਨੂੰ ਪਾ ਲੈਣ ਤੇ ਮਨੁੱਖ ਦਾ ਆਨੰਦ ਜਾਗਦਾ ਏ ਖੁਸ਼ੀ ਜਾਗਦੀ ਏ ਅੰਦਰ ਉਹ ਹੀ ਅੰਦਰਲਾ ਖਜ਼ਾਨਾ ਜਦੋਂ ਲੱਭਦਾ ਏ ਅੰਦਰਲਾ ਆਨੰਦ ਜਾਗਦਾ ਹੈ। ਆ ਬਾਹਰ ਕਿਸੇ ਨੂੰ ਕੁਛ ਮਿਲ ਜਾਏ ਨਾ ਟ੍ਰੇਜਰ ਕੋਈ ਮਿਲ ਜਾਏ ਕਿੰਨਾ ਖੁਸ਼ ਹੁੰਦਾ ਹੈ ਕਿ ਵੀ ਇੱਕ ਬਾਹਰ ਖਜ਼ਾਨਾ ਲੱਭ ਗਿਆ ਦੌਲਤ ਮਿਲ ਗਈ ਏ ਇਹ ਅੰਦਰਲਾ ਖਜ਼ਾਨਾ ਜਦੋਂ ਮਿਲ ਜਾਏ ਤੇ ਅੰਦਰ ਵੀ ਖੁਸ਼ੀ ਨਾਲ ਭਰ ਜਾਈਦਾ ਅੰਦਰ ਆਨੰਦ ਮੰਗਲ ਅੰਦਰ ਖੁਸ਼ੀ ਦੇ ਗੀਤ ਚੱਲਦੇ ਨੇ ਉਹ ਮੰਗਲ ਕੀ ਹੈ ਉਹ ਅਨਾਹਦ ਨਾਦ ਬਿਨ ਬਜਾਏ ਨਾਦ ਉਹ ਜੋ ਪ੍ਰਭੂ ਦਾ ਸੰਗੀਤ ਔਰ ਉਹ ਕੋਈ ਕਲਪਿਤ ਗੱਲ ਨਹੀਂ ਹੈ ਉਹ ਚੇਤਨਾ ਦੇ ਸੁਰ ਜੋ ਉਹ ਅੰਦਰ ਖੁਸ਼ੀ ਦੇ ਸੁਰ ਜੋ ਚੱਲਦੇ ਨੇ ਉਹ ਹਕੀਕਤ ਹੈ ਤੋ ਕਹਿੰਦੇ ਨੇ ਉਹ ਅੰਦਰ ਚੱਲ ਪਿਆ ਹੈ ਉਹ ਖਜ਼ਾਨਾ ਅੰਦਰ ਲੱਭ ਗਿਆ ਹੈ। ਹਾਂਜੀ
ਸੂਖ ਸਹਿਜ ਹਰ ਨਾਮ ਵਖਾਨਾ
ਸੂਖ ਤੋਂ ਭਾਵ ਆਨੰਦ ਜੋ ਆਨੰਦ ਉਪਜਿਆ ਕਿੱਥੋਂ ਸਹਿਜ ਅਵਸਥਾ ਤੋਂ ਮਨ ਜਦੋਂ ਟਿਕ ਗਿਆ ਸਹਿਜ ਆਖਦੇ ਨੇ ਮਨ ਦੀ ਟਿਕਾਓ ਦੀ ਅਵਸਥਾ ਮਨ ਟਿਕਦਾ ਹੈ ਜਦੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਮਿਟ ਜਾਂਦੇ ਨੇ ਉਦੋਂ ਸਹਿਜ ਕੱਟਦਾ ਹੈ ਉਦੋਂ ਮਨ ਸ਼ਾਂਤ ਬਿਲਕੁਲ ਜਦੋਂ ਕੋਈ ਤਰੰਗ ਨਹੀਂ ਅੰਦਰ ਉੱਠਦੀ ਉਹ ਹੈ ਸਹਿਜ ਅਵਸਥਾ ਤੋ ਕਹਿੰਦੇ ਨੇ ਉਹ ਸੁਖ ਅੰਦਰਲਾ ਆਨੰਦ ਕਦੋਂ ਪੈਦਾ ਹੁੰਦਾ ਹੈ ਜਦੋਂ ਸਹਿਜ ਸੁਖ ਸਹਿਜ ਇਹ ਸੁਖ ਇਹ ਸਹਿਜ ਦਾ ਸੁਖ ਇਹ ਸਹਿਜ ਦਾ ਆਨੰਦ ਕਦੋਂ ਮਿਲਿਆ ਹਰੀ ਨਾਮ ਵਖਾਨਾ ਮੂਹੋਂ ਹਰੀ ਦਾ ਨਾਮ ਉਚਾਰ ਉਚਾਰ ਕੇ ਇਹ ਸਹਿਜ ਅਵਸਥਾ ਪਾਈ ਤੇ ਅੰਦਰਲਾ ਆਨੰਦ ਜਾਣਿਆ।
ਹੋਏ ਕਿਰਪਾ ਸਵਾਮੀ ਆਪਣਾ ਨਾਉ ਨਾਨਕ ਕਰ ਮੈਂ ਆਇਆ ਜੀਓ।
ਹੋਏ ਕਿਰਪਾਲ ਸਵਾਮੀ ਆਪਣਾ, ਹੋਏ ਕਿਰਪਾਲ, ਜਦੋਂ ਉਹ ਕਿਰਪਾ ਦੇ ਘਰ ਵਿੱਚ ਆ ਜਾਏ, ਸਵਾਮੀ ਮਾਲਕ, ਉਹ ਜਦੋਂ ਮੇਰਾ ਮਾਲਕ ਕਿਰਪਾ ਦੇ ਘਰ ਵਿੱਚ ਆ ਜਾਏ, ਨਾਉ ਨਾਨਕ ਘਰ ਮੈਂ ਆਇਆ ਜੀਓ, ਉਦੋਂ ਮੇਰੇ ਹਿਰਦੇ ਘਰ ਵਿੱਚ ਨਾਮ ਟਿਕ ਜਾਂਦਾ। ਭਾਵ ਦਿਨ ਰਾਤ ਫਿਰ ਨਾਮ ਦੀ ਮਸਤੀ ਵਿੱਚ ਹਿਰਦਾ ਰਹਿੰਦਾ, ਇਹ ਨਾਮ ਟਿਕ ਜਾਣਾ ਹਿਰਦੇ ਵਿੱਚ, ਨਾਮ ਚੱਲਣਾ, ਦਿਨ ਰਾਤ ਚੱਲਣਾ, ਔਰ ਮੈਂ ਆਖਦਾ ਇਹ ਚੱਲਦਾ ਹੈ। ਅਸੀਂ ਤੇ ਇਹੀ ਜਾਣਦੇ ਹਾਂ ਕਿ ਦਿਨ ਵੇਲੇ ਚੱਲਦਾ ਹੈ, ਦਿਨ ਵੇਲੇ ਵੀ ਕਿਸੇ ਕਿਸੇ ਦਾ ਹੀ ਚੱਲਦਾ ਹੈ, ਹਰ ਇੱਕ ਦਾ ਤੇ ਨਹੀਂ ਚੱਲਦਾ। ਪਰ ਜਿਸ ਦਾ ਦਿਨ ਵੇਲੇ ਚੱਲਣ ਲੱਗ ਪਏ, ਉੱਥੇ ਕਿਰਪਾ ਆਉਂਦੀ ਹੈ, ਰਾਤ ਨੂੰ ਵੀ ਚੱਲਦਾ ਹੈ। ਕਿਵੇਂ ਚੱਲਦਾ ਹੈ? ਦਿਨ ਵੇਲੇ ਆਦਤ ਹੋ ਜਾਂਦੀ ਹੈ, ਉਹ ਆਦਤ ਘਰ ਘਰ ਜਾਂਦੀ ਹੈ, ਉਹ ਸੁਤੇ ਸਿੱਧ ਰਾਤ ਨੂੰ ਵੀ ਚੱਲਦੀ ਹੈ। ਕਿਉਂ? ਉਹ ਗਹਿਰੀ ਯਾਦ ਜੋ ਦਿਨ ਵੇਲੇ ਬਣ ਜਾਂਦੀ ਹੈ ਨਾ, ਉਹ ਯਾਦ ਅਚੇਤਨ ਮਨ ਦੇ ਵਿੱਚ ਟਿਕ ਜਾਂਦੀ ਹੈ, ਅਚੇਤਨ ਸ਼ਕਤੀ ਦੇ ਵਿੱਚ ਉਹ ਯਾਦ ਟਿਕ ਜਾਂਦੀ ਹੈ। ਸਭ ਕੌਨਸ਼ੀਅਸ ਮਾਇੰਡ ਜਿਹਨੂੰ ਕਹਿ ਦਈਦਾ, ਉੱਥੇ ਯਾਦ ਉਹ ਚਲੇ ਜਾਂਦੀ ਹੈ। ਜਦੋਂ ਸਭ ਕੌਨਸ਼ੀਅਸ ਮਾਇੰਡ ਦੇ ਵਿੱਚ ਕੋਈ ਚੀਜ਼ ਚਲੇ ਜਾਏ ਨਾ, ਤੇ ਉੱਥੇ ਹਮੇਸ਼ਾ ਉਹ ਪਈ ਹੈ। ਤੁਸੀਂ ਸਰੀਰਕ ਤੌਰ ਤੇ ਸੁੱਤੇ ਵੀ ਹੋ, ਲੇਕਿਨ ਉਹ ਯਾਦ ਚੱਲ ਰਹੀ ਹੈ। ਐਸੀ ਵਿਧੀ ਹੋ ਜਾਂਦੀ ਹੈ, ਉਸਨੂੰ ਆਖਦੇ ਨੇ ਭਗਤ ਜਨ ਫਿਰ ਸੁੱਤੇ ਪਏ ਵੀ ਜੁੜੇ ਹੁੰਦੇ ਨੇ, ਉਸਨੂੰ ਆਖੀਦਾ ਹੈ ਦਿਨ ਰਾਤ ਦਾ ਸਿਮਰਨ। ਉਹਨੂੰ ਆਖੀਦਾ ਕਿ ਸੰਤ ਭਗਤ ਤੇ ਰਾਤ ਨੂੰ ਵੀ ਜਾਗਦੇ ਨੇ, ਜੁੜੇ ਹੋਏ ਨੇ, ਨੀਂਦ ਚ ਸੁੱਤੇ ਪਏ ਵੀ ਉਹ ਜਾਗਦੇ ਨੇ, ਕਿਉਂਕਿ ਅੰਦਰ ਚੇਤਨ ਸ਼ਕਤੀ ਕੰਮ ਕਰ ਰਹੀ ਹੈ। ਅਚੇਤਨ ਮਾਇੰਡ ਦੇ ਵਿੱਚ, ਸਬਕੌਨਸ਼ੀਅਸ ਮਾਇੰਡ ਦੇ ਵਿੱਚ ਜੋ ਨਾਮ ਵਸਿਆ ਸੀ ਉਹ ਚੱਲ ਰਿਹਾ। ਕਿਸੇ ਸੱਜਣ ਨੇ ਕੁਝ ਚਿਰ ਹੋਇਆ ਸਵਾਲ ਕੀਤਾ, ਇਸੇ ਤਰ੍ਹਾਂ ਹੀ ਬੈਠੇ ਸਾਂ, ਆਖਣ ਲੱਗਾ ਜੀ ਇਹ ਚੇਤਨ ਅਚੇਤਨ ਦਾ ਤੇ ਸਾਨੂੰ ਪਤਾ ਨਹੀਂ, ਸਾਨੂੰ ਤੇ ਇਹ ਪਤਾ ਹੈ ਕਿ ਦਿਨ ਵੇਲੇ ਵੀ ਇਹ ਨਹੀਂ ਚੱਲ ਸਕਦਾ, ਇਹ ਤੇ ਕਹਿਣ ਦੀਆਂ ਗੱਲਾਂ ਨੇ। ਬੜੇ ਬੋਰਡ ਸਨ ਸਾਰਿਆਂ ਦੇ ਵਿੱਚ ਬੈਠਿਆ ਉਸਨੇ ਆਖਿਆ। ਮੈਂ ਕਿਹਾ ਜੀ ਇਹ ਤੇ ਗੱਲ ਨਹੀਂ ਹੈ ਕਿ ਨਹੀਂ ਹੋ ਸਕਦਾ, ਜੋ ਗੱਲ ਹੋ ਸਕਦੀ ਉਹ ਸਤਿਗੁਰਾਂ ਨੇ ਆਖੀ ਹੈ, ਲੇਕਿਨ ਤੁਹਾਡੀ ਪਕੜ ਵਿੱਚ ਨਹੀਂ ਹੈ। ਲੇਕਿਨ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ। ਕਹਿੰਦਾ ਜੀ ਤੁਸੀਂ ਸਮਝਾਓ, ਇਸ ਤੋਂ ਪਹਿਲਾਂ ਮੈਂ ਤੁਹਾਡੇ ਅੱਗੇ ਇੱਕ ਬੇਨਤੀ ਕਰਦਾ। ਮੈਂ ਹਾਂ ਕਰੋ। ਆਖਦਾ ਜੀ ਕਿ ਜਿਹੜੇ ਤੇ ਫਿਜ਼ੀਕਲ ਕੰਮ ਕਰਦੇ ਨੇ, ਭਾਵ ਸਰੀਰ ਨਾਲ ਜਿਹੜਾ ਕੰਮ ਕਰਦੇ ਨੇ, ਕੋਈ ਫੈਕਟਰੀ ਚ ਹੋਇਆ, ਕੋਈ ਸਰੀਰਕ ਕੰਮ ਕੋਈ ਕਰਦਾ ਹੋਇਆ, ਉਹ ਤੇ ਚਲੋ ਵਾਹਿਗੁਰੂ ਵਾਹਿਗੁਰੂ ਆਖੀ ਵੀ ਜਾਏਗਾ। ਪਰ ਉਹ ਆਖਦਾ ਕਿ ਹੋਵੇ ਕੋਈ ਮੈਂਟਲ ਕੰਮ ਕਰਦਾ, ਦਿਮਾਗੀ ਕੰਮ ਕਰਦਾ, ਉਹ ਕਿਸ ਤਰ੍ਹਾਂ ਸਿਮਰੇਗਾ? ਮੈਂ ਕਿਹਾ ਜੀ ਤੁਸੀਂ ਕੰਮ ਕੀ ਕਰਦੇ ਹੋ? ਕਹਿੰਦਾ ਜੀ ਮੇਰਾ ਤੇ ਕਲੈਰੀਕਲ ਜੋਬ ਹੈ। ਮੈਂ ਕਿਹਾ ਜੀ ਚੰਗਾ ਠੀਕ ਹੈ। ਮੈਂ ਕਿਹਾ ਪਿਆਰ ਤੁਹਾਨੂੰ ਕਿਸ ਨਾਲ ਹੈ ਜ਼ਿਆਦਾ? ਕਹਿੰਦਾ ਜੀ ਘਰ ਚ ਪਿਆਰ ਤੇ ਸਾਰਿਆਂ ਨਾਲ ਹੀ ਹੈ, ਪਰ ਬੱਚਾ ਇੱਕ ਹੈ ਛੋਟਾ ਸਾਲਕ ਦਾ, ਉਹਦੇ ਨਾਲ ਜ਼ਿਆਦਾ ਪਿਆਰ ਹੈ। ਮੈਂ ਕਿਹਾ ਹੁਣ ਸੱਚੀ ਗੱਲ ਮੈਨੂੰ ਦੱਸਿਓ, ਕਿਉਂਕਿ ਬਿਮਾਰੀ ਠਿਮਾਰੀ ਤੇ ਆਉਂਦੀ ਰਹੀ ਹੈ, ਬੱਚਾ ਅੱਜ ਤੱਕ ਬਿਮਾਰ ਵੀ ਹੋਇਆ ਹੋਏਗਾ। ਮੈਂ ਕਿਹਾ ਜਿਸ ਦਿਨ ਬੱਚਾ ਬਹੁਤ ਬਿਮਾਰ ਸੀ ਤੇ ਦਫ਼ਤਰ ਬੈਠੇ ਸੋ, ਜੇ ਬੱਚੇ ਨਾਲ ਪਿਆਰ ਹੈ ਤੇ ਬੱਚਾ ਯਾਦ ਆਉਂਦਾ ਸੀ? ਕਹਿੰਦਾ ਜੀ ਹਾਂ ਆਉਂਦਾ ਸੀ। ਮੈਂ ਕਿਹਾ ਉਸ ਦਿਨ ਤੁਹਾਡਾ ਕੰਮ ਰੁਕ ਗਿਆ ਸੀ? ਕਹਿੰਦਾ ਨਹੀਂ ਜੀ, ਕੰਮ ਵੀ ਪੂਰਾ ਕੀਤਾ, ਲੇਕਿਨ ਯਾਦ ਵੀ ਬਣੀ ਰਹੀ। ਮੈਂ ਕਿਹਾ ਬਸ ਇਹੀ ਗੱਲ ਹੈ, ਜਿਸ ਨਾਲ ਪਿਆਰ ਪੈ ਜਾਂਦਾ ਹੈ ਉਸ ਦੀ ਯਾਦ ਅੰਦਰ ਬਣ ਜਾਂਦੀ ਹੈ। ਸਿਮਰਨ ਕੀ ਹੁੰਦਾ ਹੈ? ਸਿਮਰਨ ਲਫ਼ਜ਼ ਬਣਿਆ ਸਮਰਨ ਤੋਂ, ਸਮਰਨ ਆਖਦੇ ਨੇ ਯਾਦ ਨੂੰ। ਜ਼ਬਾਨ ਦਾ ਬੋਲਣਾ ਤੇ ਉਦੋਂ ਤੱਕ ਜ਼ਰੂਰੀ ਹੁੰਦਾ ਹੈ ਜਦੋਂ ਤੱਕ ਅੰਦਰ ਹਿਰਦੇ ਦੀ ਯਾਦ ਟਿਕ ਨਾ ਜਾਏ, ਫਿਰ ਤੇ ਬੋਲਣ ਦੀ ਲੋੜ ਨਹੀਂ ਜਦੋਂ ਯਾਦ ਅੰਦਰ ਟਿਕ ਜਾਏ। ਆ ਮਾਂ ਕੰਮ ਕਰਦੀ ਅੱਗੇ ਪਿੱਛੇ, ਭਾਈ ਗੁਰਦਾਸ ਜੀ ਨੇ ਦੱਸੀ ਨਾ ਆਪਣੀਆਂ ਵਾਰਾਂ ਚ, ਕਹਿੰਦੇ ਨੇ ਮਾਂ ਨਿਕਾ ਜਾ ਬੱਚਾ, ਮਾਂ ਸਾਰੀ ਦਿਹਾੜੀ ਕੰਮ ਕਾਰ ਕਰਦੀ ਹੈ, ਬੱਚਾ ਪੰਗੂੜੇ ਚ ਪਿਆ, ਲੇਕਿਨ ਸੁਤਾ ਮਾਂ ਦੀ ਬੱਚੇ ਵਿੱਚ ਹੁੰਦੀ ਹੈ। ਬਸ ਇਹੋ ਹੀ ਗੱਲ ਹੈ, ਸੁਧਾ ਟਿਕਾਣੀ ਹੁੰਦੀ ਹੈ। ਕੰਮ ਕਾਰ ਤੇ ਕਰਦਾ ਵੀ ਬੰਦਾ ਸੁਧਾ ਟਿਕਾ ਸਕਦਾ। ਘਰ ਬੀਵੀ ਬਿਮਾਰ ਹੈ, ਕੋਈ ਯਾਦ ਕਰਾਉਣ ਦੀ ਲੋੜ ਨਹੀਂ ਕਿ ਬੀਵੀ ਬਿਮਾਰ ਹੈ। ਸੁਧਾ ਉੱਥੇ ਹੁੰਦੀ ਹੈ ਕਿ ਘਰ ਵਾਲੀ ਤੇ ਬਿਮਾਰ ਹੈ, ਮੈਂ ਕੰਮ ਤੇ ਫਿਰਦਾ, ਯਾਦ ਲਾਉਣ ਦੀ ਲੋੜ ਨਹੀਂ। ਇਸੇ ਤਰ੍ਹਾਂ ਹੀ ਪ੍ਰਭੂ ਨਾਲ ਜਿਸ ਦਾ ਪਿਆਰ ਪੈ ਜਾਂਦਾ ਹੈ, ਯਾਦ ਲਾਉਣ ਦੀ ਲੋੜ ਨਹੀਂ, ਯਾਦ ਦੇ ਅੰਦਰ ਵਸ ਜਾਂਦੀ ਹੈ। ਉਹ ਫਿਰ ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ, ਉਹ ਯਾਦ ਇਤਨੀ ਪਰਪੱਕ ਹੋ ਜਾਂਦੀ ਹੈ ਅੰਦਰ ਕਿ ਉਹ ਰਾਤ ਨੂੰ ਵੀ ਚੱਲਦੀ ਹੈ। ਹਾਂਜੀ, ਤਾਂ ਆਖਦੇ ਨੇ ਸੂਖ ਸਹਿਜ ਹਰ ਨਾਮ ਵਿਖਾਣਾ। ਤੋ ਹੋਏ ਕਿਰਪਾਲ ਸਵਾਮੀ ਆਪਣਾ ਨਾਮ ਨਾਨਕ ਘਰ ਮੈਂ ਆਇਆ ਸੀ। ਜਦੋਂ ਉਹ ਦਾਤਾ ਉਹ ਮਾਲਕ ਕਿਰਪਾਲੂ ਹੋ ਜਾਏ, ਦਇਆ ਦੇ ਘਰ ਵਿੱਚ ਆ ਜਾਏ, ਕਿਰਪਾ ਕਰੇ ਤੇ ਉਹ ਆਪਣਾ ਨਾਂ ਸਾਡੇ ਹਿਰਦੇ ਘਰ ਵਿੱਚ ਵਸਾ ਦਿੰਦਾ ਹੈ, ਤੇ ਫਿਰ ਉਸਦੀ ਯਾਦ ਸਦਾ ਸਾਡੇ ਹਿਰਦੇ ਘਰ ਵਿੱਚ ਟਿਕੀ ਰਹਿੰਦੀ ਹੈ। ਹਾਂਜੀ,
ਬਾਜ ਮਹੱਲਾ ਪੰਜਵਾਂ। ਸੁਣ ਸੁਣ ਜੀਵਾ ਸੋਏ ਤੁਮਾਰੀ,
ਸੁਣ ਸੁਣ ਜੀਵਾ ਸੋ ਤੁਮਾਰੀ। ਸੋ ਦਾ ਅਰਥ ਹੁੰਦਾ ਹੈ ਖਬਰ, ਗੱਲਾਂ। ਹੇ ਈਸ਼ਵਰ, ਤੇਰੀਆਂ ਗੱਲਾਂ ਕਰ ਕਰਕੇ, ਪ੍ਰਭੂ ਨਾਲ ਗੱਲਾਂ ਕਰਨੀਆਂ ਕੀ ਏ? ਆ ਬਾਣੀ ਪੜ੍ਹਨੀ, ਪ੍ਰਭੂ ਨਾਲ ਗੱਲਾਂ ਕਰਨੀਆਂ, ਆ ਪਰਮਾਰਥ ਦੀਆਂ ਗੱਲਾਂ ਕਰਨੀਆਂ, ਪਰਮੇਸ਼ਰ ਦੀਆਂ ਗੱਲਾਂ ਕਰਨੀਆਂ ਨੇ। ਤਾਂ ਕਹਿੰਦੇ ਨੇ ਸੁਣ ਸੁਣ ਜੀਵਾਂ ਸੋ ਤੁਮਾਰੀ, ਆ ਤੇਰੀ ਬਾਣੀ ਰੂਪੀ ਗੱਲਾਂ ਨੇ, ਜੋ ਇਹ ਜੋ ਤੇਰੇ ਨਾਲ ਵਾਰਤਾਲਾਪ ਹੈ, ਬਾਣੀ ਰੂਪੀ ਗੱਲਾਂ, ਇਹ ਬਾਣੀ ਦੁਆਰਾ ਜੋ ਵਾਰਤਾਲਾਪ ਹੈ ਚੱਲਦੀ, ਇਹ ਬਾਣੀ ਸੁਣ ਸੁਣ ਕੇ, ਇਹ ਗੱਲਾਂ ਤੇਰੀ ਬਾਣੀ ਦੀਆਂ ਸੁਣ ਸੁਣ ਕੇ ਮੈਂ ਜਿਉਂਦਾ ਹਾਂ, ਆਤਮਕ ਜੀਵਨ ਜਿਉਂਦਾ। ਹਾਂਜੀ,
ਤੂੰ ਪ੍ਰੀਤਮ ਠਾਕੁਰ ਅਤ ਭਾਰੀ,
ਤੂੰ ਪ੍ਰੀਤਮ ਠਾਕੁਰ ਅਤ ਭਾਰੀ। ਠਾਕੁਰ ਆਖਦੇ ਨੇ ਮਾਲਕ ਨੂੰ, ਤੂੰ ਮਾਲਕ ਹੈ, ਲੇਕਿਨ ਇਹ ਦੁਨਿਆਵੀ ਮਾਲਕਾਂ ਨਾਲ ਵੱਖਰਾ ਹੈ। ਮਾਲਕ ਦੇ ਤੇ ਸੇਵਕ ਦੇ ਵਿੱਚ ਤੇ ਦੂਰੀ ਹੁੰਦੀ ਹੈ। ਦੁਨਿਆਵੀ ਮਾਲਕ ਤੇ ਨੌਕਰ ਨੂੰ ਦੂਰੀ ਤੇ ਰੱਖਦਾ ਹੈ, ਨੇੜਤਾ ਨਹੀਂ ਆਉਣ ਦਿੰਦਾ, ਆਖੀ ਦਾ ਨੌਕਰੀ ਹੈ। ਲੇਕਿਨ ਇਹ ਤੇ ਠਾਕੁਰ ਪਿਆਰਾ ਠਾਕੁਰ ਹੈ, ਇਹ ਮਾਲਕ ਤੇ ਪਿਆਰਾ ਮਾਲਕ ਹੈ। ਤੋ ਆਖਦੇ ਨੇ ਤੂੰ ਪ੍ਰੀਤਮ, ਪ੍ਰੀਤਮ ਤੋਂ ਭਾਵ ਪਿਆਰਾ, ਤੂੰ ਮਾਲਕ ਹੈ, ਪਰ ਐਸਾ ਮਾਲਕ ਨਹੀਂ ਜਿਸ ਤੋਂ ਸੇਵਕ ਡਰੇ, ਤੂੰ ਤੇ ਪਿਆਰਾ ਮਾਲਕ ਹੈ ਕਿ ਤੇਰੇ ਨਾਲ ਤੇ ਬੜੀ ਨੇੜਤਾ ਨਿੱਘ ਮਿਲਦਾ ਹੈ ਤੇਰੇ ਕੋਲ ਆਉਂਦਿਆਂ। ਤੋ ਆਖਦੇ ਨੇ ਤੂੰ ਪ੍ਰੀਤਮ ਠਾਕੁਰ ਅਤ ਭਾਰੀ, ਤੂੰ ਵੱਡਾ ਮਾਲਕ ਹੈ ਪਰ ਬੜਾ ਪਿਆਰਾ ਹੈ।
ਤੁਮਰੇ ਕਰਤਵ ਤੁਮ ਹੀ ਜਾਣੋ, ਤੁਮਰੀ ਓਟ ਗੋਪਾਲਾ ਜੀਓ।
ਤੁਮਰੇ ਕਰਤਵ ਤੁਮ ਹੀ ਜਾਣੋ, ਤੁਮਰੀ ਓਟ ਗੋਪਾਲਾ ਜੀਓ। ਕਰਤਵ ਦਾ ਅਰਥ ਇੱਥੇ ਕੰਮ ਨਹੀਂ ਹੈ, ਔਰ ਅਕਸਰ ਕਰਤਵ ਕੰਮ ਇੱਕ ਐਸਾ ਅਰਥ ਕਰ ਲੈਂਦੇ ਨੇ। ਕਰਤਵ ਲਫ਼ਜ਼ ਬਣਿਆ ਕਰਤਵਯ ਤੋਂ, ਕਰਤਵਯ ਹਿੰਦੀ ਦਾ ਲਫ਼ਜ਼, ਕਰਤਵਯ ਦਾ ਮਤਲਬ ਹੁੰਦਾ ਫਰਜ਼, ਕਰਤਵ ਦਾ ਮਤਲਬ ਇੱਥੇ ਫਰਜ਼। ਤੁਮਰੇ ਕਰਤਵ ਤੁਮ ਹੀ ਜਾਣੋ, ਹੇ ਮਾਲਕ ਤੇਰੇ ਕੀ ਫਰਜ਼ ਨੇ ਸੇਵਕ ਤਾਈ, ਇਹ ਤੂੰ ਜਾਣਦਾ। ਕਿਸੇ ਨੂੰ ਚਿਤਾਰਨ ਦੀ ਲੋੜ ਨਹੀਂ, ਕਹਿ ਮਾਲਕ ਤੇਰੇ ਆਹ ਫਰਜ਼ ਹੈ ਪੂਰੇ ਕਰ, ਤੂੰ ਕੀ ਫਰਜ਼ ਪੂਰੇ ਕਰਨੇ ਨੇ ਤੂੰ ਜਾਣਦਾ। ਤੋ ਆਖਦੇ ਨੇ ਤੁਮਰੇ ਕਰਤਵ ਤੁਮ ਹੀ ਜਾਣੋ, ਤੁਸੀਂ ਆਪ ਹੀ ਜਾਣਦੇ ਹੋ, ਕਿਸੇ ਨੂੰ ਚੇਤਾ ਦਿਵਾਉਣ ਦੀ ਲੋੜ ਨਹੀਂ, ਕਿਹਾ ਮਾਲਕ ਤੂੰ ਭੁੱਲਿਆ ਬੈਠਾ ਹੈ, ਆ ਦੇਖਾ ਫਰਜ਼ ਤੂੰ ਪੂਰਾ ਨਹੀਂ ਕੀਤਾ। ਕਹਿੰਦੇ ਨੇ ਐਸੀ ਚੇਤਾਵਨੀ ਦੀ ਲੋੜ ਨਹੀਂ ਪੈਂਦੀ, ਤੂੰ ਆਪਣੇ ਫਰਜ਼ ਜਾਣਦਾ ਹੈ। ਤੁਮਰੇ ਕਰਤਵ ਤੁਮ ਹੀ ਜਾਣੋ, ਤੁਮਰੀ ਓਟ ਗੋਪਾਲਾ ਜੀਓ। ਐ ਧਰਤੀ ਦੇ ਪਾਲਣਹਾਰ ਪ੍ਰਭੂ, ਮੈਂ ਤੇ ਤੇਰੀ ਟੇਕ ਲਈ ਬੈਠਾ। ਹਾਂਜੀ,
ਗੁਣ ਗਾਵਤ ਮਨ ਹਰਿਆ ਹੋਵੇ,
ਗੁਣ ਗਾਵਤ ਮਨ ਹਰਿਆ ਹੋਵੇ, ਤੇਰੇ ਗੁਣ ਗਾਉਂਦਿਆਂ ਮਨ ਖਿੜ ਜਾਂਦਾ ਹੈ। ਮਨ ਹਰਿਆ ਤੇ ਮਨ ਮੁਰਝਾਇਆ ਬੜਾ ਫਰਕ ਹੈ। ਕਦੇ ਵੇਖਿਆ ਬੰਦਿਆਂ ਨੇ, ਮੁਰਝਾਏ ਹਿਰਦੇ ਵਾਲੇ ਨੂੰ ਵੀ ਪਛਾਣ ਜਾਓਗੇ ਤੇ ਖਿੜੇ ਹਿਰਦੇ ਵਾਲੇ ਨੂੰ ਵੀ ਚੱਲ ਪਛਾਣ ਜਾਓਗੇ। ਹਿਰਦਾ ਤੇ ਅੰਦਰ ਹੈ, ਨਜ਼ਰ ਨਹੀਂ ਆਉਂਦਾ। ਹਿਰਦਾ ਕੋਈ ਔਰਗਨ ਨਹੀਂ ਹੈ, ਲੇਕਿਨ ਫਿਰ ਵੀ ਉਹ ਮਨ ਦੀ ਅਵਸਥਾ ਤੇ ਅੰਦਰਲੀ ਅਵਸਥਾ ਹੈ ਨਾ, ਲੇਕਿਨ ਬਾਹਰ ਪਛਾਣੀ ਜਾਂਦੀ ਹੈ। ਜਿਹੜਾ ਜੁੜਿਆ ਬੰਦਾ ਹੈ ਖਿੜੇ ਹਿਰਦੇ ਵਾਲਾ, ਜਿਹਦਾ ਅੰਦਰਲਾ ਕੌਲ ਖਿੜਿਆ ਹੈ, ਉਹ ਤੇ ਦੂਰੋਂ ਨਜ਼ਰ ਆਏਗਾ ਖਿੜਿਆ। ਉਹ ਸਾਰਿਆਂ ਨਾਲ ਹੱਸੇਗਾ, ਖੇਡੇਗਾ, ਅਪਣਾਏਗਾ ਦੂਜਿਆਂ ਨੂੰ, ਪਿਆਰ ਦਏਗਾ, ਪਿਆਰ ਲਵੇਗਾ, ਉਸਦੇ ਨੇੜੇ ਤੇੜੇ ਖੁਸ਼ੀ ਖੁਸ਼ੀ ਦੀ ਰੁਮਕ ਹੋਵੇਗੀ। ਤੇ ਮੁਰਝਾਏ ਬੰਦੇ ਵੀ ਦਿਸ ਪੈਂਦੇ ਨੇ, ਮੱਥੇ ਤੇ ਤਿਉੜੀਆਂ ਜਾਂਦੀਆਂ ਨੇ, ਖਾਉ ਵੱਡੂ ਕਰਦੇ ਨੇ, ਜਿੱਥੇ ਜਾਣ ਨਿੰਦਾ ਚੁਗਲੀ ਲੜਾਈ ਝਗੜੇ, ਇਹ ਮੁਰਝਾਏ ਨੇ। ਖਿੜੇ ਵੀ ਮਿਲਦੇ ਨੇ, ਮੁਰਝਾਏ ਵੀ ਮਿਲਦੇ ਨੇ। ਆਖਦੇ ਨੇ ਸਤਿਗੁਰੂ ਇੱਥੇ ਗੁਣ ਗਾਵਤ, ਇਹ ਮਨ ਅੰਦਰਲਾ ਖੇਡਦਾ ਕਦੋਂ ਹੈ, ਅੰਦਰਲਾ ਖੇੜਾ ਕਦੋਂ ਪੈਦਾ ਹੁੰਦਾ ਹੈ? ਤੇਰੇ ਗੁਣ ਗਾਉਣ ਨਾਲ ਅੰਦਰਲਾ ਖੇੜਾ, ਅੰਦਰਲੀ ਖੁਸ਼ੀ, ਔਰ ਜਦੋਂ ਅੰਦਰ ਖੁਸ਼ੀ ਜਾਗਦੀ ਹੈ ਉਹ ਬਾਹਰ ਡੁੱਲ ਡੁੱਲ ਪੈਂਦੀ ਹੈ। ਅੰਦਰੋਂ ਜਦੋਂ ਖੁਸ਼ੀ ਨਾਲ ਭਰ ਜਾਂਦਾ ਹੈ ਉਹ ਬਾਹਰ ਵੀ ਖੁਸ਼ੀ ਵੰਡੇਗਾ। ਹਾਂਜੀ, ਗੁਣ ਗਾਵਤ ਮਨ ਹਰਿਆ ਹੋਵੇ। ਹਾਂਜੀ,
ਕਥਾ ਸੁਣਤ ਮਲ ਸਗਲੀ ਖੋਵੈ,
ਕਥਾ ਸੁਣਤ ਮਲ ਸਗਲੀ ਖੋਵੈ। ਕਥਾ ਕੀ ਹੈ? ਤੇਰੇ ਬਾਣੀ ਦੀ ਸਮਝ, ਤੇਰੇ ਬਾਣੀ ਤੇਰੇ ਬੋਲਾਂ ਦੀ ਸਮਝ। ਕਥਾ ਸੁਣਤ, ਤੇਰੀਆਂ ਕਹਾਣੀਆਂ ਸੁਣ ਕੇ ਮਲ ਮੈਲ ਸਗਲੀ ਸਾਰੀ ਹੀ ਖੋਵੈ, ਦੂਰ ਕਰ ਲੈਂਦਾ। ਅੰਦਰਲਾ ਸਾੜਾ ਸਾਰਾ ਨਿਕਲ ਜਾਂਦਾ ਹੈ ਤੇਰੇ ਬੋਲ ਸੁਣ ਸੁਣ ਕੇ, ਤੇਰੀ ਬਾਣੀ ਸੁਣ ਸੁਣ ਕੇ, ਤੇਰੀਆਂ ਕਥਾਵਾਂ ਸੁਣ ਸੁਣ ਕੇ, ਤੇ ਅੰਦਰ ਖੇੜਾ ਹੀ ਖੇੜਾ, ਸਾੜਾ ਦੂਰ ਹੋਇਆ, ਖੇੜਾ ਆ ਗਿਆ। ਹਾਂਜੀ,
ਭੇਟਤ ਸੰਗ ਸਾਧ ਸੰਤਨ ਕੈ ਸਦਾ ਜਪੋ ਦਇਆਲਾ ਜੀਓ।
ਭੇਟਤ ਸੰਗ ਸਾਧ ਸੰਤਨ ਕੈ ਸਦਾ ਜਪੋ, ਜਪੋ ਦਾ ਅਰਥ ਹੈ ਮੈਂ ਜਪਾਂ। ਜੇ ਜਪੋ ਆਖੋਗੇ ਤਾਂ ਇਹ ਹੈ ਸੰਦੇਸ਼ ਦੂਜਿਆਂ ਲਈ, ਜਪੋ ਹੁਕਮ ਹੋ ਗਿਆ ਬਈ ਤੁਸੀਂ ਜਪੋ, ਤੇ ਜਪੋ ਮੈਂ ਜਪਾਂ, ਇਹ ਫਰਕ ਹੁੰਦਾ। ਇੱਕ ਬਿੰਦੀ ਨਾਲ ਇਤਨਾ ਫਰਕ ਪੈ ਜਾਂਦਾ। ਤੋ ਆਖਦੇ ਨੇ ਭੇਟਤ ਸੰਗ ਸਾਧ ਸੰਤਨ ਕੇ, ਸੰਗ ਸੰਗਤ, ਜਦੋਂ ਸੰਗਤ ਪਾਈ ਦੀ ਹੈ ਸੰਤ ਜਨਾਂ ਦੀ, ਨੇੜਤਾ ਪਾਈ ਦੀ ਹੈ, ਭੇਟਣਾ ਨੇੜਤਾ ਪਾਉਣੀ। ਭੇਟਤ ਸੰਗ ਸਾਧ ਸੰਤਨ ਕੈ, ਜਦੋਂ ਸਾਧ ਜਨਾਂ ਦੀ ਨੇੜਤਾ ਪਾਈ ਦੀ ਹੈ, ਹੁੰਦਾ ਕੀ ਹੈ? ਸਦਾ ਜਪੋ ਦਿਆਲਾ ਜੀਓ, ਸਦਾ ਹੀ ਫਿਰ ਮੈਂ ਹੇ ਦਿਆਲੂ ਪ੍ਰਭੂ ਮੈਂ ਤੈਨੂੰ ਜਪਦਾ ਹਾਂ, ਤੇ ਉਸ ਜਪਣ ਦਾ ਸਦਕਾ ਅਤੇ ਤੇਰੀ ਕਥਾ ਸੁਣਨ ਦਾ ਸਦਕਾ ਇਹ ਜਿਹੜੀ ਅੰਦਰਲੀ ਮੈਲ ਹੈ ਮਲ ਸਗਲੀ ਖੋਵੈ ਜੀਓ, ਇਹ ਮਹਿਲ ਨਿਕਲ ਜਾਂਦੀ ਏ, ਤੇ ਮਹਿਲ ਨਿਕਲਣ ਦਾ ਸਦਕਾ ਇਹ ਅੰਦਰ ਦਾ ਖੇੜਾ ਬਣਦਾ ਹੈ। ਹਾਂਜੀ,
ਪ੍ਰਭ ਆਪਣਾ ਸਾਸ ਸਾਸ ਸਮਾਰੋ,
ਪ੍ਰਭ ਆਪਣਾ ਸਾਸ ਸਾਸ ਸਮਾਰੋ, ਸਮਾਰੋ ਚੇਤੇ ਕਰਾਂ, ਮੈਂ ਆਪਣਾ ਪ੍ਰਭੂ ਸਵਾਸ ਸਵਾਸ ਚੇਤੇ ਕਰਾਂ, ਸਮਾਰੋ ਚੇਤੇ ਕਰਾਂ। ਤੇ ਇੱਥੇ ਵੀ ਸਮਾਰੋ ਪੜ੍ਹਨਾ ਹੈ, ਸਮਾਰੋ ਨਹੀਂ, ਸਮਾਰੋਹ ਤੋਂ ਯਾਦ ਹੈ ਭਾਈ ਤੁਸੀਂ ਚੇਤੇ ਕਰੋ। ਔਰ ਸਿੱਖੀ ਵਿੱਚ ਤੇ ਪਹਿਲਾਂ ਸਤਿਗੁਰਾਂ ਚੀਜ਼ ਕਮਾਈਏ ਤੇ ਫਿਰ ਆਖੀਏ, ਸਤਿਗੁਰੂ ਇਹ ਆਪਣੇ ਤੇ ਤਾਰਦੇ ਨੇ, ਸਮਾਰੋਹ ਮੈਂ, ਸਮਾਰ ਮੈਂ ਚੇਤੇ ਕਰਾਂ। ਹਾਂਜੀ,
ਇਹ ਮਤ ਗੁਰ ਪ੍ਰਸਾਦ ਮੰਤਾਰੋ,
ਇਹ ਮਤ ਗੁਰਪ੍ਰਸਾਦ ਮਨ ਧਾਰੋ, ਇਹ ਮਤ ਕਿਹੜੀ ਮਤ ਕਿ ਮੈਂ ਤੈਨੂੰ ਸਵਾਸ ਸਵਾਸ ਚੇਤੇ ਰੱਖਾਂ, ਇਹ ਮਤ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਮਨ ਧਾਰੋ ਮਨ ਵਿਚ ਟਿਕਾ ਲਵਾਂ ਇਹ ਮਤ ਇਹ ਗੱਲ ਮੈਂ ਮਨ ਵਿਚ ਸਦਾ ਚੇਤੇ ਰੱਖਾਂ ਮਨ ਵਿਚ ਟਿਕਾ ਲਵਾਂ ਕਿ ਤੈਨੂੰ ਸਵਾਸ ਸਵਾਸ ਚੇਤੇ ਕਰਨਾ ਕੋਈ ਵੀ ਸਵਾਸ ਐਸਾ ਖਾਲੀ ਨਾ ਜਾਵੇ ਜਿਸ ਰਾਹੀਂ ਤੈਨੂੰ ਤੇਰੀ ਯਾਦ ਨਾ ਬਣੇ ਤਾਂ ਕੋਈ ਗੱਲ ਮੈਂ ਆਖ ਸਕਦਾ ਸਵਾਸ ਸਵਾਸ ਸਿਮਰਨ ਕੀ ਹੈ ਅਸੀਂ ਇਹੋ ਹੀ ਜਾਣਦੇ ਹਾਂ ਕਿ ਵਾਹਿਗੁਰੂ ਮੁਖੋਂ ਨਿਕਲੇ ਤੇ ਤਦੇ ਇਹ ਸਵਾਸ ਸਵਾਸ ਸਿਮਰਨ ਹੈ ਐਸਾ ਸਵਾਸ ਸਵਾਸ ਸਿਮਰਨ ਮੁਮਕਿਨ ਨਹੀਂ ਹੋ ਨਹੀਂ ਸਕਦਾ ਮੈਂ ਆਖਾਂ ਕਿ ਦਿਹਾੜੀ ਭਰ ਗੱਲਾਂ ਵੀ ਕਰਨੀਆਂ ਮੁਖੋਂ ਬੋਲਣਾ ਵੀ ਹੈ ਜਦੋਂ ਬੋਲ ਰਹੇ ਹੋ ਦੂਸਰੀ ਗੱਲ ਕਰ ਰਹੇ ਹੋ ਤੇ ਨਾਲ ਵਾਹਿਗੁਰੂ ਕਿਵੇਂ ਆਖੋਗੇ ਦੋ ਅੱਖਰ ਤੇ ਮੂੰਹੋਂ ਇਕੱਠੇ ਨਿਕਲ ਨਹੀਂ ਸਕਦੇ ਤਾਂ ਸਵਾਸ ਸਵਾਸ ਸਿਮਰਨ ਕੀ ਹੁੰਦਾ ਹੈ ਮੈਂ ਆਖਦਾ ਭਾਈ ਇਹ ਸਵਾਸ ਸਵਾਸ ਸਿਮਰਨ ਹੁੰਦਾ ਯਾਦ ਦੁਆਰਾ ਯਾਦ ਹੀ ਮਨ ਦੀ ਇਸ ਨੂੰ ਹੀ ਸਿਮਰਨ ਆਖੀਦਾ ਸਿਮਰਨ ਲਫ਼ਜ਼ ਮੈਂ ਪਹਿਲਾਂ ਵੀ ਆਖਿਆ ਹੈ ਸਿਮਰਨ ਤੋਂ ਹੈ ਸਿਮਰਨ ਦਾ ਮਤਲਬ ਹੀ ਯਾਦ ਸਿਮਰਨ ਯਾਦ ਦਿਹਾੜੀ ਭਰ ਗੱਲਾਂ ਵੀ ਕਰਨੀਆਂ ਨੇ ਕਿਰਤਕਾਰ ਵੀ ਕਰਨੀ ਹੈ ਤੇ ਸਤਿਗੁਰਾਂ ਦਾ ਸੰਦੇਸ਼ ਸਾਰੇ ਕੰਮ ਕਰਨੇ ਨੇ ਸੰਸਾਰ ਚਲਾਉਣਾ ਤਾਂ ਸੰਸਾਰ ਚਲਾਉਂਦਿਆਂ ਵੀ ਕਿਵੇਂ ਸਿਮਰਨ ਹੋਏਗਾ ਫਿਰ ਅੰਦਰਲੀ ਯਾਦ ਹੈ ਜ਼ਬਾਨ ਨਹੀਂ ਬੋਲ ਰਹੀ ਪਰ ਮਨ ਅੰਦਰੋਂ ਵਾਹਿਗੁਰੂ ਆਖ ਰਿਹਾ ਹੈ ਮਨ ਚ ਉਸਦੀ ਯਾਦ ਟਿਕੀ ਹੈ ਮਨ ਚ ਅੰਦਰ ਨਾਨਕ ਬੈਠਾ ਹੈ ਅੰਦਰ ਅਕਾਲ ਪੁਰਖ ਬੈਠਾ ਹੈ ਉਸਦੀ ਯਾਦ ਬਣੀ ਹੋਈ ਹੈ ਤੇ ਫਿਰ ਯਾਦ ਬਣੇ ਕਿਸ ਤਰ੍ਹਾਂ ਤੁਸੀਂ ਆਖੋਗੇ ਕਿ ਫਿਰ ਸੋਚਾਂ ਤੇ ਬਦਲੀਆਂ ਆਉਂਦੀਆਂ ਨੇ ਸੋਚਾਂ ਰਾਹੀਂ ਯਾਦ ਬਣਦੀ ਹੈ ਸੋਚਾਂ ਹੋਰ ਵੀ ਆਉਣੀਆਂ ਨੇ ਤੇ ਯਾਦ ਕਿਵੇਂ ਬਣੇਗੀ ਇਸੇ ਕਰਕੇ ਤੇ ਆਖਦੇ ਨੇ ਕਿ ਜਿਹੜਾ ਭਗਤ ਜਿਸ ਦੀ ਦ੍ਰਿਸ਼ਟੀ ਖੁੱਲਦੀ ਹੈ ਉਹਨੂੰ ਘੱਟ ਘੱਟ ਮੈਂ ਹਰ ਜੂ ਵਸੈ ਕੋਈ ਆ ਗਿਆ ਸਾਹਮਣੇ ਉਹਨੇ ਸਰੀਰ ਨਹੀਂ ਵੇਖਣਾ ਉਹਨੇ ਤੇ ਅੰਦਰ ਆਤਮਕ ਜੋਤ ਵੇਖਣੀ ਹੈ ਪ੍ਰਭੂ ਦੀ ਇਹ ਪ੍ਰਭੂ ਈਸ਼ਵਰ ਹੀ ਆ ਗਿਆ ਰੱਬ ਹੀ ਆ ਗਿਆ ਬਲਕਿ ਕਣ ਕਣ ਦੇ ਵਿੱਚ ਇੱਕ ਇੱਕ ਚੀਜ਼ ਦੇ ਵਿੱਚ ਉਹੀ ਸਮਾਇਆ ਕੁਦਰਤ ਦੇ ਵਿੱਚ ਉਹ ਸਮਾ ਗਿਆ ਆਪਣੀ ਕੁਦਰਤ ਦੇ ਵਿੱਚ ਹੀ ਉਹ ਆਪ ਆ ਟਿਕਿਆ ਕੁਦਰਤ ਤੋਂ ਵੱਖ ਨਹੀਂ ਹੈ ਇੱਕ ਇੱਕ ਕਣ ਵਿੱਚ ਉਸਨੂੰ ਵੇਖੋ ਹਰ ਬੂਟੇ ਚ ਉਹੀ ਹਰਾ ਹੋ ਰਿਹਾ ਹਰ ਚਟਾਨ ਚ ਉਹੀ ਸੁੱਤਾ ਪਿਆ ਪਾਣੀ ਰਾਹੀਂ ਉਸਨੂੰ ਪੀ ਰਹੇ ਹੋ ਖੁਰਾਕ ਰਾਹੀਂ ਉਹੀ ਅੰਦਰ ਜਾ ਰਿਹਾ ਹੈ ਅੱਗੇ ਮਾਲਕ ਹਰ ਪਾਸੇ ਖੜਾ ਹੈ ਇਹ ਯਾਦ ਹੈ ਜਦੋਂ ਇਹ ਦ੍ਰਿਸ਼ਟੀ ਬਣ ਜਾਏ ਆਖੀਦਾ ਇਹਦੀ ਨਿਗਾਹ ਖੁੱਲ ਗਈ ਹੈ ਲੇਕਿਨ ਹੁਣ ਤੇ ਵੱਖ ਵੱਖ ਨਜ਼ਰ ਆ ਰਹੇ ਨੇ ਜਦੋਂ ਸਰੀਰ ਦਿਸਣੇ ਮਿਟ ਜਾਂਦੇ ਨੇ ਆਤਮਾ ਦਿਸਣੀ ਸ਼ੁਰੂ ਹੋ ਜਾਂਦੀ ਹੈ ਉਦੋਂ ਦ੍ਰਿਸ਼ਟੀ ਖੁੱਲ ਜਾਂਦੀ ਹੈ ਕਰੋ ਕਿਰਪਾ
ਇਹ ਮਤ ਗੁਰਪ੍ਰਸਾਦ ਮਨ ਧਾਰੋ
ਤੁਮਰੀ ਮਤ ਗੁਰਪ੍ਰਸਾਦ ਮਨ ਧਾਰੋ ਹਾਂਜੀ ਇਹ ਹੋ ਚੁੱਕਾ
ਤੁਮਰੀ ਕਿਰਪਾ ਤੇ ਹੋਏ ਪ੍ਰਗਾਸਾ ਸਰਮਾਇਆ ਪ੍ਰਿਤਪਾਲਾ ਜੀਓ
ਤੁਮਰੀ ਕਿਰਪਾ ਤੇ ਹੋਏ ਪ੍ਰਗਾਸਾ ਇਹ ਜੋ ਮਨ ਦਾ ਚਾਨਣ ਮਨ ਦਾ ਪ੍ਰਕਾਸ਼ ਇਹ ਦਾਤਾ ਤੇਰੀ ਕਿਰਪਾ ਦੁਆਰਾ ਹੁੰਦਾ ਹੈ ਅੰਦਰਲੀ ਸੋਜੀ ਅੰਦਰਲਾ ਪ੍ਰਕਾਸ਼ ਇਹ ਤੇਰੀ ਕਿਰਪਾ ਦੁਆਰਾ ਪ੍ਰਕਾਸ਼ ਇਹ ਸੋਜੀ ਹੋਰ ਕੋਈ ਅੰਦਰ ਬਲਬ ਨਹੀਂ ਜਗ ਪੈਂਦੇ ਹੋਰ ਕੋਈ ਅੰਦਰ ਸੂਰਜ ਦੀ ਰੋਸ਼ਨੀ ਨਹੀਂ ਪ੍ਰਵੇਸ਼ ਕਰ ਜਾਂਦੀ ਅੰਦਰਲੀ ਸੋਜੀ ਹੈ ਅੰਦਰਲਾ ਪ੍ਰਕਾਸ਼ ਤੋ ਆਖਦੇ ਨੇ ਤੁਮਰੀ ਕਿਰਪਾ ਤੇ ਹੋਏ ਪ੍ਰਗਾਸਾ ਸਰਬਮਯਾ ਪ੍ਰਿਤਪਾਲਾ ਜੀਓ ਸਰਬਮਯਾ ਪ੍ਰਿਤਪਾਲਾ ਜੀਓ ਸਾਰਿਆਂ ਤੇ ਦਇਆ ਕਰਨ ਵਾਲੇ ਸਾਰਿਆਂ ਦੀ ਪ੍ਰਿਤਪਾਲਨਾ ਕਰਨ ਵਾਲੇ ਪ੍ਰਭੂ ਜੀਓ ਤੇਰੀ ਕਿਰਪਾ ਦੁਆਰਾ ਅੰਦਰ ਸੋਜੀ ਵੱਜਦੀ ਹੈ ਤੇਰੀ ਸੋਜੀ ਤੇਰੀ ਕਿਰਪਾ ਦੁਆਰਾ ਵੱਜਦੀ ਹੈ ਹਾਂਜੀ
ਸਤ 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 ਪ੍ਰਭ ਪ੍ਰਭੂ ਸੋਈ
ਸਤ 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 ਪ੍ਰਭ ਸੋਈ ਸਤ ਆਖੀਦਾ ਹੈ ਸੱਚ ਨੂੰ ਜੋ ਸਦਾ ਕਾਇਮ ਹੈ ਉਹ ਨਾ ਮਿਟਣ ਵਾਲੀ ਚੀਜ਼ ਉਸਨੂੰ ਸਤ ਆਖੀਦਾ ਜੋ ਸਦਾ ਕਾਇਮ ਦਾਇਮ ਹੈ ਉਸਨੂੰ ਸਤ ਆਖੀਦਾ ਤੇ ਦੋ ਹੀ ਚੀਜ਼ਾਂ ਸਦਾ ਕਾਇਮ ਨੇ, ਜਾਂ ਉਹ ਕਾਇਮ ਹੈ ਤੇ ਜਾਂ ਉਸਦੀ ਉਸਦਾ ਨਾਮ ਕਾਇਮ, ਉਸਦੀ ਬਾਣੀ ਵੀ ਸਦਾ ਕਾਇਮ ਨੇ। ਤੋ ਸਤ 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 ਸਦ ਸੋਈ, ਹੇ ਪ੍ਰਭੂ ਤੂੰ ਹਮੇਸ਼ਾ ਹੀ ਹੋਂਦ ਵਾਲਾ ਹੈ। ਹਾਂਜੀ,
ਸਦਾ ਸਦਾ ਸਦ ਆਪੇ ਹੋਈ,
ਸਦਾ ਸਦਾ ਸਦ ਆਪੇ ਹੋਈ, ਹਮੇਸ਼ਾ ਹੀ ਤੂੰ ਖੁਦ ਹੋਂਦ ਵਿਚ ਰਿਹਾ ਹੈ, ਆਪੇ ਹੋਈ ਹੋਂਦ ਵਿਚ ਹੋਣਾ। ਹਾਂਜੀ,
ਚਲਤ ਤੁਮਾਰੇ ਪ੍ਰਗਟ ਪਿਆਰੇ, ਦੇਖ ਨਾਨਕ ਭੈ ਨਿਹਾਲਾ ਜੀਓ।
ਚਲਿਤ, ਚਲਿਤ ਤੋਂ ਭਾਵ ਚਲਿੱਤਰ, ਕੌਤਕ। ਚਲਿਤ ਤੁਮਾਰੇ ਪ੍ਰਗਟ ਪਿਆਰੇ, ਪ੍ਰਗਟ ਸਰੀਂਦ ਨਜ਼ਰੀ ਆਉਂਦੇ ਨੇ। ਹੇ ਪਰਮਾਤਮਾ ਤੇਰੇ ਅਜਬ ਕੌਤਕ, ਇਹ ਚੰਬੇ ਭਰੇ ਕੌਤਕ ਤੇਰੇ ਜੋ ਸ੍ਰਿਸ਼ਟੀ ਵਿਚ ਵਾਪਰਦੇ ਨੇ, ਇਹ ਨਜ਼ਰੀ ਆ ਰਹੇ। ਤੂੰ ਤੇ ਨਜ਼ਰੀ ਨਹੀਂ ਆਉਂਦਾ, ਪਰ ਤੇਰੇ ਕੌਤਕ ਨਜ਼ਰ ਆ ਰਹੇ ਨੇ। ਤੂੰ ਤੇ ਦਿਖਾਈ ਨਹੀਂ ਦੇਂਦਾ, ਪਰ ਸਾਨੂੰ ਤੇਰੇ ਕੌਤਕ, ਤੇਰੇ ਚਲਿੱਤਰ ਜ਼ਰੂਰ ਦਿਸ ਰਹੇ ਨੇ। ਹਾਂਜੀ, ਚਲਿੱਤ ਤੁਮਾਰੇ ਪ੍ਰਗਟ ਪਿਆਰੇ, ਹੇ ਪਿਆਰੇ ਪ੍ਰੀਤਮ, ਤੇਰੇ ਚਲਿੱਤਰ, ਤੇਰੇ ਕੌਤਕ ਇਹ ਰੋਜ਼ ਵੇਖੀ ਦੇ ਨੇ, ਤੇ ਦੇਖ ਦੇਖ ਕੇ ਨਾਨਕ ਭਏ ਨਿਹਾਲਾ ਜੀ, ਵੇਖ ਕੇ ਨਿਹਾਲ ਹੋ ਜਾਈਦਾ, ਸਦਕੇ ਹੋ ਉਠੀਦਾ। ਹਾਂਜੀ,
ਬਾਜ ਮਹੱਲਾ ਪੰਜਵਾਂ, ਹੁਕਮੀ ਵਰਸਣ ਲਾਗੇ ਮੇਹਾ,
ਹੁਕਮੀ ਵਰਸਣ ਲਾਗੇ ਮੇਹਾ। ਮੇਹਾਂ ਆਖਦੇ ਨੇ, ਇੱਥੇ ਮੀਂਹ ਨਹੀਂ ਹੈ ਮੇਹਾਂ, ਇੱਥੇ ਹੈ ਮੇਹਾਂ ਕਿਰਪਾ। ਮੇਹੋ ਮੇਹਾਂ ਪ੍ਰਭੂ ਦੀ ਕਿਰਪਾ ਨੂੰ ਆ ਕੇ, ਜਿਵੇਂ ਤੇਰੇ ਹੁਕਮ ਵਿੱਚ ਵਰਖਾ ਹੋ ਜਾਂਦੀ ਹੈ, ਇਵੇਂ ਤੇਰੇ ਹੀ ਹੁਕਮ ਵਿੱਚ ਤੇਰੀ ਕਿਰਪਾ ਆਉਂਦੀ ਹੈ। ਜਿਸ ਜਿਸ ਤੇਰਾ ਹੁਕਮ, ਤੇਰੀ ਦਇਆ, ਤੇਰੀ ਦਇਆ ਰੂਪੀ ਹੁਕਮ ਵਾਪਰ ਜਾਏ, ਉੱਥੇ ਤੇਰੀ ਮਿਹਰ ਆਉਂਦੀ ਹੈ। ਆਖਦੇ ਨੇ, ਹੁਕਮੀ ਵਰਸਣ ਲਾਗੇ ਮੇਹਾਂ, ਤੇਰੇ ਹੁਕਮ ਵਿੱਚ ਹੀ ਤੇਰੀ ਮਿਹਰ ਦੀ ਵਰਖਾ ਹੁੰਦੀ ਹੈ। ਹਾਂਜੀ,
ਸਾਜਨ ਸੰਤ ਮਿਲ ਨਾਮ ਜਪੇ ਹਾਂ,
ਜਦੋਂ ਤੇਰੀ ਮਿਹਰ ਹੁੰਦੀ ਹੈ ਤੇ ਫਿਰ ਤੇਰੇ ਪਿਆਰੇ ਸਾਜਨ ਸੰਤ, ਸੰਤ ਮਿੱਤਰ ਇਹ ਮਿਲ ਕੇ, ਮਿਲ ਮਿਲ ਕੇ ਨਾਮ ਜਪੇ ਹਾਂ, ਤੇਰੀ ਮਿਹਰ ਦਾ ਸਦਕਾ ਤੇਰੇ ਮਿਲ ਕੇ ਨਾਮ ਜਪਦੇ। ਜਦੋਂ ਤੇਰੀ ਮਿਹਰ ਹੁੰਦੀ ਏ, ਜਦੋਂ ਤੇਰਾ ਨਦਰੇ ਕਰਮ ਹੁੰਦਾ ਹੈ, ਇਹ ਸੰਤ ਜਨ ਮਿਲ ਕੇ ਬੈਠਦੇ ਨੇ ਤੇ ਨਾਮ ਜਪਦੇ ਨੇ। ਹਾਂਜੀ,
ਸੀਤਲ ਸ਼ਾਂਤ ਸਹਿਜ ਸੁਖ ਪਾਇਆ, ਠਾਂਡ ਪਾਈ ਪ੍ਰਭ ਆਪੇ ਜੀਓ।
ਸੀਤਲ ਸ਼ਾਂਤ ਸਹਿਜ ਸੁਖ ਪਾਇਆ, ਠੰਡ ਪਾਈ ਪ੍ਰਭ ਆਪੇ ਜੀਓ। ਅੰਦਰ ਠੰਡ ਵਰਤਦੀ ਹੈ, ਸੀਤਲ ਮਨ ਸ਼ਾਂਤ ਹੁੰਦਾ ਹੈ, ਅੰਦਰ ਸ਼ਾਂਤੀ, ਸਹਿਜ ਮਨ ਅਡੋਲ ਹੋ ਜਾਂਦਾ ਹੈ, ਤੇ ਸੁਖ ਯਾਨੀ ਕਿ ਆਨੰਦ, ਮਨ ਦਾ ਆਨੰਦ, ਅੰਦਰਲਾ ਆਨੰਦ ਪਾਇਆ, ਤੇ ਆਨੰਦ ਪਾਉਂਦਿਆਂ ਹੀ ਠੰਡ ਪਾਈ ਪ੍ਰਭ ਆਪੇ ਜੀਓ। ਇਹ ਆਨੰਦ, ਇਹ ਅੰਦਰਲੀ ਠੰਡ, ਇਹ ਸਾਡੇ ਜਪ ਦਾ ਸਦਕਾ ਨਹੀਂ ਹੈ, ਤੇਰੀ ਕਿਰਪਾ ਦਾ ਸਦਕਾ। ਠੰਡ ਪਾਈ ਪ੍ਰਭ ਆਪੇ ਜੀ, ਕੋਈ ਆਖੇ ਵੀ ਮੈਂ ਜਪ ਜਪ ਕੇ ਮਿਹਨਤ ਕਰਕੇ ਇਹ ਚੀਜ਼ ਪਾ ਲਈ, ਮਿਹਨਤ ਨੂੰ ਭਾਗ ਨਹੀਂ ਲੱਗਦੇ, ਜਿਸ ਤੇ ਕਿਰਪਾ ਹੋ ਜਾਏ ਉਹਨੂੰ ਭਾਗ ਲੱਗਦੇ। ਕਿਰਪਾ ਜਿਸ ਤੇ ਹੋ ਜਾਏ, ਵੇਖੀਦਾ ਕਈ ਵਾਰੀ ਸਾਰੀ ਉਮਰ ਪਾਪਾਂ ਚ ਗੁਜ਼ਾਰੀ ਹੁੰਦੀ ਹੈ, ਕਿਰਪਾ ਹੋ ਜਾਂਦੀ ਹੈ, ਚੱਟ ਬਦਲ ਜਾਂਦੇ ਨੇ ਓਵਰਨਾਈਟ। ਸਾਡੇ ਸਾਹਮਣੇ ਇਤਿਹਾਸ ਪਿਆ, ਕੌਡੇ ਵਰਗੇ, ਸੱਜਣ ਵਰਗੇ, ਕਿਰਪਾ ਆਉਂਦਿਆਂ ਦੇਰ ਤੇ ਨਹੀਂ ਲੱਗੀ, ਸਾਰੀ ਉਮਰ ਠੱਗੀ ਸੀ, ਗਾਲੀ ਸੀ, ਬੰਦੇ ਮਾਰ ਮਾਰ ਕੇ ਗਾਲੀ ਸੀ, ਹੱਤਿਆ ਕਰ ਕਰਕੇ ਗਾਲੀ ਸੀ, ਲੇਕਿਨ ਕਿਰਪਾ ਆਉਂਦਿਆਂ ਦੇਰ ਨਹੀਂ ਲੱਗੀ, ਬੜਿਆਂ ਨੂੰ ਸਿੱਧੇ ਰਾਹੇ ਪਾਇਆ, ਬੜਿਆਂ ਤੇ ਕਿਰਪਾ ਹੋਈ। ਤੋ ਕਹਿੰਦੇ ਨੇ ਕਿ ਹੇ ਮਾਲਕ, ਤੇਰੀ ਕਿਰਪਾ ਹੁੰਦਿਆਂ ਵੀ ਦੇਰ ਨਹੀਂ ਲੱਗਦੀ,
ਸਭ ਕਿਛ ਬਹੁਤੋ ਬਹੁਤ ਉਪਾਇਆ,
ਸਭ ਕਿਛ ਬਹੁਤੋ ਬਹੁਤ ਉਪਾਇਆ। ਆ ਜਿਵੇਂ ਮੀਂਹ ਪੈ ਜਾਂਦਾ ਹੈ ਤੇ ਧਰਤੀ ਫਿਰ ਖਿੜ ਉੱਠਦੀ ਹੈ, ਬੜੀ ਬਨਸਪਤੀ ਹੁੰਦੀ ਹੈ, ਬੜਾ ਅਨਾਜ ਹੁੰਦਾ ਹੈ, ਬਹੁਤਾ ਬਹੁਤਾ ਅਨਾਜ ਹੁੰਦਾ ਹੈ ਜਦੋਂ ਵਰਖਾ ਚੰਗੀ ਹੋ ਜਾਏ। ਤੇ ਕਹਿੰਦੇ ਨੇ ਤੇਰੀ ਮਿਹਰ ਦੀ ਵਰਖਾ ਵੀ ਜਦੋਂ ਹੋ ਜਾਏ ਨਾ ਤੇ ਕਿਸੇ ਚੀਜ਼ ਦੀ ਘਾਟ ਨਹੀਂ ਰਹਿੰਦੀ, ਸਭ ਕਿਛ ਬਹੁਤ ਬਹੁਤ ਉਪਾਇਆ। ਸੰਤ ਭਗਤ ਨੂੰ ਜਿਸ ਨੂੰ ਅੰਦਰਲਾ ਆਨੰਦ ਪ੍ਰਾਪਤ ਹੈ ਉਹਨੂੰ ਹੋਰ ਵੀ ਕੋਈ ਘਾਟ ਨਹੀਂ ਰਹਿ ਜਾਂਦੀ। ਹਾਂਜੀ,
ਕਰ ਕਿਰਪਾ ਪ੍ਰਭ ਸਗਲ ਰਜਾਇਆ,
ਕਰ ਕਿਰਪਾ ਪ੍ਰਭ ਸਗਲ ਰਜਾਇਆ। ਜਿਵੇਂ ਮੀਂਹ ਪੈਂਦਾ ਹੈ ਧਰਤੀ ਖਿੜਦੀ ਹੈ, ਅਨਾਜ ਉਗਲਦੀ ਹੈ, ਸਾਰੇ ਹੀ ਰਜ ਜਾਂਦੇ ਨੇ, ਕਿਧਰੇ ਘਾਟ ਨਹੀਂ ਰਹਿੰਦੀ, ਸਭਨਾ ਨੂੰ ਮਿਲਦਾ ਹੈ। ਤੇ ਐਵੇਂ ਜਦੋਂ ਤੇਰੀ ਮਿਹਰ ਦੀ ਕਿਰਪਾ ਹੁੰਦੀ ਹੈ, ਸੰਤ ਜਨ ਜਪਦੇ ਨੇ ਤੇ ਸਾਰੇ ਖਾਲੀ ਸਖਣੇ ਹਿਰਦਿਆਂ ਵਾਲੇ ਜੁੜ ਕੇ ਉਹ ਵੀ ਲਾਹਾ ਲੈਂਦੇ ਨੇ, ਉਹ ਵੀ ਭਾਂਡੇ ਭਰ ਲੈਂਦੇ ਨੇ। ਕਰ ਕਿਰਪਾ ਪ੍ਰਭ ਸਗਲ ਰਜਾਇਆ, ਪ੍ਰਭੂ ਕਿਰਪਾ ਕਰਦਾ ਹੈ ਤੇ ਸਾਰੇ ਭਾਂਡੇ ਰਜਦੇ ਨੇ, ਫਿਰ ਸਾਰੇ ਭਾਂਡਿਆਂ ਚ ਪੈਂਦਾ ਹੈ ਅੰਮ੍ਰਿਤ। ਹਾਂਜੀ,
ਦਾਤ ਕਰੋ ਮੇਰੇ ਦਾਤਾਰਾ, ਜੀ ਜੰਤ ਸਾਹਿਬ ਤ੍ਰਾਪੇ ਜੀਓ।
ਦਾਤ ਕਰੋ ਮੇਰੇ ਦਾਤਾਰਾ, ਦਾਤ ਕਰਦਾ ਹੈ ਮੇਰਾ, ਕਰੋ ਦਾ ਭਾਵ ਐ ਨਹੀਂ ਕਿ ਤੁਸੀਂ ਕਰੋ, ਕਰੋ ਕਰਹੋ ਦਾ ਭਾਵ ਹੈ ਕਰਦਾ ਹੈ। ਦਾਤ ਕਰੋ ਮੇਰੇ ਦਾਤਾਰਾ, ਜਦੋਂ ਦਇਆ ਦੇ ਘਰ ਵਿੱਚ ਆਉਂਦਾ ਹੈ ਤੇ ਉਹ ਦਾਤ ਦੇਂਦਾ ਹੈ। ਜੀ ਜੰਤ ਸਭ ਤ੍ਰਾਪੇ ਜੀਓ, ਜਿਤਨੇ ਜੀਵਾਤਮਾ ਨੇ ਤ੍ਰਾਪ ਜਾਣਾ, ਰਜ ਜਾਣਾ, ਅੰਦਰੋਂ ਸੰਤੁਸ਼ਟ ਹੋ ਜਾਣਾ, ਸੰਤੁਸ਼ਟ ਹੋ ਜਾਣਾ, ਤ੍ਰਾਪ ਜਾਣਾ, ਸਾਰੇ ਤ੍ਰਿਪਤ ਹੋ ਜਾਂਦੇ ਨੇ, ਸੰਤੁਸ਼ਟ ਹੋ ਜਾਂਦੇ ਨੇ। ਹਾਂਜੀ,
ਸਾਚਾ ਸਾਹਿਬ ਸੱਚੀ ਨਾਈ,
ਸਾਚਾ ਸਾਹਿਬ ਸਾਚੀ ਨਾਈ। ਤੋ ਮੈਂ ਆਖਿਆ ਸੀ ਕਿ ਦੋ ਹੀ ਚੀਜ਼ਾਂ ਹਮੇਸ਼ਾ ਕਾਇਮ ਦਾਇਮ ਨੇ, ਇੱਕ ਸਾਹਿਬ ਤੇ ਇੱਕ ਉਸਦਾ ਨਾਮ। ਇਹ ਹੀ ਸਮਝਾ ਰਹੇ ਨੇ, ਸਾਚਾ ਸਾਹਿਬ ਹੇ ਮਾਲਕ ਤੇਰੀ ਹੋਂਦ ਸਦਾ ਹੈ, ਸਾਚੀ ਨਾਈ ਤੇਰਾ ਨਾਮ ਵੀ ਸਦਾ ਹੈ। ਹਾਂਜੀ,
ਗੁਰਪ੍ਰਸਾਦ ਤੇ ਸਦਾ ਧਿਆਈ,
ਗੁਰਪ੍ਰਸਾਦ ਤਿਸ ਸਦਾ ਧਿਆਈ, ਗੁਰੂ ਦੀ ਕਿਰਪਾ ਦੁਆਰਾ ਉਸ ਮਾਲਕ ਨੂੰ ਸਦਾ ਚੇਤੇ ਰੱਖੀ। ਹਾਂਜੀ,
ਜਨਮ ਮਰਨ ਪੈ ਕਾਟੇ ਮੋਹਾ, ਬਿਨਸੇ ਸੋਗ ਸੰਤਾਪੇ ਜੀਓ।
ਜਨਮ ਮਰਨ ਪੈ, ਤੋ ਪੈ ਕਿਹਾ ਜਨਮ ਮਰਨ ਦਾ ਪੈ, ਜਨਮ ਵੀ ਦੁੱਖ ਹੈ ਮੌਤ ਵੀ ਦੁੱਖ ਹੈ, ਜਨਮ ਵੀ ਸੌਖਾ ਨਹੀਂ, ਜਨਮ ਵੀ ਮੌਤ ਦੇ ਦੁਆਰ ਚੋਂ ਨਿਕਲਣਾ ਤੇ ਮੌਤ ਵੀ ਤੰਗ ਦੁਆਰ, ਦੋਨੇ ਜਨਮ ਮਰਨ ਦੋਨੇ ਵੱਡੇ ਦੁੱਖ ਨੇ ਔਰ ਦੋਨਾਂ ਤੋਂ ਪੈ ਹੈ। ਕਹਿੰਦੇ ਨੇ ਜਨਮ ਮਰਨ ਪੈ ਕਾਟੇ ਮੋਹਾ, ਜਿਉਂ ਹੀ ਮੋਹ ਮਮਤਾ ਕੱਟੀ ਜਾਂਦੀ ਏ, ਜਨਮ ਮਰਨ ਦੇ ਦੁੱਖ ਵੀ ਕੱਟੇ ਜਾਂਦੇ ਨੇ ਨਾਮ ਸਿਮਰਿਆ। ਮੋਹ ਮਮਤਾ ਬਣਦੀ ਏ, ਮੋਹ ਮਮਤਾ ਹੀ ਮੁੜ ਕੇ ਸੰਸਾਰ ਵਿੱਚ ਲਿਆਉਂਦੀ ਹੈ, ਮੋਹ ਮਮਤਾ ਹੀ ਜ਼ੰਜੀਰ ਹੈ, ਇਹੀ ਬੰਧਨ ਹੈ। ਮਰਦਿਆਂ ਸਾਰ ਮਰਨ ਸਮੇਂ ਜੇ ਅਜੇ ਵੀ ਆਤਮਾ ਬੱਝੀ ਹੈ ਸੰਸਾਰ ਨਾਲ, ਕੋਈ ਚਾਹਤ ਹੈ ਅਧੂਰੀ, ਉਹ ਫਿਰ ਲਿਆਏਗੀ। ਸੰਸਾਰ ਨਾਲ ਜ਼ਰਾ ਵੀ ਨਾਤਾ ਅਖੀਰ ਤੱਕ ਹੈ, ਫਿਰ ਖਿੱਚ ਕੇ ਲਿਆਏਗਾ, ਫਿਰ ਜਨਮ। ਤੋ ਮੋਹ ਮਮਤਾ ਇਹ ਸੰਗਲ ਹੈ, ਇਹ ਜ਼ੰਜੀਰ ਹੈ ਜੋ ਖਿੱਚ ਕੇ ਫਿਰ ਲਿਆਉਂਦੀ ਹੈ ਕਿਸੇ ਨਾਲ ਵੀ। ਮੋਹ ਮਮਤਾ ਕਿਸੇ ਨਾਲ ਵੀ, ਮੋਹ ਮਮਤਾ ਪਦਾਰਥ ਦੀ, ਮੋਹ ਮਮਤਾ ਪਰਿਵਾਰ ਦੀ, ਮੋਹ ਮਮਤਾ ਆਪਣੇ ਸਰੀਰ ਦੀ ਕਿ ਮੁੜ ਸਰੀਰ ਲੈਣਾ। ਸਰੀਰ ਨਾਲ ਬਹੁਤ ਲਗਾਓ ਫਿਰ ਜਨਮ ਦੇਵੇਗਾ। ਤੋ ਕਿਸੇ ਕਿਸਮ ਦੀ जो बंधन जो किसी किस्म का बंधन बन जाता है संसार दे नाल वो फिर मुड़ के संसार विच ले आउंदा है। तो कहिंदे ने जदों मोह ममता जप द्वारा कट्टी जांदी है तो जन्म मरण दे गेड़ भी डर भी दूर हो जांदे ने। जन्म मरण पै काटे मोहा मोह टुटन नाल ममता टुटन नाल जन्म मरण दे पै भी टुटदे ने। बिनसे सोग संतापे जियो और सोग संताप सारे दुख जेड़े ये सब मुक जांदे। हां तो एक मोह है ममता है जो बन दी है। हां जी
सास सास नानक साला है
सास सास नानक साला है सिमरत नाम काटे सब पाहे। सास सास एक एक श्वास नाल हर दम नानक ऐ मालिक तेनु चेते करदा है। सिमरत नाम तेरा नाम चेते करदिया काटे सब फाहे ये सारे ममता दे बंधन टुट जांदे ने। ये बंधन तुसी नहीं कट सकते बंधन अपने आप तो नहीं टुटते। जे खुद बंदा मुक्त हो सकदा ते हर कोई मुक्त हो सकदा है। फिर ये बंधन सा तो टुटदे ही नहीं क्योंकि बंधन हन विकारां दे। मन खुद विकारी है मन ने मन दे बंधन तोड़ने ने। जे मन खुद विकारी है ते विकारी मन अपने बंधन किवें तोड़ लेगा। तदे ते गुरु दी लोड़ है तदे ते बाणी दी लोड़ है। तो ये फाहे कट्टे जांदे ने पानी द्वारा गुरु राही। हां जी
पूर्ण आस करी खिन पीतर हर 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 गुण जापे जियो।
पूर्ण आस करी खिन भीतर ए बंधन कट के मिलाप दी जो मेरी आस सी ओ खिन भीतर विच उस प्रभु ने पूरी कर दीती। पूर्ण आस करी ए मेरी एक आस सी जो कि मैं अपने बंधन कट के फिर मिलाप हासिल करा ए खिन भीतर मेरी आस पूरी हो गई ईश्वर ने कर दीती। हुण हर 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 गुण जापे जियो ए आस पूरी होई परमेश्वर दे गुण जपदियां जपदियां। इको एक राह है प्राप्ति दा ओ है एही जप। जप तो बगैर किसे नहीं पाया ना कोई पा सकता है। जप मैं अगे भी मेरा ख्याल है जो शायद अठवीं टेप कईयां ने सुनी होनी कईयां ने नहीं उस विच यही दस्या सी कि शब्द है की नाम है किस तरह शब्द सहाई हुंदा है किस तरह यह सिमरन याद जो बनती है ये किस तरह फिर प्राप्ति वाल लै जांदी है। तो एक राह यही है होर कोई वखरा राह नहीं है। जिन्हां ने भी मालक नू पाया जप के पाया भाव नाम जप के याद पर पक्की की उस दी अंदर नाम जपी दाए अंदर उस दी याद पकाउन ले याद पर पक करन ले। जदों याद उस दी पर पक हो जांदी है हर थाई मालक नजर आउंदा है दृष्टि खुल जांदी है। बस यही एक गल है इत्थे सफलता ले आउणी है कि उस दी याद हमेशा बनी रहे। हां
माज महला पंजवा आओ साजन संत मीत प्यारे।
आओ साजन संत मीत प्यारे संत जना नु आख्या है साजन मित्र है। संत जनो मेरे प्यारे सजनो मित्रो आओ। हां
मिल गावे गुण अगम पारे
मिल गावे असी मिलके गाइए मिल गावे असी मिलके गाइए की गुण अगम अपारे उस बेअंत प्रभु दे गुण असी मिलके गाइए उसका जस कीर्ति उसकी असी इकट्ठे मिलके करिए।
गावत सुनत सबे ही मुक्ते सो त्याइया जिन हम किए जियो।
गावत सुनत सबे ही मुक्ते गाउन वाले भी मुक्त ते सुन वाले भी मुक्त। हुण जड़े आख दिंदे ने जी ਪੜ੍ਹਨਾ ਨਹੀਂ ਆਉਂਦਾ, ਪਾਠ ਕਰਨਾ ਨਹੀਂ ਆਉਂਦਾ, ਇਸ ਕਰਕੇ ਸਮਾਂ ਕੱਢਣੀ ਕੀ ਕਰੀਏ, ਪਾਠ ਕਰ ਨਹੀਂ ਸਕਦੇ, ਬਸ ਬੇਵਸੀ ਹੈ। ਮੈਂ ਆਖਣਾ ਬੇਵਸੀ ਕੁਛ ਨਹੀਂ, ਖੁਦ ਨਹੀਂ ਕਰ ਸਕਦੇ, ਕੋਈ ਕਰ ਰਿਹਾ ਉਸ ਤੋਂ ਸੁਣੋ, ਸੁਣਨ ਲਈ ਕੰਨ ਤੇ ਹੈ ਨਾ। ਜੇ ਪੜ੍ਹੇ ਨਹੀਂ ਬੰਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਨਹੀਂ ਕਰ ਸਕਦਾ, ਸੁਣ ਤੇ ਸਕਦਾ ਹੈ। ਤਾਂ ਕਹਿੰਦੇ ਨੇ ਗਾਉਣ ਵਾਲਾ ਵੀ ਮੁਕਤ ਹੈ, ਉਹ ਤਾਂ ਹੋਵੇਗਾ, ਸੁਣਨ ਵਾਲਾ ਵੀ ਮੁਕਤ ਹੋਵੇਗਾ। ਗਾਵਤ ਸੁਣਤ ਸਭੇ ਹੀ, ਸਾਰੇ ਹੀ ਮੁਕਤੇ। ਤੇ ਮੁਕਤੀ ਮੈਂ ਆਖਿਆ, ਮੁਕਤੀ ਮਰਨ ਪਿੱਛੋਂ ਨਹੀਂ, ਮੁਕਤੀ ਤੇ ਜਿਉਂਦਿਆਂ ਦੀ ਹੈ। ਜਿਨ੍ਹਾਂ ਨੇ ਸੋਚਿਆ ਹੈ ਕਿ ਮਰ ਕੇ ਮੁਕਤ ਹੋਵਾਂਗੇ, ਉਹ ਤੇ ਗਲਤੀ ਸਿਰ ਨੇ, ਉਹ ਕਦੇ ਮੁਕਤ ਨਹੀਂ ਹੋ ਸਕਦੇ, ਉਹ ਤੇ ਫਿਰ ਜੁਨੀਆਂ ਪੈਣਗੇ, ਕਿਉਂਕਿ ਮੁਕਤੀ ਤੇ ਜਿਉਂਦਿਆਂ ਜੀ ਹੁੰਦੀ ਹੈ। ਜਿਹੜਾ ਇਹ ਆਸ ਰੱਖੀ ਬੈਠੇ ਕਿ ਮਰ ਕੇ ਮੁਕਤ ਹੋਵਾਂਗੇ, ਉਹ ਤੇ ਕਦੇ ਨਾ ਮੁਕਤ ਹੋਇਆ। ਬੈਣੀ ਕਹੇ ਸੁਣੋ ਰੇ ਭਗਤੋ, ਮਰਨ ਮੁਕਤੀ ਕਿਨ ਪਾਏ। ਭਗਤ ਬੈਣੀ ਜੀ ਆਖਦੇ ਨੇ, ਐ ਭਗਤ ਜਨੋ ਸੁਣੋ, ਗੱਲ ਤੇ ਮੇਰੀ ਸੁਣੋ, ਤੁਸੀਂ ਦੱਸੋ ਤੇ ਸਹੀ, ਮਰਨ ਮੁਕਤ ਕਿਨ ਪਾਈ, ਮਰ ਕੇ ਮੁਕਤੀ ਕਿਸਨੇ ਪਾਈ ਹੈ, ਕੋਈ ਹੈ ਇਹੋ ਜਿਹਾ ਦੱਸੋ। ਔਰ ਮਰ ਕੇ ਤੇ ਮੁਕਤੀ ਹੁੰਦੀ ਨਹੀਂ, ਮੁਕਤ ਹੈ ਕੀ, ਮੁਕਤੀ ਕੀ ਹੈ? ਮੁਕਤੀ ਤੇ ਵਿਕਾਰਾਂ ਤੋਂ ਛੁਟਕਾਰਾ ਹੈ। ਮੁਕਤੀ ਤੁਹਾਡੇ ਲਈ ਤੇ ਸਿਰਫ ਇਹ ਹੀ ਮਾਨੇ ਰੱਖਦੀ ਹੈ ਕਿ ਕਿਵੇਂ ਵਿਕਾਰਾਂ ਤੋਂ ਛੁਟਕਾਰਾ ਪਾਈਏ, ਇਹਨਾਂ ਬੰਧਨਾਂ ਨੂੰ ਤੋੜੀਏ। ਅੱਗੋਂ ਜੋ ਕਰਨਾ ਉਹ ਤੇ ਮਾਲਕ ਨੇ ਕਰਨਾ, ਉੱਥੇ ਤੇ ਤੁਹਾਡਾ ਜ਼ੋਰ ਹੀ ਨਹੀਂ, ਫਿਰ ਕੀ ਮਾਲਕ ਨੇ ਕੀ ਕਰਨਾ? ਜਿਉਂਦਿਆਂ ਦੀ ਆਨੰਦ ਦੀ ਵਰਖਾ, ਤੇ ਫਿਰ ਇਹ ਜੀਵਨ ਯਾਤਰਾ ਖਤਮ ਕਰਕੇ ਉਸਨੇ ਮੁੜ ਜਨਮ ਨਹੀਂ ਦੇਣਾ। ਮੁੜ ਤੁਹਾਡੀ ਆਤਮਾ ਉਸ ਪਰਮਾਤਮਾ ਚ ਭੇਦ ਹੈ, ਮੁੜ ਜਨਮ ਨਹੀਂ ਹੋਣਾ। ਤੁਹਾਡਾ ਕੰਮ ਤੇ ਸਿਰਫ ਜਪ ਕੇ ਇਹ ਬੰਧਨ ਤੋੜਨੇ, ਇਹ ਇਸੇ ਨੂੰ ਆਖਿਆ ਮੁਕਤੀ। ਅੱਗੋਂ ਤੁਹਾਡੀ ਆਤਮਾ ਨੂੰ ਅਭੇਦ ਕਰਨਾ ਆਪਣੇ ਚ, ਉਹਦਾ ਕੰਮ ਹੈ ਮਾਲਕ ਦਾ, ਉਹ ਹੋਵੇਗਾ, ਅਵਸ਼ ਹੋਵੇਗਾ। ਕਿਉਂਕਿ ਆਖਦੇ ਨੇ ਸਤਿਗੁਰੂ ਥਾਂ ਥਾਂ ਆਖਦੇ ਨੇ, ਮੁੜ ਜਨਮ ਨਹੀਂ ਹੋਏਗਾ, ਫਿਰ ਦੁੱਖਾਂ ਚ ਨਹੀਂ ਪਾਏਗਾ। ਲੇਕਿਨ ਉਹ ਤੇ ਮਾਲਕ ਦੀ ਗੱਲ ਹੈ, ਉਹ ਉਸਨੇ ਕਰਨਾ ਹੈ। ਮਨੁੱਖ ਦੇ ਵਸ ਕੀ ਹੈ ਮੁਕਤੀ ਲਈ? ਅਸੀਂ ਕੀ ਕਰਨਾ ਹੈ? ਅਸੀਂ ਤੇ ਬੰਧਨ ਤੋੜਨੇ, ਅਸੀਂ ਤੇ ਵਿਕਾਰਾਂ ਤੋਂ ਮੁਕਤ ਹੋਣਾ। ਤੇ ਵਿਕਾਰ ਮੈਂ ਆਖਿਆ ਜਪੇ ਤੋਂ ਬਿਨਾ ਨਹੀਂ। ਵਿਕਾਰੀ ਮਨ ਵਿਕਾਰ ਛੱਡ ਨਹੀਂ ਸਕਦਾ ਆਪਣੇ ਆਪ। ਜੇ ਕੋਈ ਕਹੇ ਕਿ ਮੈਂ ਸਦਾਚਾਰੀ ਹੋ ਜਾਣਾ, ਹੌਲੀ ਹੌਲੀ ਕਰਕੇ ਜਪਾਂ ਪਾਵਾਂ ਨਾ, ਸਤਿਗੁਰ ਦਾ ਆਸਰਾ ਪਾਵਾਂ ਨਾ ਲਵਾਂ, ਮੈਂ ਕਾਮ ਹੌਲੀ ਹੌਲੀ ਮਿਟਾ ਲਵਾਂਗਾ ਯਤਨਾਂ ਨਾਲ, ਕ੍ਰੋਧ ਮਿਟਾ ਲਵਾਂਗਾ, ਲੋਭ ਵੀ ਮਿਟਾ ਲਵਾਂਗਾ, ਹੰਕਾਰ ਵੀ ਮਿਟਾ ਲਵਾਂਗਾ, ਇਹ ਮਿਟਦੇ ਨਹੀਂ। ਦਬਾ ਸਕਦੇ ਹੋ ਇਹਨਾਂ ਨੂੰ, ਇਹ ਮਿਟਦੇ ਨਹੀਂ, ਇਹ ਉਭਰਦੇ ਨੇ, ਫਿਰ ਉਭਰਦੇ ਨੇ, ਔਰ ਪਤਾ ਨਹੀਂ ਲੱਗਦਾ ਜਦੋਂ ਇਹ ਬੰਬ ਵਾਂਗੂ ਫਟਦੇ ਨੇ। ਉਹ ਜਿਸਨੇ ਕਾਮ ਵਾਸ਼ਨਾ ਦਬਾਈ, ਮੌਕਾ ਮਿਲੇ ਤੇ ਇੰਜ ਉਹ ਫਟਦਾ ਹੈ ਕਿ ਉਹ ਕੁਝ ਕਰ ਬੈਠਦਾ ਹੈ ਜੋ ਨਹੀਂ ਕਰਨਾ ਚਾਹੀਦਾ। ਜਿਸਨੇ ਕ੍ਰੋਧ ਦਬਾਇਆ, ਉਹ ਵੇਖਦਾ ਹੈ ਕਿ ਬੜਾ ਚਿਰ ਕਾਬੂ ਕੀਤਾ, ਲੇਕਿਨ ਫਿਰ ਇੱਕ ਦਿਨ ਉਹ ਉੱਠਿਆ। ਸ਼ਾਂਤੀ ਅੰਦਰਲੀ ਬਣਦੀ ਨਹੀਂ, ਬਣ ਨਹੀਂ ਸਕਦੀ ਜਦ ਤੱਕ ਨਾਮ ਦੁਆਰਾ ਇਹ ਮੈਲ ਨਾ ਉਤਰੇ। ਗੁਰੂ ਸਮਰੱਥ ਹੈ ਨਾਮ ਦੁਆਰਾ, ਨਾਮ ਦੁਆਰਾ ਇਹ ਪ੍ਰਭੂ ਦਾ ਹੁਕਮ ਹੈ ਕਿ ਨਾਮ ਦੁਆਰਾ ਮੈਲ ਤੁਸੀਂ ਲਾਉਂਦੇ ਨਹੀਂ, ਲੈ ਜਾਂਦੀ ਹੈ। ਨਾਮ ਦੁਆਰਾ ਤੁਹਾਨੂੰ ਯਤਨ ਨਹੀਂ ਕਰਨਾ ਪੈਂਦਾ, ਵਿਕਾਰ ਆਪ ਦੌੜਦੇ ਨੇ। ਸਾਡਾ ਕੰਮ ਤੇ ਸਿਰਫ ਜਪਣ ਹੈ, ਸਿਮਰਨ ਹੈ, ਯਾਦ ਹੈ, ਫਿਰ ਵਿਕਾਰ ਟੁੱਟਦੇ ਨੇ। ਔਰ ਵਿਕਾਰ ਟੁੱਟਦੇ ਆ ਸਮਝ ਲਓ ਮੁਕਤ ਹੋ ਗਏ, ਤੁਸੀਂ ਬੰਧਨਾਂ ਤੋਂ ਟੁੱਟ ਗਏ। ਅੱਗੋਂ ਮਾਲਕ ਨੇ ਕਰਨਾ ਜੋ ਕਰਨਾ, ਫਿਰ ਉਸਦੀ ਕਿਰਪਾ, ਫਿਰ ਫਰਜ਼ ਉਸਦਾ, ਉਹਨੇ ਨਿਭਾਉਣਾ ਆਪ ਹੀ, ਤੁਹਾਡੇ ਤੋਂ ਪੁੱਛੇ ਬਗੈਰ, ਕਿਸੇ ਤੋਂ ਪੁੱਛੇ ਬਗੈਰ, ਉਸਨੇ ਜੋ ਨਿਯਮ ਉਸਦੇ ਹੈ ਉਸ ਅਨੁਸਾਰ ਜੀਵ ਨਾਲ ਵਰਤਣਾ। ਹਾਂਜੀ, ਹਾਂਜੀ।
ਜਨਮ ਜਨਮ ਕੇ ਕਿਲਬਿਕ ਗਾਵੈ ਜਾਵੈ,
ਜਨਮ ਜਨਮ ਕੇ ਕਿਲਬਿਕ ਜਾਵੈ। ਕਿਲਬਿਕ ਇੱਕ ਨਹੀਂ, ਕਿਲਬਿਕ ਆਖਦੇ ਨੇ ਪਾਪਾਂ ਨੂੰ, ਕਿਲਬਿਕ ਕੀ ਹੁੰਦੇ ਨੇ ਬੇਟਾ? ਪਾਪ ਹੁੰਦੇ ਨੇ। ਪਾਪ ਕੋਈ ਇੱਕ ਨਹੀਂ ਹੈ, ਕਹਿੰਦੇ ਨੇ ਪਾਪ ਅਸੀਂ ਨਾਲ ਲੈ ਕੇ ਆਏ, ਪਿੱਛੋਂ ਨਾਲ ਲੈ ਕੇ ਆਏ। ਆਖਰੇ ਨੇ ਜਨਮ ਜਨਮ ਕੇ, ਕੋਈ ਇੱਕ ਜਨਮ ਦੇ, ਇਸ ਜਨਮ ਦੇ ਹੀ ਥੋੜੋ ਨੇ। ਮੈਲ ਸੰਸਕਾਰ ਸੁਭਾ ਜਿਹੜਾ ਆਤਮਾ ਦਾ ਬਣ ਗਿਆ ਨਾ, ਸੁਭਾ ਜਿਹਨੂੰ ਕਹਿੰਦੇ ਹੋ ਤੁਸੀਂ, ਕੀ ਹੋ ਤੁਹਾਡਾ ਜੋ ਸੁਭਾ, ਉਹ ਨਿੱਜੀ ਤੁਸੀਂ, ਉਹ ਸੰਸਕਾਰ ਜਿਹੜੇ ਤੁਹਾਡੇ ਸੁਭਾ ਬਣਾਉਂਦੇ ਨੇ, ਉਹ ਕੁਛ ਇਸੇ ਜਨਮ ਦੇ ਨਹੀਂ। ਇਹ ਨਾ ਸਮਝਣਾ ਕਿ ਜਨਮ ਤੋਂ ਲੈ ਕੇ ਹੁਣ ਤੱਕ ਉਹ ਤੁਸੀਂ ਇਕੱਠੇ ਕੀਤੇ ਨੇ, ਉਹ ਇਕੱਠੇ ਹੁੰਦੇ ਤੁਰੇ ਆ ਰਹੇ ਨੇ। ਪੂੰਜੀ ਪੁਰਾਣੀ ਹੈ, ਜਮ੍ਹਾਂ ਹੁੰਦੀ ਤੁਰੀ ਆ ਰਹੀ ਹੈ, ਅੱਛਾਈ ਵੀ ਬੁਰਾਈ ਵੀ। ਤੋ ਆਖਦੇ ਨੇ ਜਨਮ ਜਨਮ ਕੇ ਕਿਲ ਬਿਖ ਜਾਵੇ, ਉਹ ਜਿਹੜੇ ਪਾਪ ਤੋਂ ਇਹ ਜੀਵ ਇਕੱਠੇ ਕਰ ਲਏ ਨੇ ਜਨਮਾਂ ਜਨਮਾਂਤਰਾਂ ਤੋਂ, ਉਹ ਜਪਦਿਆਂ ਉਹ ਸਾਰੇ ਸੰਸਕਾਰ ਟੁੱਟ ਜਾਣਗੇ, ਤੇਰਾ ਸੁਭਾਅ ਬਦਲ ਜਾਏਗਾ, ਕ੍ਰਾਂਤੀ ਆ ਜਾਏਗੀ, ਤੂੰ ਨਵਾਂ ਹੋ ਜਾਏਗਾ, ਪੁਰਾਣਾ ਮਿਟ ਜਾਏਗਾ। ਹਾਂਜੀ,
ਮਨ ਚਿੰਦੇ ਸਹੀ ਫਲ ਪਾਵੇ।
ਔਰ ਜਿਉਂ ਹੀ ਕਿਲਬਿਕ ਕੱਟੇ ਜਾਣਗੇ, ਮਨ ਚਿੰਦੇ, ਮਨ ਦਾ ਇੱਛਿਆ ਹੋਇਆ ਫਲ ਉਹ ਤੂੰ ਪਾਵੇਂਗਾ। ਔਰ ਬੰਦਗੀ ਕਰਨ ਵਾਲਾ ਜਿਹੜਾ ਹੈ, ਉਸਦਾ ਚਿੰਦਿਆ ਹੋਇਆ, ਉਸਦਾ ਇੱਛਿਆ ਹੋਇਆ ਬਹੁਤਾ ਕੁਛ ਨਹੀਂ ਹੁੰਦਾ। ਭਗਤ ਜਨ, ਸੰਤ ਜਨ ਤੇ ਇੱਕੋ ਇੱਛਾ ਰੱਖਦੇ ਨੇ, ਬਸ ਉਹ ਇੱਛਾ, ਉਹ ਫਲ ਉਹ ਪਾ ਲੈਂਦੇ ਨੇ। ਮਨ ਚਿੰਦੇ, ਮਨ ਦੇ ਚਿੰਦੇ ਹੋਏ, ਮਨ ਦੇ ਇੱਛੇ ਹੋਏ ਫਲ ਪਾਵੇ, ਪਾ ਲੈਂਦੇ ਨੇ ਕੌਣ? ਸੰਤ ਜਨ। ਹਾਂਜੀ,
ਸਿਮਰ ਸਾਹਿਬ ਸੋ ਸੱਚ ਸਵਾਮੀ ਰਿਜ਼ਕ ਸਬਸ ਕਉ ਦੀਏ ਜੀਓ।
ਸਿਮਰ ਸਾਹਿਬ ਸੋ ਸੱਚ ਸਵਾਮੀ ਰਿਜ਼ਕ ਸਬਸ ਕਉ ਦੀਏ ਜੀਓ। ਤੂੰ ਉਸ ਮਾਲਕ ਨੂੰ ਚੇਤੇ ਰੱਖ, ਉਸ ਸਦਾ ਥਿਰ ਰਹਿਣ ਵਾਲੇ ਮਾਲਕ ਨੂੰ ਯਾਦ ਰੱਖ, ਜੋ ਸਾਰਿਆਂ ਨੂੰ ਹੀ ਰਿਜ਼ਕ ਉਪੜਦਾ ਕਰਦਾ ਹੈ। ਹਾਂਜੀ,
ਨਾਮ ਜਪਤ ਸਰਬ ਸੁਖ ਪਾਈਐ।
ਨਾਮ ਜਪਤ ਸਰਬ ਸੁਖ ਪਾਈਏ, ਨਾਮ ਜਪ ਕੇ ਸਾਰੇ ਹੀ ਸੁਖ ਪਾ ਲਈਦੇ ਨੇ। ਨਾ ਸਿਰਫ ਅੰਦਰਲੇ ਬਾਹਰਲੇ ਸੁਖ ਵੀ ਪ੍ਰਭੂ ਬਖਸ਼ਦਾ ਹੈ, ਬਖਸ਼ਿਸ਼ਾਂ ਹੁੰਦੀਆਂ ਨੇ। ਨਾਮ ਜਪਤ ਸਰਬ, ਸਾਰੇ ਹੀ ਸੁਖ ਪਾਈਏ। ਦੁਨਿਆਵੀ ਸੁਖ ਜਿਨ੍ਹਾਂ ਪਿੱਛੇ ਅੱਜ ਮਨੁੱਖ ਦੌੜਦਾ, ਉਹ ਦੁੱਖ ਤੇ ਫਿਰ ਮਨੁੱਖ ਦੇ ਪਿੱਛੇ ਦੌੜਦੇ ਨੇ। ਆ ਵੇਖਿਆ ਭਗਤ ਜਨਾਂ ਦੇ ਪਿੱਛੇ ਪੀੜਾਂ ਲੱਗੀਆਂ ਫਿਰਦੀਆਂ ਨੇ। ਹੁਕਮ ਕਰੋ ਸੰਤ ਜਨੋ ਕੀ ਕਰੀਏ, ਹੁਕਮ ਕਰੋ ਭਗਤ ਜਨੋ ਕੀ ਕਰੀਏ, ਕੀ ਸੇਵਾ ਕਰੀਏ ਤੁਹਾਡੀ। ਲੇਕਿਨ ਉਹਨਾਂ ਦੀ ਇੱਛਾ ਹੀ ਨਹੀਂ ਹੁੰਦੀ। ਉਧਰੋਂ ਤੇ ਮਨ ਤੋੜ ਲੈਣੇ, ਉਧਰੋਂ ਤੇ ਬੰਧਨ ਤੋੜ ਲੈਣੇ, ਹੁਣ ਇੱਛਾ ਕੋਈ ਨਹੀਂ ਰਹਿੰਦੀ। ਅਜਬ ਖੇਡ ਹੈ ਮਾਲਕ ਦੀ, ਜਦੋਂ ਇੱਛਾਵਾਂ ਹੁੰਦੀਆਂ ਨੇ ਉਦੋਂ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ ਮਨੁੱਖ ਦੀਆਂ। ਔਰ ਜਿਸ ਦਿਨ ਪ੍ਰਭੂ ਦੀ ਬਖਸ਼ਿਸ਼ ਹੋ ਜਾਂਦੀ ਹੈ, ਪ੍ਰਭੂ ਆਖਦਾ ਮੰਗ, ਉਦੋਂ ਮੰਗਣ ਦੀ ਇੱਛਾ ਕੋਈ ਨਹੀਂ ਰਹਿੰਦੀ। ਆਖਦਾ ਬਸ ਇਹ ਦੀਦਾਰ ਹੀ ਬਹੁਤ ਹਨ, ਫਿਰ ਇੱਛਾ ਨਹੀਂ ਕੋਈ ਰਹਿੰਦੀ। ਹਾਂਜੀ,
ਸਭ ਭਾਉ ਬਿਨਸੈ ਹਰ ਹਰ ਧਿਆਇਐ।
ਸਭ ਭਾਉ ਬਿਨਸੈ, ਸਾਰੇ ਡਰ ਬਿਨਸ ਜਾਂਦੇ ਨੇ। ਹਰ ਹਰ ਧਿਆਇਐ, ਜਦੋਂ ਹਰੀ ਨੂੰ ਚੇਤੇ ਕਰੀਏ। ਹਾਂਜੀ,
ਜਿਨ ਸੇਵਿਆ ਸੋ ਪਾਰ ਗ੍ਰਾਮੀ ਕਾਰਜ ਸਗਲੇ ਥੀਏ ਜੀਓ।
ਜਿਨ ਸੇਵਿਆ ਸੋ ਪਾਰ ਗ੍ਰਾਮੀ, ਜਿਨ੍ਹਾਂ ਜਿਨ੍ਹਾਂ ਨੇ ਮਾਲਕ ਨੂੰ ਚੇਤੇ ਕੀਤਾ ਉਹ ਪਾਰ ਗ੍ਰਾਮੀ ਹੋ ਗਏ। ਪਾਰ ਗ੍ਰਾਮੀ ਭਾਵ ਉਹ ਪੂਰਨ ਪੁਰਸ਼ ਹੋ ਗਏ, ਪਾਰ ਗ੍ਰਾਮੀ ਹੋ ਗਏ, ਉਹ ਪੂਰਨ ਪੁਰਸ਼ ਹੋ ਗਏ। ਕਾਰਜ ਸਗਲੇ ਥੀਏ ਜੀਓ, ਸਾਰੇ ਹੀ ਉਹਨਾਂ ਦੇ ਕੰਮ ਸਫਲ ਹੋ ਗਏ। ਹਾਂਜੀ,
ਆਏ ਪਿਆ ਤੇਰੀ ਸਰਣਾਈ, ਜੋ ਪਾਵੈ ਤਿਉਂ ਲਿਓ ਮਲਾਈ।
ਆਏ ਪਿਆ ਤੇਰੀ ਸਰਣਾਈ, ਹੇ ਪ੍ਰਭੂ ਬਹੁਤ ਆਸਰੇ ਵੇਖ ਲਏ, ਬਹੁਤ ਭਟਕ ਕੇ ਵੇਖ ਲਿਆ, ਹੁਣ ਥੱਕ ਕੇ ਤੇਰੀ ਸ਼ਰਨ ਆ ਗਿਆ। ਆਏ ਪਿਆ, ਥੱਕ ਕੇ ਸ਼ਰਨ ਆਉਂਦਾ ਬੰਦਾ, ਪਟਕ ਪਟਕ ਕੇ ਆਉਂਦਾ, ਪਹਿਲਾਂ ਤੇ ਅਜ਼ਮਾ ਕੇ ਵੇਖਦਾ ਕਿ ਮੇਰੀ ਸੱਤਾ ਚੱਲ ਜਾਏ, ਮੇਰਾ ਜ਼ੋਰ ਚੱਲ ਜਾਏ, ਜਦੋਂ ਥੱਕ ਜਾਂਦਾ ਹੈ ਤਾਂ ਫਿਰ ਆਉਂਦਾ ਹੈ, ਆਏ ਪਿਆ ਤੇਰੀ ਸ਼ਰਨਾਈ। ਹਾਂਜੀ,
ਜਿਉਂ ਪਾਵੈ ਤਿਉਂ ਲਿਹੁ ਮਲਾਈ,
ਜਿਉਂ ਭਾਵੈ ਤਿਉਂ ਲੈ ਨਿਲਾਈ। ਐ ਮਾਲਕ, ਫਿਰ ਆਖਦਾ ਕਿ ਹੁਣ ਮੇਰਾ ਜ਼ੋਰ ਨਹੀਂ, ਹੁਣ ਜਿਸ ਤਰ੍ਹਾਂ ਤੇਰੀ ਮਰਜ਼ੀ ਹੈ ਉਸੇ ਤਰ੍ਹਾਂ ਮਿਲਾ ਲੈ, ਆਪਣੇ ਯਤਨ ਕਰ ਵੇਖੇ ਸਫਲਤਾ ਨਹੀਂ ਪਾਈ, ਹੁਣ ਐ ਮਾਲਕ ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ ਉਸੇ ਤਰ੍ਹਾਂ ਉਭਾਰ ਲੈ, ਉਸੇ ਤਰ੍ਹਾਂ ਮੈਨੂੰ ਤੂੰ ਬਚਾ ਲੈ, ਮਿਲਾ ਲੈ ਆਪਣੇ ਵਿੱਚ। ਹਾਂਜੀ,
ਕਰ ਕਿਰਪਾ ਪ੍ਰਭ ਭਗਤੀ ਲਾਓ, ਸਚ ਨਾਨਕ ਅੰਮ੍ਰਿਤ ਪੀਏ ਜੀਓ।
ਕਰ ਕਿਰਪਾ ਪ੍ਰਭ ਭਗਤੀ ਲਾਓ, ਇਹ ਪ੍ਰਭੂ ਕਿਰਪਾ ਕਰਕੇ ਆਪਣੀ ਭਗਤੀ ਦਾ ਪ੍ਰੇਮ ਲਾਵੋ ਤਾਂ ਕਿ ਮੈਂ ਤੁਹਾਡੀ ਭਗਤੀ ਵਿੱਚ ਜੁੜਾਂ। ਸੱਚ ਨਾਨਕ ਅੰਮ੍ਰਿਤ ਪੀਏ ਜੀਓ, ਸੱਚ ਸੱਚ ਭਾਵ ਅਕਾਲ ਪੁਰਖ, ਅਕਾਲ ਪੁਰਖ ਦਾ ਨਾਮ ਰੂਪੀ ਅੰਮ੍ਰਿਤ ਪੀਏ ਜੀਓ। ਹੇ ਨਾਨਕ, ਨਾਨਕ ਦਾਸ ਵੀ ਤੇਰਾ ਨਾਮ ਰੂਪੀ ਅੰਮ੍ਰਿਤ ਛਕੇ ਤੇ ਜੀਵਤ ਹੋਵੇ।
ਮਾਨ ਮਹਿਲਾ ਪੰਜਵਾਂ, ਭਏ ਕਿਰਪਾਲ ਗੋਬਿੰਦ ਗੋਸਾਈ।
ਭਏ ਕਿਰਪਾਲ ਗੋਬਿੰਦ ਗੋਸਾਈ, ਯਾਦ ਜੇ ਕਿਸੇ ਨੂੰ ਗੋਸਾਈ ਦੇ ਅਰਥ ਚੇਤਾ ਹੈ, ਕਿਸੇ ਨੂੰ ਚੇਤਾ ਬਣਾਇਆ ਕਰੋ। ਹੁਣ
ਮਾਲਕ
ਗੋਸਾਈ ਠੀਕ ਹੈ, ਆ ਠੀਕ ਆਖਿਆ ਸੀ, ਧਰਤੀ ਦਾ ਮਾਲਕ ਗੱਗੇ ਨੂੰ ਔਂਕੜ ਗੋ, ਇੰਨਾ ਕੁ ਅਰਥ ਹੁੰਦਾ ਹੈ ਧਰਤੀ ਦਾ, ਤੇ ਸਾਈ ਆਖਦੇ ਨੇ ਮਾਲਕ ਨੂੰ, ਧਰਤੀ ਦਾ ਮਾਲਕ ਗੋਸਾਈ। ਇਵੇਂ ਗੋਬਿੰਦ, ਗੋਬਿੰਦ ਗੋ ਧਰਤੀ, ਵਿੰਦ ਪਾਲਕ ਧਰਤੀ ਦਾ ਪਾਲਕ, ਧਰਤੀ ਨੂੰ ਪਾਲਣ ਹਾਰ। ਤੋ ਕਹਿੰਦੇ ਨੇ ਭਏ ਕਿਰਪਾਲ ਗੋਬਿੰਦ ਗੋਸਾਈ, ਪਰਮੇਸ਼ਰ ਜੋ ਧਰਤੀ ਦਾ ਪਾਲਕ ਏ, ਜੋ ਧਰਤੀ ਦਾ ਮਾਲਕ ਏ, ਦਇਆ ਦੇ ਘਰ ਵਿੱਚ ਆਇਆ। ਭਏ ਕਿਰਪਾਲ, ਉਹ ਪਰਮੇਸ਼ਰ ਦਇਆ ਦੇ ਘਰ ਵਿੱਚ ਆਇਆ, ਤੇ ਜਦੋਂ ਦਇਆ ਦੇ ਘਰ ਵਿੱਚ ਆਉਂਦਾ ਹੈ ਤੇ ਫਿਰ ਕੀ ਹੁੰਦਾ? ਅਗਲੀ ਤੁਕ ਵਿੱਚ ਦੱਸਦੇ ਨੇ। ਹਾਂਜੀ,
ਮੇਘ ਵਰਸੈ ਸਭਨੀ ਥਾਈ,
ਮੇਘ ਵਰਸੈ ਸਭਨੀ ਥਾਈ। ਤੋ ਆਖਦੇ ਨੇ ਇਹ ਮੇਘ ਦੇ, ਆਖਦੇ ਨੇ ਬੱਦਲਾਂ ਨੂੰ, ਬੱਦਲਾਂ ਨੂੰ ਆਖੀਦਾ ਮੇਘ। ਤੋ ਜਿਵੇਂ ਬੱਦਲ ਛਾ ਜਾਂਦੇ ਨੇ ਆਕਾਸ਼ ਦੇ ਵਿੱਚ ਤੇ ਫਿਰ ਇਹ ਮੀਂਹ ਵਰਸਾਉਂਦੇ ਨੇ, ਫਿਰ ਇਹ ਮੀਂਹ ਵਰਸਾਉਂਦੇ ਨੇ, ਮੀਂਹ ਪੈਂਦਾ ਹੈ ਟੋਇਆਂ ਤੇ, ਟਿੱਬਿਆਂ ਤੇ, ਹਰ ਥਾਈ ਮੀਂਹ ਪੈਂਦਾ ਹੈ, ਬਾਰਿਸ਼ ਹੁੰਦੀ ਹੈ। ਮੇਘ ਵਰਸ ਹੈ, ਮੇਘ ਬੱਦਲਾਂ ਨੂੰ ਵੀ ਆਖਦੇ ਨੇ, ਮੇਘ ਬਾਰਿਸ਼ ਨੂੰ ਵੀ ਆਖਦੇ ਨੇ, ਮੀਂਹ ਨੂੰ ਵੀ ਆਖਦੇ ਨੇ। ਤੋ ਕਹਿੰਦੇ ਨੇ ਮੇਘ ਵਰਸ ਹੈ ਸਭਨੀ ਥਾਈ, ਹਰ ਥਾਂ ਵਰਖਾ ਹੁੰਦੀ ਹੈ ਜਦੋਂ ਧਰਤੀ ਖੁਸ਼ਹਾਲ ਹੋ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਪਰਮੇਸ਼ਰ ਦਇਆ ਦੇ ਘਰ ਵਿੱਚ ਆਉਂਦਾ ਹੈ ਤੇ ਉਹਦੀ ਦਇਆ ਹਰ ਥਾਈ ਵਰਦੀ ਹੈ, ਕੋਈ ਇੱਕ ਅੱਧੇ ਤੇ ਵਰਦੀ ਨਹੀਂ ਹੈ, ਹਰ ਥਾਈ ਵਰਦੀ ਹੈ। ਲੇਕਿਨ ਕਈਆਂ ਦਾ ਹਿਰਦਾ ਕਾਸਾ ਸਿੱਧਾ ਹੈ, ਇਸ ਮਿਹਰ ਨੂੰ ਪਾ ਲੈਣ ਲਈ ਤਤਪਰ ਨੇ, ਉਹ ਇਸ ਮਿਹਰ ਨੂੰ ਮਹਿਸੂਸ ਕਰਦੇ ਨੇ, ਲਾਹਾ ਲੈਂਦੇ ਨੇ ਮਿਹਰ ਦਾ। ਕਈਆਂ ਦਾ ਕਾਸਾ ਪੁੱਠਾ ਹੈ, ਜਿਵੇਂ ਧਰਤੀ ਉੱਚੀ ਹੋਵੇ ਟਿੱਬੇ ਤੋਂ ਮੀਂਹ ਪਾਣੀ ਬਹਿ ਕੇ ਥੱਲੇ ਆ ਜਾਂਦਾ ਹੈ, ਟਿੱਬੇ ਤੇ ਠਹਿਰਦਾ ਕੋਈ ਨਹੀਂ, ਇਹੀ ਹਾਲਤ ਹੈ। ਮਾਲਕ ਦੀ ਦਇਆ ਤੇ ਵਰਦੀ ਹੈ, ਲੇਕਿਨ ਜਿਨ੍ਹਾਂ ਦੇ ਕਾਸੇ ਪੁੱਠੇ ਨੇ, ਜਿਨ੍ਹਾਂ ਨੇ ਖੱਪਰ ਪੁੱਠੇ ਫੜੇ ਨੇ, ਉਹਨਾਂ ਦੇ ਹਿਰਦੇ ਕੁਛ ਨਹੀਂ ਪੈਂਦਾ। ਤੋ ਆਖਦੇ ਨੇ ਮੇਘ ਵਰਸੈ ਸਭਨੀ ਥਾਈ। ਹਾਂਜੀ,
ਦੀਨ ਦਿਆਲ ਸਦਾ ਕਿਰਪਾਲਾ, ਠੰਡ ਪਾਈ ਕਰ ਧਾਰੇ ਜੀਓ।
ਦੀਨ ਦਿਆਲ ਸਦਾ ਕਿਰਪਾਲਾ, ਠੰਡ ਪਾਈ ਕਰ ਧਾਰੇ ਜੀਓ। ਤੋ ਆਖਦੇ ਨੇ ਕਿ ਜਦੋਂ ਮਾਲਕ ਦਿਆਲੂ ਹੁੰਦਾ ਹੈ ਤੇ ਜਿਵੇਂ ਮੀਂਹ ਦੀ ਵਰਖਾ ਹੁੰਦੀ ਹੈ, ਤਿਵੇਂ ਧਰਤੀ ਖਿੜ ਉੱਠਦੀ ਹੈ, ਤਿਵੇਂ ਜਦੋਂ ਮਾਲਕ ਕਿਰਪਾ ਕਰਦਾ ਹੈ ਤੇ ਕਿਰਪਾ ਕਿਸ ਤਰ੍ਹਾਂ ਕਰਦਾ ਹੈ? ਨਾਮ ਦੀ ਵਰਖਾ ਕਰਦਾ ਹੈ। ਨਾਮ ਜਿਹੜੇ ਹਿਰਦਿਆਂ ਨੂੰ ਠਾਰਦਾ ਹੈ, ਭਾਵ ਜਿਹੜੇ ਜਿਹੜੇ ਗੁਰੂ ਦੇ ਲੜ ਲੱਗ ਜਾਂਦੇ ਨੇ ਤੇ ਨਾਮ ਹਾਸਲ ਕਰਦੇ ਨੇ, ਉਹਨਾਂ ਦੇ ਹਿਰਦੇ ਸੀਤਲ ਹੁੰਦੇ ਨੇ, ਠੰਡੇ ਹੁੰਦੇ ਨੇ। ਗੁਰੂ ਦੀ ਰਾਹੀ ਮੇਘ ਵਰਦਾ ਹੈ। ਨਾਮ ਦੀ ਵਰਖਾ ਜੋ ਹੁੰਦੀ ਹੈ ਗੁਰੂ ਦੀ ਰਾਹੀ ਹੁੰਦੀ ਹੈ, ਗੁਰੂ ਦੀ ਬਾਣੀ ਰਾਹੀਂ ਹੁੰਦੀ ਹੈ। ਜਿਹੜਾ ਜਿਹੜਾ ਹਿਰਦਾ ਉਸ ਬਾਣੀ ਨੂੰ ਪ੍ਰਵਾਨ ਕਰਦਾ ਹੈ, ਉਹ ਹਿਰਦਾ ਕਹਿੰਦੇ ਨੇ ਠਰ ਜਾਂਦਾ ਹੈ, ਸ਼ਾਂਤ ਹੋ ਜਾਂਦਾ ਹੈ। ਤੋ ਦੀਨ ਦਿਆਲ ਸਦਾ ਕਿਰਪਾਲਾ, ਉਹ ਦਿਆਲੂ ਪ੍ਰਭੂ ਹਮੇਸ਼ਾ ਹੀ ਕਿਰਪਾ ਦੇ ਘਰ ਵਿੱਚ ਹੁੰਦਾ ਹੈ। ਉਹ ਤੇ ਹਮੇਸ਼ਾ ਹੀ ਨਾਮ ਦੀ ਵਰਖਾ ਮਹਾਂਪੁਰਖਾਂ ਦੁਆਰਾ ਕਰਾਉਂਦਾ ਹੈ, ਤੇ ਜਿਹੜੇ ਜਿਹੜੇ ਉਸ ਨਾਮ ਦੀ ਵਰਖਾ ਦਾ ਲਾਹਾ ਲੈਂਦੇ ਨੇ ਉਹਨਾਂ ਦੇ ਹਿਰਦੇ ਚ ਠੰਡ ਪੈਂਦੀ, ਠੰਡ ਪਾਈ ਕਰਤਾਰ ਹੈ ਜੀ। ਫਿਰ ਜਿਨ੍ਹਾਂ ਜਿਨ੍ਹਾਂ ਹਿਰਦਿਆਂ ਤੇ ਇਹ ਮੀਂਹ ਵਰਦਾ ਹੈ ਉਹ ਹਿਰਦੇ ਠਰ ਜਾਂਦੇ ਨੇ। ਹਾਂਜੀ।
ਆਪਣੇ ਜੀ ਜੰਤ
ਪ੍ਰਤਿਪਾਰੇ ਆਪਣੇ ਜੀ ਜੰਤ ਪ੍ਰਤਿਪਾਰੇ ਪ੍ਰਤਿਪਾਰੇ ਪ੍ਰਤਿਪਾਲਨਾ ਕਰਦਾ ਹੈ। ਪ੍ਰਤਿਪਾਲਨਾ ਕੀ ਹੈ? ਕੀ ਸਿਰਫ ਰੋਜ਼ੀ ਦੇ ਦੇਣੀ, ਰੋਟੀ ਟੁੱਕ ਅਨਾਜ ਦੇ ਦੇਣਾ, ਕੱਪੜੇ ਦੇ ਦੇਣੇ, ਮੁਹੱਈਆ ਕਰ ਦੇਣੇ, ਕੀ ਇਹ ਪ੍ਰਤਿਪਾਲਨਾ ਆਖੀ ਦੀ ਹੈ? ਨਹੀਂ। ਘਰ ਅਸੀਂ ਬੱਚੇ ਪਾਲਨੇ ਆ ਨਾ, ਕੀ ਸਿਰਫ ਰੋਟੀ ਕੱਪੜਾ ਦੇਈਦਾ? ਨਹੀਂ, ਬਹੁਤ ਕੁਛ ਦੇਈਦਾ। ਪਿਆਰ ਦੇਈਦਾ ਹੈ, ਹਰ ਕਿਸਮ ਦੀ ਬੱਚੇ ਨਾਲ ਹਰ ਕਿਸਮ ਦੀ ਸਹਾਇਤਾ ਕਰੀਦੀ, ਬੱਚੇ ਨੂੰ ਦੁੱਖ ਔਖੜ ਦੁੱਖ ਸਮੇਂ ਔਕੜ ਸਮੇਂ ਬੱਚੇ ਦੇ ਨਾਲ ਹੋਈਦਾ ਹੈ। ਇਸੇ ਤਰ੍ਹਾਂ ਜਿਸ ਤਰ੍ਹਾਂ ਮਾਂ ਬਾਪ ਬੱਚੇ ਦੀ ਪ੍ਰਤਿਪਾਲਨਾ ਕਰਦੇ ਨੇ, ਉਹ ਸਾਡਾ ਮਾਲਕ ਵੀ ਸਾਡੀ ਪ੍ਰਤਿਪਾਲਨਾ ਇਸੇ ਤਰ੍ਹਾਂ ਕਰਦਾ ਹੈ। ਉਹ ਵੀ ਇਸੇ ਤਰ੍ਹਾਂ ਦੇਖ ਰੇਖ ਰੱਖਦਾ ਹੈ ਸਾਡੀ, ਨਾ ਸਿਰਫ ਰੋਟੀ ਕੱਪੜਾ, ਅੰਨ ਪਾਣੀ ਕੱਪੜਾ ਇਹ ਤੇ ਹਰ ਇੱਕ ਜੀਵਾਂ ਨੂੰ ਮਿਲਦਾ ਹੈ, ਜੈਸੇ ਜੈਸੇ ਪਾਗ ਕੋਈ ਲਿਖਾ ਹੈ ਮਿਲਦਾ ਹੈ, ਸਭਨਾਂ ਨੂੰ ਮਿਲਦਾ ਹੈ। ਲੇਕਿਨ ਨਾਲ ਦੂਸਰੀ ਦੇਖ ਰੇਖ ਵੀ ਹੈ, ਹਰ ਤਰ੍ਹਾਂ ਨਾਲ ਮਾਲਕ ਸਾਡੀ ਰਖਵਾਲੀ ਕਰਦਾ ਹੈ। ਹਾਂਜੀ।
ਜਿਉਂ ਬਾਰਿਕ ਮਾਤਾ ਸਮਾਰੇ,
ਜਿਉਂ ਬਾਰਿਕ ਮਾਤਾ ਸਮਾਰੇ, ਸਮਾਰੇ ਦਾ ਮਤਲਬ ਹੈ ਸੰਭਾਲੇ। ਜਿਸ ਤਰ੍ਹਾਂ ਮਾਂ ਬੱਚੇ ਨੂੰ ਸੰਭਾਲਦੀ ਹੈ, ਇਵੇਂ ਉਹ ਮਾਲਕ ਪ੍ਰਭੂ ਸਾਨੂੰ ਸੰਭਾਲਦਾ ਹੈ, ਸਾਨੂੰ ਜੀਵਾਂ ਨੂੰ। ਤੇ ਅਸੀਂ ਤੇ ਬਹੁਤ ਹੀ ਗਲਤ ਖਿਆਲ ਬਣਾਈ ਬੈਠੇ ਹਾਂ ਕਿ ਪ੍ਰਭੂ ਤੇ ਸਜ਼ਾ ਦਿੰਦਾ, ਉਹ ਤੇ ਦੁੱਖ ਹੀ ਦਿੰਦਾ, ਉਹ ਤੇ ਤੰਗ ਹੀ ਕਰਦਾ, ਉਹ ਤੇ ਸਾਡੇ ਜ਼ਖਮਾਂ ਚ ਨੂਣ ਛਿੜਕ ਕੇ ਹੀ ਰਾਜ਼ੀ ਹੈ, ਇਹੋ ਜਿਹੇ ਖਿਆਲ ਮਨੁੱਖ ਬਣਾ ਲੈਂਦਾ ਹੈ। ਤੇ ਬੜੀ ਗਲਤੀ ਸਿਰ ਹੁੰਦੇ ਹਾਂ ਅਸੀਂ, ਕਿਉਂਕਿ ਦੁੱਖ ਤੇ ਅਸੀਂ ਆਪਣੇ ਆਪਣੇ ਕੀਤੇ ਦਾ ਪਾਉਂਦੇ ਹਾਂ, ਦੁੱਖ ਸਾਡੇ ਆਪਣੇ ਖੜੇ ਕੀਤੇ ਨੇ। ਮਾਲਕ ਦੁਖੀ ਕਰਕੇ ਰਾਜ਼ੀ ਨਹੀਂ, ਕੋਈ ਮਾਂ ਪਿਓ ਬੱਚੇ ਨੂੰ ਦੁਖੀ ਕਰਕੇ ਰਾਜ਼ੀ ਨਹੀਂ, ਉਹ ਸਾਡਾ ਮਾਂ ਬਾਪ ਹੈ, ਅਸੀਂ ਉਸਦੇ ਬੱਚੇ ਹਾਂ, ਉਹ ਵੀ ਸਾਨੂੰ ਦੁੱਖ ਦੇ ਕੇ ਰਾਜ਼ੀ ਨਹੀਂ। ਜਦੋਂ ਅਸੀਂ ਗਲਤ ਰਾਹੇ ਜਾ ਕੇ ਦੁੱਖ ਪਾਉਂਦੇ ਹਾਂ, ਲੇਕਿਨ ਮਾਲਕ ਦਾ ਇਹ ਅਸੂਲ ਹੈ, ਹੁਕਮ ਹੈ ਕਿ ਉਹ ਦਖਲ ਅੰਦਾਜ਼ੀ ਨਹੀਂ ਕਰਦਾ, ਛੋਟ ਸਾਨੂੰ ਦਿੱਤੀ ਹੈ ਉਸਨੇ, ਸਮਝ ਬੂਝ ਦਿੱਤੀ ਹੈ। ਜਦੋਂ ਅਸੀਂ ਆਪਣੇ ਕਰਮਾਂ ਕਰਕੇ ਦੁੱਖ ਪਾਉਂਦੇ ਹਾਂ ਤਾਂ ਉਹ ਖੁਸ਼ ਨਹੀਂ ਹੁੰਦਾ। ਜਿਸ ਤਰ੍ਹਾਂ ਮਾਂ ਬਾਪ ਵੀ ਨਿਰਾਸ਼ ਹੁੰਦੇ ਨੇ ਜਦੋਂ ਬੱਚਾ ਤੰਗ ਹੋਵੇ, ਉਹ ਵੀ ਨਿਰਾਸ਼ ਹੁੰਦਾ ਹੈ, ਫਿਰ ਰਾਹ ਵੀ ਵਿਖਾਉਂਦਾ ਹੈ। ਇਹ ਵੱਖਰੀ ਗੱਲ ਹੈ ਕਿ ਅਸੀਂ ਉਹ ਰਾਹ ਫੜਨ ਨੂੰ ਤਿਆਰ ਨਹੀਂ ਹੁੰਦੇ, ਉਹ ਰਾਹ ਉਹਦਾ ਦੱਸਿਆ ਅਸੀਂ ਅਪਣਾਉਣ ਲਈ ਤਿਆਰ ਨਹੀਂ ਹੁੰਦੇ, ਇਹ ਵੱਖਰੀ ਗੱਲ ਹੈ। ਹਾਂਜੀ।
ਦੁੱਖ ਪੰਜਨ ਸੁਖ ਸਾਗਰ ਸਵਾਮੀ ਦੇਤ ਸਗਲ ਆਹਾਰੇ ਜੀਓ,
ਦੁੱਖ ਪੰਜਨ ਸੁਖ ਸਾਗਰ ਸਵਾਮੀ ਦੇਤ ਸਗਲ ਆਹਾਰੇ ਜੀਓ। ਦੁੱਖ ਪੰਜਨ, ਪੰਜਨ ਤੋਂ ਅਰਥ ਕੀ ਹੈ ਬੇਟੇ ਦੱਸੋ? ਕੋਈ ਵੀ ਦੱਸੇ, ਤੋੜਨ ਵਾਲਾ, ਦੁੱਖ ਦੂਰ ਕਰਨ ਵਾਲਾ। ਪੰਜਨ ਦਾ ਅਰਥ ਹੈ ਤੋੜਨਾ, ਭਾਵ ਇੱਥੇ ਨਾਸ਼ ਕਰਨਾ। ਦੁੱਖ ਪੰਜਨ ਉਹ ਤੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ, ਸੁਖ ਸਾਗਰ ਉਹ ਤੇ ਸੁੱਖਾਂ ਦਾ ਸਾਗਰ ਏ, ਉਹਦੇ ਤੋਂ ਦੁੱਖ ਨਹੀਂ ਮਿਲਦੇ, ਉਹਦੀ ਸਿੱਖਿਆ ਤੋਂ ਤਾਂ ਸੁੱਖ ਹੀ ਮਿਲਦੇ ਨੇ। ਜੇ ਉਹਦੀ ਸਿੱਖਿਆ ਅਪਣਾ ਲਈਏ ਤੇ ਸੁੱਖ ਹੀ ਸੁੱਖ ਹੈ। ਤਾਂ ਦੁੱਖ ਪੰਜਨ ਸੁੱਖ ਸਾਗਰ ਸਵਾਮੀ ਦੇਤ ਸਗਲ ਆਹਾਰੇ ਜੀਓ। ਆਹਾਰ ਕਹਿੰਦੇ ਨੇ ਭੋਜਨ, ਰੋਟੀ ਟੁੱਕ, ਤੋ ਖੁਰਾਕ ਸਾਰਿਆਂ ਨੂੰ ਮੁਹੱਈਆ ਕਰਦਾ, ਖਾਣ ਨੂੰ ਸਭਨਾਂ ਨੂੰ ਦੇਦਾ। ਆਹਾਰ ਆਖਦੇ ਨੇ ਖੁਰਾਕ, ਖੁਰਾਕ ਸਾਰਿਆਂ ਨੂੰ ਉਹ ਦਿੰਦਾ, ਖਾਣ ਨੂੰ ਸਾਰਿਆਂ ਨੂੰ ਦਿੰਦਾ। ਹਾਂਜੀ,
ਜਲ ਥਲ ਪੂਰ ਰਿਹਾ ਮਿਹਰਬਾਨਾ।
ਫਿਰ ਬੋਲਣਾ ਬੇਟੇ।
ਜਲ ਥਲ ਪੂਰ ਰਿਹਾ ਮਿਹਰਬਾਨਾ।
ਜਲ ਥਲ ਪੂਰ ਰਿਹਾ ਮਿਹਰਬਾਨਾ। ਜਲ ਆਖਦੇ ਨੇ ਪਾਣੀ ਨੂੰ ਪਾਓ ਸਮੁੰਦਰ ਵਿੱਚ, ਜਿੱਥੇ ਜਿੱਥੇ ਪਾਣੀ ਹੈ। ਥਲ, ਥਲ ਕਿਸ ਨੂੰ ਆਖਦੇ ਨੇ? ਧਰਤੀ ਨੂੰ। ਜਲ ਥਲ ਪੂਰ ਰਿਹਾ ਮਿਹਰਬਾਨਾ, ਉਹ ਮਿਹਰਬਾਨ ਪ੍ਰਭੂ ਪਾਣੀ ਤੇ ਧਰਤੀ ਤੇ ਹਰ ਥਾਂ ਮੌਜੂਦ ਹੈ। ਪੂਰ ਰਿਹਾ, ਬਿਲਕੁਲ ਭਰਪੂਰ ਸਮਾਇਆ ਹੋਇਆ ਹੈ, ਹਰ ਥਾਂ ਉਹ ਵਿਆਪਕ ਹੈ, ਕੀ ਧਰਤੀ ਤੇ ਕੀ ਪਾਣੀ ਵਿੱਚ। ਹਾਂਜੀ,
ਸਤ ਬਲਿਹਾਰ ਜਾਈਏ ਕੁਰਬਾਨਾ।
ਸਤ ਬਲਿਹਾਰ ਜਾਈਏ ਕੁਰਬਾਨਾ, ਐਸੇ ਪ੍ਰਭੂ ਤੋਂ ਸਦਾ ਸਦਕੇ ਜਾਈਏ, ਕੁਰਬਾਨ ਜਾਈਏ। ਹਾਂਜੀ,
ਰਹਿਣ ਦਿਨ ਤਿਸ ਸਦਾ ਧਿਆਈ, ਜੇ ਖਿਨ ਮੈਂ ਸਗਲ ਉਧਾਰੇ ਜੀਓ।
ਰਹਿਣ ਦਿਨਸ ਤਿਸ ਸਦਾ ਧਿਆਈ, ਜੇ ਖਿਨ ਮੈਂ ਸਗਲ ਉਧਾਰੇ ਜੀਓ। ਰਹਿਣ ਕਿਸ ਨੂੰ ਆਖਦੇ ਨੇ ਬੇਟੇ?
ਰਾਤ,
ਰਾਤ ਨੂੰ। ਰਹਿਣ ਰਾਤ ਦਿਨਸ ਦਿਨ ਤਿਸ, ਉਸ ਪ੍ਰਭੂ ਨੂੰ ਸਦਾ ਧਿਆਈ, ਦਿਨ ਰਾਤ ਐਸੇ ਈਸ਼ਵਰ ਨੂੰ ਸਦਾ ਚੇਤੇ ਰੱਖੀ, ਜੇ ਤੋਂ ਭਾਵ ਜੋ ਖਿਨ ਮੈਂ, ਇੱਕ ਥੋੜੇ ਜਿਹੇ ਸਮੇਂ ਵਿੱਚ, ਪਲ ਭਰ ਵਿੱਚ ਸਗਲ ਸਾਰਿਆਂ ਨੂੰ ਉਧਾਰੇ ਬਚਾ ਲੈਂਦਾ ਹੈ, ਸੰਕਟਾਂ ਤੋਂ ਮੁਸੀਬਤਾਂ ਤੋਂ ਬਚਾ ਲੈਂਦਾ। ਉਧਾਰੇ ਬਚਾ ਲੈਣਾ, ਉਧਾਰੇ ਜੀ ਉਹ ਸਮਰੱਥਾ ਰੱਖਦਾ ਹੈ ਕਿ ਇੱਕ ਖਿਨ ਪਲ ਵਿੱਚ ਕਿਸੇ ਨੂੰ ਬਚਾ ਲਵੇ। ਐਸੀ ਸਮਰੱਥਾ ਉਹਦੇ ਕੋਲ ਹੈ, ਉਹਨੂੰ ਬਚਾਉਣ ਨੂੰ ਦੇਰੀ ਨਹੀਂ ਲੱਗਦੀ। ਉਹਦੇ ਹੋ ਕੇ ਰਹੀਏ, ਬਚਾਉਣ ਨੂੰ ਉਸਨੂੰ ਦੇਰੀ ਨਹੀਂ ਲੱਗਦੀ। ਹਾਂਜੀ,
ਰਾਖ ਲਈਏ ਸਗਲੇ ਪ੍ਰਭ ਆਪੇ।
ਰਾਖ ਲਈਏ ਸਗਲੇ ਪ੍ਰਭ ਆਪੇ। ਰਾਖ ਲਈਏ, ਰੱਖ ਲਏ ਭਾਵ ਬਚਾ ਲਏ। ਕਿਸ ਤੋਂ ਬਚਾਏ? ਇਸ ਸੰਸਾਰ ਵਿੱਚ ਵਸਦਿਆਂ ਇਹ ਪੰਜ ਵਿਕਾਰਾਂ ਤੋਂ ਬਚਾ ਲੈਂਦਾ ਹੈ ਜੋ ਉਸਦੇ ਲੜ ਲੱਗ ਜਾਏ। ਰਾਖ ਲਈਏ ਸਗਲੇ, ਸਾਰੇ ਜਿਹੜੇ ਉਸਦੇ ਲੜ ਲੱਗ ਜਾਂਦੇ ਨੇ ਉਹਨਾਂ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ। ਰਾਖ ਲਈਏ ਸਗਲੇ ਪ੍ਰਭ ਆਪੇ। ਪ੍ਰਭ ਨੂੰ ਲੱਗੀ ਸਿਆਰੀ ਤੋਂ ਕੀ ਅਰਥ ਬਣੇਗਾ? ਪ੍ਰਭੂ ਨੇ, ਪ੍ਰਭੂ ਨੇ ਉਹਨਾਂ ਸਾਰਿਆਂ ਨੂੰ ਜੋ ਉਸਦੇ ਲੜ ਲੱਗੇ, ਜੋ ਉਸਨੂੰ ਸਿਮਰਨ ਲੱਗੇ, ਉਹਨਾਂ ਨੂੰ ਵਿਕਾਰਾਂ ਤੋਂ ਬਚਾ ਲਿਆ। ਹਾਂਜੀ,
ਉਤਰ ਗਏ ਸਭ ਸੋਗ ਸੋਗ ਸੰਤਾਪੇ।
ਉਤਰ ਗਏ ਸਭ ਸੋਗ ਸੰਤਾਪੇ। ਉਸ ਪਰਮਾਤਮਾ ਦੇ ਲੜ ਲੱਗਣ ਵਾਲਿਆਂ ਨੂੰ ਉਹਨਾਂ ਦੇ ਸਾਰੇ ਜਿਹੜੇ ਸੋਗ ਤੇ ਸੰਤਾਪ, ਸੰਤਾਪ ਕਿਸ ਨੂੰ ਆਖਾਂਗੇ?
ਸੋਚ ਵਿਚਾਰ,
ਦੁੱਖ ਕਲੇਸ਼, ਸੰਤਾਪ ਦੁੱਖ ਕਲੇਸ਼, ਉਹਨਾਂ ਦੇ ਸਾਰੇ ਸੋਗ ਗਮੀਆਂ ਦੁੱਖ ਕਲੇਸ਼, ਲੜ ਲੱਗਣ ਵਾਲੇ ਦੇ ਦੁੱਖ ਕਲੇਸ਼ ਗਮੀਆਂ ਸਭ ਪਰਮਾਤਮਾ ਦੂਰ ਕਰਦਾ ਹੈ। ਹਾਂਜੀ,
ਨਾਮ ਜਪਤ ਮਨ ਤਨ ਹਰਿਆਵਲ, ਪ੍ਰਭ ਨਾਨਕ ਨਦਨ ਨਿਹਾਰੇ ਜੀਓ।
ਹੁਣ ਇਹ ਪਿਛਲੀ ਤੁਕ ਤੇ ਇੱਕ ਥੋੜਾ ਜਿਹਾ ਖਿਆਲ ਪੇਸ਼ ਕਰਾਂ। ਯੋ ਨਾ ਮੰਨ ਲੈਣਾ ਕਿ ਫਿਰ ਪਰਮਾਤਮਾ ਦੇ ਪਿਆਰੇ ਜਿਹੜੇ ਹੁੰਦੇ ਨੇ ਉਹਨਾਂ ਤੇ ਕਦੇ ਕੋਈ ਮੁਸੀਬਤ ਆਉਂਦੀ ਹੀ ਨਹੀਂ ਜਾਂ ਦੁੱਖ ਆਉਂਦੇ ਹੀ ਨਹੀਂ। ਸਤਿਗੁਰਾਂ ਨੇ ਇੱਕ ਥਾਂ ਆਖਿਆ, ਨਾਨਕ ਚੱਖਣ ਚੱਖਣਾ ਦੁੱਖ ਛੱਡ ਮੰਗੀਐ ਸੁੱਖ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਕਹਿੰਦੇ ਨੇ ਕਿ ਜੇ ਕੋਈ ਮਨੁੱਖ ਆਖੇ ਕਿ ਮੈਨੂੰ ਜ਼ਿੰਦਗੀ ਚ ਸੁੱਖ ਹੀ ਸੁੱਖ ਆਉਣ ਤੇ ਦੁੱਖ ਆਵੇ ਨਾ, ਤੇ ਕਹਿੰਦੇ ਨੇ ਐਸਾ ਖਿਆਲ ਤੇ ਚੱਖਣਾ ਹੈ ਇਹਦੇ ਚੱਖ ਮਾਰਨੇ, ਨਾਨਕ ਚੱਖਣ ਚੱਖਣਾ, ਇਹਦੇ ਚੱਖ ਮਾਰਨੇ ਜੇ ਕੋਈ ਐਸਾ ਖਿਆਲ ਕਰੇ। ਕੈਸਾ ਖਿਆਲ? ਦੁੱਖ ਛੱਡ ਮੰਗੀਏ ਸੁੱਖ। ਕੋਈ ਆਖੇ ਦੁੱਖ ਆਵੇ ਹੀ ਨਾ, ਸੁੱਖ ਹੀ ਸੁੱਖ ਆਉਣ ਜ਼ਿੰਦਗੀ ਚ, ਐਸੀ ਆਸ਼ਾ ਰੱਖੇ ਤੇ ਇਹਦੇ ਚੱਖਣਾ ਚੱਖਣ। ਕਿਉਂ? ਦੁੱਖ ਸੁੱਖ, ਇਹ ਸੁੱਖ ਔਰ ਦੁੱਖ ਇਹ ਦੋਨੋਂ ਪ੍ਰਭੂ ਦੇ ਦਰ ਤੋਂ ਮਿਲੇ ਕੱਪੜੇ ਹਨ। ਭਾਵ ਜਿੱਥੋਂ ਸੁੱਖ ਆਉਂਦਾ ਉੱਥੋਂ ਦੁੱਖ ਵੀ ਆਉਂਦੇ ਨੇ। ਉਸਦੇ ਹੁਕਮ ਅਨੁਸਾਰ, ਆਪਣੇ ਕੀਤੇ ਕਰਮਾਂ ਅਨੁਸਾਰ, ਆਪਣੇ ਸੰਸਕਾਰਾਂ ਅਨੁਸਾਰ ਦੁੱਖ ਵੀ ਸਹਿਣੇ ਪੈਂਦੇ ਨੇ। ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਜਾਏ ਤੋਂ ਭਾਵ ਜਨਮ ਲੈ ਕੇ, ਜਿਵੇਂ ਕਹਿੰਦੇ ਗਊ ਦਾ ਜਾਇਆ, ਜਾਏ ਜਨਮ ਲੈ ਕੇ। ਜਨਮ ਲੈ ਕੇ ਮਨੁੱਖਾਂ ਨੂੰ ਇਹ ਦੁੱਖ ਸੁੱਖ ਦੇ ਕੱਪੜੇ ਪਹਿਨੇ ਹੀ ਪੈਂਦੇ ਨੇ। ਤਾਂ ਫਿਰ ਕਹੋਗੇ ਕਿ ਇਹ ਇੱਥੇ ਸਤਿਗੁਰਾਂ ਨੇ ਕਿਵੇਂ ਕਹਿ ਦਿੱਤਾ ਕਿ ਉਹਨਾਂ ਦੇ ਜਿਹੜੇ ਦੁੱਖ ਸੁੱਖ ਨੇ, ਜਿਹੜੇ ਦੁੱਖ ਨੇ ਉਹ ਦੂਰ ਹੋ ਜਾਂਦੇ ਨੇ। ਭਾਵ ਸਤਿਗੁਰਾਂ ਦਾ ਇਹ ਹੈ ਕਿ ਤੁਹਾਡੇ ਮਨ ਨੂੰ ਬਾਣੀ ਦੁਆਰਾ ਇਤਨਾ ਤਕੜਾ ਕਰ ਦਿੰਦਾ ਹੈ ਕਿ ਦੁੱਖ ਹੁੰਦਿਆਂ ਹੋਇਆਂ ਤੁਹਾਨੂੰ ਦੁੱਖ ਵਿਆਪਦੇ ਨਹੀਂ, ਦੁੱਖ ਨੂੰ ਤੁਸੀਂ ਦੁੱਖ ਕਰਕੇ ਜਾਣਦੇ ਹੀ ਨਹੀਂ। ਜਿਹੜਾ ਪ੍ਰਭੂ ਦੇ ਲੜ ਪੂਰੀ ਤਰ੍ਹਾਂ ਨਾਲ ਲੱਗ ਜਾਏ ਉਹਨੂੰ ਤੇ ਦੁੱਖ ਸੁੱਖ ਦੋਨੋਂ ਸਮ ਕਰ ਜਾਂਦੇ, ਉਹਨੂੰ ਤੇ ਬਰਾਬਰ ਲੱਗਦੇ ਨੇ, ਕੋਈ ਫਰਕ ਹੀ ਕੋਈ ਨਹੀਂ। ਜਿੱਥੋਂ ਸੁੱਖ ਆਇਆ ਉੱਥੋਂ ਹੀ ਦੁੱਖ ਆਇਆ। ਜੇ ਸੁੱਖ ਸਦਾ ਨਹੀਂ ਰਹਿੰਦਾ ਤੇ ਦੁੱਖ ਵੀ ਸਦਾ ਨਹੀਂ ਰਹਿਣ ਵਾਲਾ, ਉਹ ਵੀ ਨਿਕਲ ਜਾਏਗਾ। ਹਾਂਜੀ, ਕਿਹੜੀ? ਦੁੱਖ ਸੁੱਖ ਦੋਨੋਂ ਸਮ ਕਰ ਜਾਣੇ ਔਰ ਮਾਨ ਅਪਮਾਨ। ਕਿਹੜੀ? ਨਾਨਕ ਚੱਖਣ ਚੱਖਣਾ, ਦੁੱਖ ਛੱਡ ਮੰਗੀਐ ਸੁੱਖ। ਸੁੱਖ ਦੁੱਖ, ਦੁੱਖ ਛੱਡ ਮੰਗੀਐ ਸੁੱਖ। ਸੁੱਖ ਦੁੱਖ ਦੋਏ ਦਰ ਕੱਪੜੇ ਡਰ, ਰਾਰੇ ਨੂੰ ਸਿਆਰੀ ਲੱਗੇਗੀ, ਦਰ ਦਰ ਤੋਂ ਦਰ ਕੱਪੜੇ ਪਹਿਰੇ ਜਾਏ, ਜੱਜੇ ਨੂੰ ਕੰਨਾ ਈੜੀ ਨੂੰ ਸਿਆਰੀ, ਜਾਏ ਮਨੁੱਖ। ਜਾਏ ਮਨੁੱਖ ਦਾ ਭਾਵ ਹੁੰਦਾ ਹੈ ਮਨੁੱਖ ਜਨਮ ਲੈ ਕੇ ਦੁੱਖ ਸੁੱਖ ਦੇ ਕੱਪੜੇ ਪਹਿਨਦੇ ਹੀ ਹਨ, ਪਹਿਨਦੇ ਨੇ। ਹਨ
ਮਾਂਜ ਮਹਿਲਾ ਪੰਜਵਾਂ, ਜਿੱਥੇ ਨਾਮ ਜਪੀਏ ਪ੍ਰਭ ਪਿਆਰੇ।
ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਅਗਲੀ ਤੁਕ ਵੀ ਪੜ ਲਓ ਨਾਲ।
ਸੇ ਅਸਥਲ ਸੋਇਨ ਚੌਬਾਰੇ,
ਸੇ ਅਸਥਲ ਸੋਇਨ ਚੌਬਾਰੇ। ਅਸਥਲ ਆਖਦੇ ਨੇ ਪੱਧਰੀ ਥਾਂ ਨੂੰ, ਫਲੈਟ ਜਗ੍ਹਾ, ਪੱਧਰੀ ਥਾਂ। ਤੋ ਆਖਦੇ ਨੇ ਪਾਤਸ਼ਾਹ, ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਜਿੱਥੇ ਪਿਆਰੇ ਪਰਮੇਸ਼ਰ ਦਾ ਨਾਮ ਜਪੀਦਾ ਏ, ਸੇ ਅਸਥਲ ਉਹ ਪੱਧਰੇ ਥਾਂ ਜਿੱਥੇ ਵਸੋਂ ਕੋਈ ਨਹੀਂ, ਸੋਇਨ ਚੌਬਾਰੇ ਮਾਨੋ ਸੋਨੇ ਦੇ ਚੁਬਾਰੇ ਬਣ ਜਾਂਦੇ ਨੇ, ਉਹ ਉਜਾੜ ਥਾਵਾਂ, ਉਹ ਸੱਖਣੀਆਂ ਥਾਵਾਂ ਵੀ ਇਉਂ ਬਣ ਜਾਂਦੀਆਂ ਨੇ, ਇਉਂ ਰੌਣਕ ਹੋ ਜਾਂਦੀ ਹੈ ਜਿਵੇਂ ਸੋਨੇ ਦੇ ਮਹਿਲ ਖੜੇ ਹੋ ਗਏ ਨੇ। ਸੋਇਨ ਸੋਨੇ ਦੇ ਚੌਬਾਰੇ ਭਾਵ ਕਰ ਮਹਿਲ। ਚੌਬਾਰੇ ਵੈਸੇ ਡਬਲ ਸਟੋਰੀ ਬਿਲਡਿੰਗ ਨੂੰ ਆਖੀਦਾ, ਚੌਬਾਰੇ ਸੋਨੇ ਦੇ ਚੁਬਾਰੇ ਬਣ ਜਾਂਦੇ ਨੇ, ਭਾਵ ਵਸੋਂ ਹੋ ਜਾਂਦੀ ਹੈ, ਉੱਥੇ ਸੋਨੇ ਦੇ ਮਹਿਲ ਬਣ ਜਾਂਦੇ ਨੇ, ਉਹ ਉਜਾੜ ਥਾਵਾਂ ਵੀ ਹਰੀਆਂ ਭਰੀਆਂ ਹੋ ਜਾਂਦੀਆਂ ਨੇ, ਉੱਥੇ ਵੀ ਵਸੋਂ ਹੋ ਜਾਂਦੀ ਹੈ। ਹਾਂਜੀ,
ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸੇਈ ਨਗਰ ਉਜਾੜੀ ਜੀਉ।
ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਇਹ ਗੋਇੰਦਾ ਲਫ਼ਜ਼ ਗੋਬਿੰਦ ਤੋਂ ਹੀ ਆਇਆ, ਗੋਇੰਦਾ ਜਿਵੇਂ ਗੋਬਿੰਦਾ ਕਿਸੇ ਨੂੰ ਕਹਿਣਾ ਹੋਵੇ, ਪਿਆਰ ਨਾਲ ਆਖਿਆ ਗੋਇੰਦਾ, ਜਿਵੇਂ ਆਪਾਂ ਪਿਆਰ ਨਾਲ ਨਾ ਬੱਚੇ ਦਾ ਬਦਲ ਦਿੰਦੇ ਹਾਂ। ਤੋ ਗੋਬਿੰਦ ਨੂੰ ਗੋਇੰਦਾ ਕਹਿ ਕੇ ਹੇ ਗੋਬਿੰਦ, ਗੋਇੰਦਾ ਤੋਂ ਕੀ ਹੈ ਅਰਥ, ਹੇ ਗੋਬਿੰਦ ਹੇ ਪ੍ਰਭੂ। ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸਹੀ ਨਗਰ ਉਜਾੜੀ ਜੀਓ। ਔਰ ਜਿਹੜੇ ਨਗਰਾਂ ਚ ਨਾਮ ਨਹੀਂ ਜਪੀਦਾ ਉਹ ਨਗਰ ਉਜਾੜ ਸਮਝੋ। ਜਿੱਥੇ ਨਾਮ ਜਪਿਆ ਜਾਂਦਾ ਹੈ ਉਹ ਉਜਾੜ ਵੀ ਸੋਹਣੇ ਨਗਰ ਵਸ ਜਾਂਦੇ ਨੇ, ਤੇ ਜਿਹੜੇ ਨਗਰਾਂ ਚ ਵਸੇ ਹੋਏ ਨਗਰਾਂ ਚ ਨਾਮ ਨਹੀਂ ਜਪੀਂਦਾ ਉਹ ਤੇ ਇਹੋ ਜਿਹੇ ਨਗਰ ਨੇ ਜਿਵੇਂ ਉਜਾੜ ਨੇ, ਉਜੜੇ ਸਮਝੋ। ਹਾਂਜੀ।
ਹਰ ਰੁੱਖੀ ਰੋਟੀ ਖਾਏ ਸਮਾਲੇ,
ਹਰ ਰੁੱਖੀ ਰੋਟੀ ਖਾਏ ਸਮਾਲੇ। ਇਹਦਾ ਅਰਥ ਇਉਂ ਨਹੀਂ ਲੈਣਾ ਕਿ ਹਰੀ ਰੁੱਖੀ ਰੋਟੀ ਖਾਂਦਾ ਹੈ। ਥੋੜੇ ਜੇ ਅੱਗੇ ਪਿੱਛੇ ਲਫ਼ਜ਼ ਕਰ ਲਈਏ ਨਾ ਤੇ ਬੜੀ ਸਮਝ ਆ ਜਾ ਕਰਦੀ ਕਈ ਵਾਰੀ, ਕਿਉਂਕਿ ਪੋਇਟਰੀ ਲਿਖੀ ਹੈ, ਕਵਿਤਾ ਕਹਿਣਾ ਬਾਣੀ ਨੂੰ ਅੱਛਾ ਨਹੀਂ, ਕਵਿਤਾ ਨਹੀਂ ਹੈ, ਇਹ ਤੇ ਤੁਰਦੇ ਬਚਨ ਨੇ, ਪਰ ਲਿਖੇ ਤੇ ਕਵਿਤਾ ਰੂਪ ਵਿੱਚ ਨੇ ਨਾ। ਤੋ ਹੁਣ ਇਹਦੇ ਅੱਖਰ ਜੇ ਅੱਗੇ ਪਿੱਛੇ ਕਰੋ ਨਾ ਤਾਂ ਦੇਖੋ ਇਸ ਤਰ੍ਹਾਂ ਪੜਾਂਗੇ ਇਹਨੂੰ, ਜੇ ਅਰਥ ਕਰਨੇ ਹੋਣ ਤਾਂ ਅਰਥ ਵੇਲੇ ਪੜਾਂਗੇ। ਰੁੱਖੀ ਰੋਟੀ ਖਾਏ ਹਰੀ ਸੰਭਾਲੇ। ਕੋਈ ਰੁੱਖੀ ਸੁੱਕੀ ਰੋਟੀ ਖਾਂਦਾ ਹੋਵੇ, ਸਾਦਾ ਭੋਜਨ ਖਾਂਦਾ ਹੋਵੇ, ਪਰ ਪ੍ਰਭੂ ਨੂੰ ਚੇਤੇ ਕਰਦਾ ਹੋਵੇ। ਰੁੱਖੀ ਰੋਟੀ ਖਾਏ ਭਾਵ ਰੁੱਖੀ ਤੋਂ ਮਤਲਬ ਸਾਦਾ ਭੋਜਨ, ਭੋਜਨ ਬੇਸ਼ੱਕ ਸਾਦਾ ਹੀ ਮਿਲਦਾ ਹੋਵੇ, ਗਰੀਬ ਹੋਵੇ, ਲੇਕਿਨ ਰੱਬ ਨੂੰ ਯਾਦ ਕਰਦਾ ਹੋਵੇ। ਇਹ ਨਹੀਂ ਆਖ ਰਹੇ ਕਿ ਜੇ ਚੋਪੜੀ ਮਿਲਦੀ ਹੈ ਤੇ ਉਹਨੇ ਹੀ ਖਾਣੀ, ਰੁੱਖੀ ਖਾਇਓ, ਇਹ ਨਹੀਂ ਸਤਿਗੁਰਾਂ ਦਾ ਸੰਦੇਸ਼, ਇਹ ਨਹੀਂ ਹੈ। ਉਹ ਆਖਦੇ ਨੇ ਕੋਈ ਸਾਧਾਰਨ ਗਰੀਬ ਮਨੁੱਖ ਹੈ, ਬੇਸ਼ੱਕ ਸਾਦਾ ਭੋਜਨ ਖਾਂਦਾ ਹੈ, ਸਾਦਾ ਰਹਿੰਦਾ ਹੈ, ਲੇਕਿਨ ਪ੍ਰਭੂ ਨੂੰ ਚੇਤੇ ਕਰਦਾ ਹੈ, ਉਹਦੇ ਲਈ ਆਖ ਰਹੇ ਨੇ। ਤੋ ਅਗਲੀ ਤੁਕ ਪੜੋ।
ਹਰ ਅੰਤਰ ਬਾਹਰ ਨਦਰ ਨਿਹਾਲੇ,
ਹਰ ਅੰਤਰ ਬਾਹਰ ਨਦਰ ਨਿਹਾਲੇ। ਹਰੀ ਈਸ਼ਵਰ, ਈਸ਼ਵਰ ਕਹਿੰਦੇ ਨੇ ਉਹਦਾ ਧਿਆਨ ਰੱਖਦਾ ਹੈ, ਕਿੱਥੇ ਅੰਤਰ ਬਾਹਰ, ਉਹ ਚਾਹੇ ਘਰ ਦੇ ਅੰਦਰ ਬੈਠਾ ਹੈ ਚਾਹੇ ਬਾਹਰ ਜਾਂਦਾ ਹੈ, ਅੰਤਰ ਬਾਹਰ ਨਦਰ ਨਿਹਰ ਨਿਹਾਲੇ ਤੱਕਦਾ ਹੈ। ਐਸਾ ਸੇਵਕ ਰੁੱਖੀ ਰੋਟੀ ਖਾ ਕੇ ਉਹਨੂੰ ਯਾਦ ਕਰਨ ਵਾਲਾ, ਚਾਹੇ ਘਰ ਬੈਠਾ ਹੈ ਚਾਹੇ ਬਾਹਰ ਜਾਂਦਾ ਹੈ, ਪਰਮਾਤਮਾ ਮੇਰ ਦੀ ਨਿਗਾਹ ਨਾਲ ਉਸਨੂੰ ਤੱਕਦਾ ਰਹਿੰਦਾ ਕਿ ਮੇਰੇ ਸੇਵਕ ਨੂੰ ਕਿਤੇ ਦੁੱਖ ਨਾ ਪਹੁੰਚੇ। ਤੋ ਚੇਤੇ ਕਰਨ ਵਾਲੇ ਦੇ ਉਹ ਅੰਗ ਸੰਗ। ਹਾਂਜੀ।
ਖਾਏ ਖਾਏ ਕਰੇ ਬਦ ਫੈਲੀ, ਜਾਣ ਵਿਸੂਕੀ ਵਾੜੀ ਜੀਓ।
ਹਾਂਜੀ। ਇਹਨੂੰ ਆ ਜਿਹੜੇ ਅੱਖਰ ਨੇ ਨਾ ਨਿਖੇੜ ਕੇ ਪੜ੍ਹਨੇ ਨੇ, ਵਿਸੂ ਕੀ, ਔਰ ਕਈ ਵਾਰ ਗਾਉਣ ਵਾਲੇ ਤੇ ਪਾਠ ਕਰਨ ਵਾਲੇ ਇਹਨੂੰ ਇਕੱਠੇ ਪੜ੍ਹ ਲੈਂਦੇ ਨੇ, ਤੇ ਸੁਣਨ ਵਾਲੇ ਇਉਂ ਸਮਝਦੇ ਨੇ ਜਾਨ ਵੀ ਸੁੱਕੀ, ਵੀ ਸੁੱਕੀ ਨਹੀਂ ਹੈ, ਜਾਨ ਵਿਸੂ ਕੀ, ਵਿਸੂ ਕੀ, ਵਿਸੂ ਆਖਦੇ ਨੇ ਜ਼ਹਿਰ ਨੂੰ, ਵਿਸੂ ਜ਼ਹਿਰ, ਵਿਸ਼ ਜ਼ਹਿਰ, ਵਿਸ 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 ਤੋਂ ਆਇਆ ਵਿਸੂ ਜ਼ਹਿਰ। ਤੋ ਕਹਿੰਦੇ ਨੇ ਖਾਏ ਖਾਏ ਕਰੇ ਬਦ ਫੈਲੀ। ਹੁਣ ਪਹਿਲੀ ਤੂੰ ਕਿਤੇ ਦੱਸਿਆ ਉਹਦਾ ਜ਼ਿਕਰ ਕੀਤਾ ਜਿਹੜਾ ਸਾਦੀ ਰੋਟੀ ਖਾਂਦਾ ਹੈ, ਸਾਦਾ ਭੋਜਨ ਖਾਂਦਾ ਹੈ, ਤੇ ਹੁਣ ਇੱਕ ਦੂਸਰਾ ਹੈ, ਕਹਿੰਦੇ ਨੇ ਖਾਏ ਖਾਏ ਕਰੇ ਬਦ ਫੈਲੀ, ਖਾਂਦਾ ਹੀ ਰਹਿੰਦਾ ਸਾਰੀ ਦਿਹਾੜੀ, ਖਾਏ ਖਾਈ ਖਾਈ ਤੁਰਿਆ ਜਾਂਦਾ ਹੈ, ਚੰਗੇ ਚੰਗੇ ਭੋਜਨ ਛਕਦਾ ਔਰ ਐਨ ਦਬਾ ਕੇ ਛਕਦਾ ਹੈ, ਤੇ ਖਾ ਕੇ ਕਰਦਾ ਕੀ ਹੈ, ਬਦ ਫੈਲੀ, ਮੰਦੇ ਕੰਮ ਕਰਦਾ, ਭੈੜੇ ਕੰਮ ਕਰਦਾ। ਖਾਏ ਖਾਏ ਕਰੇ ਬਦ ਫੈਲੀ, ਤੇ ਕਹਿੰਦੇ ਨੇ ਜਾਣ ਉਸਨੂੰ ਇਉਂ ਜਾਣੋ, ਜਾਣ ਭਾਵ ਉਸਨੂੰ ਇਉਂ ਸਮਝੋ, ਉਸਨੂੰ ਇਉਂ ਜਾਣੋ ਜਿਵੇਂ ਵਿਸੂ ਕੀ ਵਾੜੀ। ਵਾੜੀ ਦਾ ਮਤਲਬ ਖੇਤ, ਉਹ ਤੇ ਇੰਜ ਜਿਵੇਂ ਜ਼ਹਿਰੀਲਾ ਖੇਤ, ਜ਼ਹਿਰੀਲੇ ਖੇਤ ਵਿੱਚ ਵੜ ਜਾਈਏ ਤੇ ਜ਼ਹਿਰ ਹੀ ਚਮੜੇਗਾ। ਤੋ ਕਹਿੰਦੇ ਨੇ ਤੇ ਜ਼ਹਿਰੀਲਾ ਖੇਤ ਹੈ, ਜਿਵੇਂ ਐਸਾ ਮਨੁੱਖ ਜੋ ਖਾਂਦਾ ਤੇ ਬਥੇਰਾ ਹੈ, ਤੇ ਖਾ ਖਾ ਕੇ ਵੱਧ ਫੈਲੀਆਂ ਕਰਦਾ ਹੈ, ਮੰਦੇ ਕੰਮ ਕਰਦਾ ਹੈ, ਭੈੜੇ ਕੰਮ ਕਰਦਾ ਹੈ। ਕਹਿੰਦੇ ਨੇ ਉਹ ਤੇ ਜ਼ਹਿਰੀਲਾ ਖੇਤ ਹੈ, ਉੱਥੋਂ ਤੇ ਪਾਸੇ ਹੀ ਰਹੋ, ਉਸ ਖੇਤ ਦੇ ਤੇ ਲਾਗੇ ਦੀ ਲੰਘਣਾ ਨਹੀਂ ਚਾਹੀਦਾ, ਉਸ ਤੋਂ ਦੂਰੀ ਰੱਖੋ।